ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਬੇਕੂ ਕਹ ਨ ਸਕਤ ਕੇ ਅਚਲ ਮੂਰਚਨ ਭਤ ਪ੍ਰਕਾਸ਼ਮ ਤੋਜ ਕਹ ਜੈ ਕੋਟ ਇੰਦਰ ਇੰਦਰਾਣ ਸਾਸ਼ਹਣ ਗਣ ਜੈ ਤ੍ਰੈ ਭਵਨ ਮਿਹੀਤ ਸੁਰ ਨਰ ਅਸੁਰ ਨੇਤ ਨੇਤ ਵਣ ਤ੍ਰਿਣ ਕਹਿ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣ ਤਸਮਤ। ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜੰ ਸੁਭੰ ਸੁਭੰ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਹੁਤੇ ਸਦਾ ਅੰਗ ਸੰਗੇ ਅਭੰਗੰ ਬਹੁਤੇ ਜਿਉਂ ਬਲਾਮੇ ਕਿਉਂ ਬੋਲਾਂ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਵਾਜੀ ਸਾਧ ਸੰਗਤ ਗੁਰਮੁਖ ਪਿਆਰੇ ਵਾਹਿਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਕਾ ਹੁਕਮ ਗੁਰਸਿੱਖ ਸਖੀਆਂ ਦੀ ਵਿਚਾਰ ਹਜ਼ੂਰ ਦੀ ਆਸ਼ੀਰਵਾਦ ਵਾ ਬਖਸ਼ਿਸ਼ ਹੈ। ਸਤਸੰਗ ਦਾ ਪੰਡਾਲ ਅਤੇ ਬੰਧਾਨ ਅਤੇ ਪਵਿੱਤਰ ਮਰਜ਼ਾਦਾ ਬੰਨਣ ਵਾਲੇ ਸਾਈਂ ਨੇ ਉਸ ਬਖਸ਼ਿਸ਼ ਦੇ ਪਾਤਰ ਬਣਾਉਣ ਦਾ ਸਾਧਨ ਵਿਦਿਆਲਾ ਖੋਲ੍ਹੇ। ਉਸਦੇ ਵਸਤੂ ਨੂੰ ਉਹਨੂੰ ਸਾਂਭਣ ਵਾਲੇ ਭਾਂਡੇ ਬਣ ਜੀ ਇਸ ਉਹ ਸਦ ਬਖਸ਼ੰਦ ਹੈ, ਸਦਾ ਬਾਰਿਸ਼ ਪੈਂਦੀ ਉਹਦੀ ਮਿਹਰ ਦੀ। ਪਰ ਜੇ ਕਿਸਾਨ ਸਾਂਭਣ ਵਾਲਾ ਨਾ ਹੋਵੇ, ਕੁਦਰਤ ਦਾ ਤਰੀਕਾ ਹੈ ਕਿਨਾ ਵੀ ਕੋਈ ਮੈਦਾਨ ਪਲੇਨ ਹੋਵੇ ਪਰ ਪ੍ਰਿਥਵੀ ਫਿਰ ਵੀ ਪੱਧਰ ਨਹੀਂ ਹੁੰਦੀ। ਕਿਤੇ ਘਾਹ ਦਾ ਬੂਟਾ ਹੈ ਉਹਦੇ ਨਾਲ ਮਿੱਟੀ ਲੱਗ ਲੱਗ ਕੇ ਉੱਚਾ ਹੋ ਜਾਂਦਾ ਹੈ। ਕਿੰਨੇ ਤਰੀਕਿਆਂ ਨਾਲ ਇਹ ਪਾਣੀ ਦੇ ਹੜ੍ਹ ਨਾਲ ਵੀ ਇੱਕ ਪਾਸੇ ਪਾਣੀ ਬਰੇਤੀ ਕੱਢ ਦਿੰਦਾ, ਇੱਕ ਪਾਸੇ ਖਾਰ ਪਾਉਂਦਾ, ਅਸੂਲ ਹੈ ਕਿ ਸਾਥ ਨਹੀਂ ਰਹਿੰਦੀ। ਹਵਾ ਨਾਲ ਵੀ ਵੇਗ ਨਾਲ ਇਹ ਉੱਚੀ ਨੀਵੀਂ ਹੋ ਜਾਂਦੀ ਹੈ। ਜਿਹੜੀ ਖਾਸ ਕਰਕੇ ਮੈਦਾਨੀ ਭੂਮੀ ਪੰਜਾਬ ਦੀ ਹੈ, ਉਸ ਤਰ੍ਹਾਂ ਦੇ ਹੋਰ ਵੀ ਜ਼ੀਰਿਆਂ ਵਿੱਚ ਹਿੱਸੇ ਹੋਣਗੇ, ਮਗਰ ਉਹ ਕਿਸਾਨ ਨੂੰ ਫਿਰ ਵੀ ਪੱਧਰ ਕਰਨੀ ਪੈਂਦੀ ਹੈ ਸਮੇਂ ਖੇਤੀ ਦੇ ਵਾਸਤੇ। ਐਸੇ ਹਿਰਦੇ ਭੂਮੀ ਦੇ ਉੱਤੇ ਸਤਪੁਰਸ਼ਾਂ ਨੇ ਜਿਨ੍ਹਾਂ ਨੇ ਇਸ ਮਿਸ਼ਨ ਨਾਲ ਸਤਿਗੁਰੂ ਦੇ ਬੱਚੇ ਨੂੰ ਪਾਲਿਆ, ਗਰੀਬ ਨਮਾਜ ਵਾਲੀ ਦੋ ਜਾਨ ਜਗਤ ਗੁਰੂ, ਜਿਹਨਾਂ ਦਾ ਸਿੱਖ ਸੰਪ੍ਰਤਾ ਦੇ ਵਿੱਚ ਸਰਗੁਣ ਰੂਪ ਵਿੱਚ ਅਕਾਲ ਪੁਰਖ ਦਾ ਆਉਣਾ, ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਲੈ ਕੇ ਪਵਿੱਤਰ ਬ੍ਰਹਮ ਵਿੱਦਿਆ ਦਾ ਵਿਦਿਆਲਾ ਖੋਲ੍ਹ ਕੇ ਸਤਸੰਗ ਰਚਨੀ, ਇਹ ਫੁਲਵਾੜੀ ਦੀ ਬਗੀਚੀ ਅਮਰ ਹੋਣ ਵਾਲੀ ਲਾਉਣੀ ਅਤੇ ਜਾ ਕੇ ਛਿੱਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ। ਜੋ ਮਰਜ਼ਾਦਾ ਹੈ ਇਹ ਛਿੱਟਾ ਹੈ, ਜੋ ਪ੍ਰਾਚੀਨ ਸਮੇਂ 'ਤੇ ਮਰਜ਼ਾਦਾ ਚਲੀ ਆਉਂਦੀ ਸੀ ਉਹਦੇ ਉਸੇ ਤਰੀਕੇ ਨਾਲ ਅੰਮ੍ਰਿਤ ਸੰਚਦੇ ਆਏ, ਮਗਰ ਸੈਂਸ ਦਾ ਜ਼ਮਾਨਾ ਭਵਿੱਖ ਸਮੇਂ ਵਾਲੇ ਦੀ ਤਾਂ ਆਪਣੀ ਨੋਹਾਂ 'ਚ ਹੁੰਦਾ, ਉਹਦੀ ਤਾਂ ਆਪਣੀ ਰਚਨਾ। ਇਹ ਜਾਣ ਕੇ ਹਜ਼ੂਰ ਨੇ ਪਾਰਲੀਮੈਂਟ ਯੋਗ ਅਤੇ ਰਾਜ ਦਾ ਵਿਧਾਨ ਕਰਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦਾ ਦਾਖਲਾ ਇੱਕ ਸਿੱਖ ਨਹੀਂ ਦੇ ਸਕਦਾ, ਪੰਜ ਦਿਨ ਮਰਜ਼ਾਦਾ ਬੰਨ ਦਿੱਤੀ। ਵਿਦਿਆ ਅਸੀਂ ਇੱਕ ਤੋਂ ਪੜ੍ਹ ਸਕਦੇ ਹਾਂ, ਜਿਹੜਾ ਦਾਖਲਾ ਹੈ ਕਿਸੇ ਵੀ ਸ੍ਰਿਸ਼ਟ ਪੁਰਸ਼ ਤੋਂ ਅੱਖਰ ਵਿਚਾਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ। ਜਿਹੜਾ ਦਾਖਲਾ ਹੈ ਇਸ ਸਕੂਲ ਦਾ ਬ੍ਰਹਮ ਵਿਦਿਆ ਦੇ ਇਸ ਦਾਖਲ ਸੰਘ ਚੋਣ ਦਾ ਹਜ਼ੂਰ ਦੀ ਮਰਜ਼ਾਦਾ, ਉਹ ਪੰਜਾਂ ਹੀ ਪਿਆਰਿਆਂ ਦੇ ਰਾਹੀਂ ਸਿੱਧ ਹੈ ਦਸਮ ਪਾਤਸ਼ਾਹ ਜੀ ਕੋਲ। ਪਹਿਲੇ ਹਜ਼ੂਰ ਦਾ ਕਥਨ ਸੀ ਜੋ ਜਾਂ ਪਵਿੱਤਰ ਮਰਜ਼ਾਦਾ ਜੀ ਉਸਨੂੰ ਭਾਈ ਸਾਹਿਬ ਨੇ ਕਥਨ ਕੀਤਾ ਹੈ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਉਦੋਂ ਹਰਨ ਹਨ ਅਗਵਾਈਆਂ ਹਨ ਵਿਦਵਾਨਾਂ ਦੀਆਂ ਵਿਦਿਆਰਥੀਆਂ ਲਈ ਕਿਸੇ ਵੀ ਬੱਚੇ ਨਾਲ ਦੇ ਲੈਣ ਦਸ ਤੁਨੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਟਕਾਤ ਜਾ ਕੇ ਇਸ ਸ਼ਬਦ 'ਤੇ ਵੀ ਕੋਈ ਖਾਸ ਵਡਿਆਈ ਨਹੀਂ ਰੱਖਦੀ। ਉਹਨਾਂ ਦਾ ਆਪਣਾ ਮੁਬਾਰਕ ਸ਼ਬਦ ਜਿਹੜਾ ਹੈ ਯੋਗ ਹੈ ਵਿਦਿਆਰਥੀ ਵਾਸਤੇ, ਜਿਸ ਵਸਤਾ 'ਚ ਵਿਦਿਆਰਥੀ ਖੜ੍ਹਾ ਦੁਰਗਾ ਦੇ ਬਖਸ਼ੇ ਹੋਏ ਦਾ ਵਚਨ ਹੈ। ਪਰ ਇਹਨਾਂ ਦਾ ਵਚਨ ਹੈ ਅਨੰਤ ਕਲਾ ਹੋਏ ਠਾਕਰ ਚੜਿਆ, ਇੱਥੇ ਲੈ ਕੇ ਨਹੀਂ ਚੜਿਆ। ਲਈ ਵੀ ਹੁੰਦੀ ਹੈ ਕਿਸੇ ਤੋਂ ਵਸਤੂ, ਸਿਪਾਹੀ ਕਮਾਂਡਰ ਟਾਈਮ ਦੇ ਇੰਚਾਰਜ ਤੋਂ, ਟਾਈਮ ਦੇ ਸ਼ਹਿਨਸ਼ਾਹ ਤੋਂ, ਸ਼ਕਤੀ ਅਤੇ ਆਜ਼ਾਦਿਤ ਫਰੰਟ 'ਤੇ ਨੂੰ ਲੈ ਕੇ ਜਾਂਦਾ। ਮੈਨੂੰ ਇੰਨਾ ਵੇਖ ਨਹੀਂ ਚਾਹੀਦਾ, ਇੰਨੀ ਮੈਨੂੰ ਸੈਨਾ ਚਾਹੀਦੀ, ਇੰਨੀ ਮੈਨੂੰ ਕਮਕ ਚਾਹੀਦੀ, ਇੰਨੀ ਮੈਨੂੰ ਰਿੰਝਣ ਫੋਰ ਚਾਹੀਦਾ, ਹਰ ਇੱਕ ਘੂਤੀ ਇਕੱਠੀ ਹੋਈ ਨੂੰ। ਪਿਛਲੇ ਸ਼ਬਦਾਂ ਵਿੱਚ ਰਿੰਝਣ ਫੋਰ ਕਹਿੰਦੇ ਜਿਹੜਾ ਲਗਾਤਾਰ ਲੱਗਿਆ ਵੀ ਨਾਲ ਰਿੰਝਣ ਫੋਰ, ਜੇ ਉਹਦਾ ਕਨੈਕਸ਼ਨ ਟੁੱਟ ਜਾਏ ਤਾਂ ਕਹਿੰਦੇ ਰਿੰਝਣ ਫੋਰ ਟੁੱਟ ਗਿਆ ਤਾਂ ਫੌਜ ਭੁੱਖੀ ਮਰ ਜਾਏਗੀ, ਕੋਈ ਚੀਜ਼ ਪਹੁੰਚਦੀ, ਖਬਰ ਨਹੀਂ ਪਹੁੰਚਦੀ, ਅੰਨ ਪਾਣੀ ਨਹੀਂ ਪਹੁੰਚਦਾ। ਉਹ ਲੈ ਕੇ ਜਾਂਦਾ ਹੈ ਆਪਣੇ ਮਾਲਕ ਨੂੰ। ਇੱਥੇ ਇੱਕ ਸ਼ਕਤੀ ਦਾ ਵਰਣਨ ਕੀਤਾ ਹੈ ਵੀ ਆਪ ਹੀ ਗਿਣਤੀ ਤੋਂ ਪਰੀਆਂ ਪਰੇ ਸ਼ਕਤੀਆਂ ਹੋ ਕੇ ਚੜਿਆ ਕਿ ਇਸ ਸਰਗੁਣ ਸਰੂਪ ਚ ਆ ਕੇ ਸਾਨੂੰ ਸਮਝਾਉਣ ਲਈ ਗੁਰੂ ਨਾਨਕ ਜੀ ਆਏ। ਇਸ ਨੂੰ ਆਦਿ ਮੰਤਰ ਦੇ ਵਿੱਚ ਹਜ਼ੂਰ ਨੇ ਮੂਲ ਮੰਤਰ ਉਸਦਾ ਨਾਮ ਰੱਖਿਆ। ਵਿਦਮਾਨ ਸੰਪ੍ਰਤਾਈ ਅਰਥ ਨਾਲ ਇਹ ਬਜ਼ੁਰਗਾਂ ਦੇ ਜੋ ਵਚਨ ਹੁੰਦੇ ਨੇ ਉਹ ਬਿਲਕੁਲ ਸਾਰੇ ਹੀ ਹਾਲਤਾਂ ਵਿੱਚ ਸਾਰੇ ਸਮੇਂ ਨਾਲ ਸੱਤ ਹੁੰਦੇ ਹੈ। ਜਿਸ ਤਰ੍ਹਾਂ ਦੀ ਉਹਨਾਂ ਨੂੰ ਵਿਦਿਆਰਥੀ ਦਾ ਸਮਾਂ ਬੁੱਧੀ ਦਿੰਦੀ ਹੈ ਉਹ ਉਸੇ ਲੋਟ ਹੀ ਵਿਦਿਆ ਸੰਚਨ ਕਰਦੇ। ਜੇ ਉਹ ਸਧਾਰਨ ਹੈ ਤਾਂ ਉਹਨੂੰ ਮਜਮੂਨ ਵੀ ਸਧਾਰਨ ਹੀ ਦੇ ਦਿੰਦੇ ਨੇ। ਉੱਠ ਘੋੜਾ ਦੇ ਤਾ ਮੂਹਰੇ ਫੋਟੋ ਪਾਤੀ ਉਹਦੀ, ਉਹਦਾ ਨਾਂ ਲਿਖਤਾ ਉਂਠ ਹੈ, ਗੱਗਾ ਘੋੜਾ, ਗੱਗਾ ਗਊ, ਗੱਗਾ ਕੁੱਤਾ, ਉਹਨਾਂ ਸ਼ਬਦਾਂ 'ਤੇ ਉਹਦੀ ਵਿਰਤੀ ਇਕਾਗਰ ਕਰਨ ਦਾ ਸਾਧਨ ਹੈ। ਜੇ ਕਹੀਏ ਵੀ ਉਹ ਤਾਂ ਨਿਆਣਿਆਂ ਨੂੰ ਇਹ ਤਾਂ ਅਸੀਂ ਬਾਹਰ ਖੇਡਦੇ ਹੀ ਜਾਣਦੇ ਹਾਂ, ਨਹੀਂ ਉਹਦੀ ਵਿਰਤੀ ਇਕਾਗਰ ਦਾ ਅਤੇ ਇੱਕ ਅੱਖਰ ਪੱਕਣ ਦਾ ਸਾਧਨ ਹੀ ਇਹੀ ਹੈ। ਉਹਦੀ ਵਿਰਤੀ ਬਾਜ ਖੁੱਲ੍ਹੀ ਸ਼ੁਰੂ 'ਤੇ ਅੱਖਰਾਂ 'ਤੇ ਬੰਨ੍ਹੀ ਜਾਂਦੀ ਹੈ, ਫਿਰ ਉਸਨੂੰ ਲਾਜ਼ਮੀ ਮਜਮੂਨ ਵੀ ਆ ਜਾਂਦੀ। ਜਦ ਉਹ ਇਕਾਗਰ ਹੋ ਜਾਏਗਾ ਫਿਰ ਲਾਜ਼ਮੀ ਮਜਮੂਨ ਦੀ ਜੇ ਲਾਇਕ ਹੋਜੂ ਦੇ ਦੇਵੇਗਾ। ਕਿੰਤੂ ਨਹੀਂ ਵਿਦਵਾਨ ਮਹਾਂਪੁਰਖ ਕਰਨ ਦਿੰਦੇ ਕਿਸੇ 'ਤੇ ਵੀ। ਇਹ ਵਚਨ ਜ਼ਰੂਰ ਕਰ ਦਿੱਤਾ ਹੈ ਵਿਦਿਆ ਦੇ ਮਿਸ਼ਨ ਨਾਲ ਵੀ ਗ੍ਰੰਥ ਹਮੇਸ਼ਾ ਤਿੰਨਾਂ ਸ਼ਬਦਾਂ ਕਰਕੇ ਹੁੰਦਾ ਹੈ, ਰੋਜ਼ ਕੇ ਭਿਆਨਕ ਵਿਥਾਰ ਦਾ। ਪਰ ਸਤਿਪੁਰਸ਼ਾਂ ਨੇ ਸੋਝੀ ਪਾਈ, ਵੇਦ ਦਾ ਸ਼ਾਸਤਰ ਵਿਦਵਾਨਾਂ ਬਖਤਿਆਂ ਦਾ ਸ਼ਾਸਤਰਕਾਰਾਂ ਦਾ ਵਚਨ ਇਹੋ ਹੀ ਹੈ ਵੀ ਤਿੰਨਾਂ ਗ੍ਰੰਥਾਂ ਕਰਕੇ ਵਿਦਿਆ ਦੀ ਉਥਾਨਕਾ ਚੱਲਦੀ ਹੈ। ਜਿਹੜਾ ਜ਼ਿਆਦਾ ਬਾਗੀ ਹੈ, ਡਲ ਦਿਮਾਗ ਹੈ, ਅਮੋੜ ਬੁੱਧ ਹੈ, ਉਹਨੂੰ ਭਿਆਨਕ ਰਚ ਦਿੱਤਾ ਵੀ ਗਾਹਾਂ ਜਮਦੂਤ ਮਾਰਨਗੇ, ਆਹ ਕੰਮ ਛੱਡ ਦੇ, ਆਹ ਕਰ। ਜਿਹੜਾ ਆਦਮੀ ਸਕਾਮਤਾ 'ਚ ਮੈਨੂੰ ਆਹ ਚਾਹੀਦਾ ਉਸਨੂੰ ਰੋਚਕ ਸ਼ਬਦ ਰਚ ਦਿੱਤਾ, ਜੇ ਤੂੰ ਇੰਨੀ ਬੰਦਗੀ ਕਰੇ ਤਾਂ ਤੈਨੂੰ ਇੰਨਾ ਫਲ ਹੋਊ। ਸ਼ਾਸਤਰਕਾਰਾਂ ਵਾ ਸੁਣ ਕੇ ਬੱਚੇ ਨੀਤੀ ਵਾਲਿਆਂ ਨੇ ਵੀ ਕਰਤਾ ਵੀ ਜੇ ਤੂੰ ਇੰਨਾ ਕੋਰਸ ਕਰ ਲਵੇ ਭਾਈ ਇਸ ਮਜਮੂਨ ਦੇ ਵਿੱਚ ਤਾਂ ਤੈਨੂੰ ਰਾਜ ਦਰਬਾਰ ਵਿੱਚ ਇੰਨੀ ਉੱਚੀ ਪੋਸਟ ਮਿਲ ਜਾਏ। ਉੱਥੇ ਵਿਦਿਆਰਥੀ ਬੜਾ ਜੋੜ ਲਾ ਕੇ ਪੜ੍ਹਦਾ ਵੀ ਇੱਕ ਡੰਡਾ ਫੜਦੇ ਚਵਾਰੇ 'ਤੇ ਜਾ ਚੜੀ, ਉੱਤੇ ਬੜੀ ਸੋਹਣੀ ਹਵਾ ਆਉਂਦੀ ਹੈ ਸਾਫ, ਪਰ ਚੜ੍ਹਨਾ ਪੈਂਦਾ ਡੰਡੇ 'ਤੇ, ਪਹਿਲੀ ਪੜ੍ਹ ਲਈ, ਦੂਜੀ ਪੜ੍ਹ ਲਈ, ਡੰਡਾ ਹੀ ਹੈ। ਇਸ ਲੋਟ ਜਾਪ ਰੱਖਿਆ ਉਸਨੇ, ਗੁਰੂਕਿਆਂ ਨੇ ਰੱਖਿਆ ਸੀ ਇਸਦਾ ਬਾਣੀ ਤੋਂ। ਇਹਦੇ ਵਿੱਚ ਕੋਈ ਰਾਗ ਦਾ ਉਚਾਰਨ ਨਹੀਂ ਹੈ ਜਪਜੀ ਸਾਹਿਬ ਦੇ ਵਿੱਚ। ਜਪ ਨਿਸ਼ਾਨ ਵੀ ਕਹਿ ਦਿੰਦੇ ਨੇ ਕਈ ਵਿਦੇ ਸਿੰਘ। ਜਪਜੀ ਸਾਹਿਬ ਪ੍ਰਸਿੱਧ ਹੀ ਹੈ ਸਾਡੇ ਭਾਰਤ ਭਾਸ਼ਾ ਪ੍ਰਚਲਿਤ। ਹੇ ਜੀ ਇਸਦਾ ਜਪ ਕਰ, ਇਸਨੂੰ ਮਾਲਾ ਮੰਤਰ ਵੀ ਆਖ ਦਿੰਦੇ ਨੇ। ਪਹਿਲੀ ਪੌੜੀ ਨਾਨਕ ਹੋਸੀ ਸੱਚ ਤੱਕ ਪੜ੍ਹੀਏ ਤਾਂ ਮੂਲ ਮੰਤਰ ਆਖਦੇ ਨੇ। ਇਸਦਾ ਨਾਮ ਹੈ ਜਪ, ਉਪਦੇਸ਼ ਹੈ ਹੇ ਬੰਦੇ, ਉਸਦਾ ਸਿਮਰਨ ਕਰ। ਇਹ ਤੇਰੇ ਹੀ ਹਿੱਸੇ 'ਚ 84 ਵਿੱਚੋਂ 84 ਲੱਖ ਸਿਉਣ ਹੈ ਉਹਦਾ ਹੀ ਆਤਮਾ। ਇਹਨਾਂ ਉਹਨਾਂ ਕੋਲ ਇਹ ਬੁੱਧ ਨਹੀਂ ਦਿੱਤੀ ਵੀ ਉਹ ਕੋਈ ਜਾਪ ਕਰਨ ਜਾਂ ਆਪ ਤੋਂ ਵੱਡੇ ਛੋਟੇ ਦਾ ਸਤਿਕਾਰ ਕਰ। ਇਹ ਲਿਆਕਤ ਉਹਨਾਂ ਨੂੰ ਹੈ ਬਹੁਤ ਥੋੜ੍ਹੀ, ਬੱਚਿਆਂ ਨੂੰ ਪਾਲਦੇ ਨੇ ਜਦ ਤੱਕ ਉਹ ਵਾਰਸ ਨਾ ਬਣ। ਜਾਨਵਰ ਵੀ, ਪਰਿੰਦੇ ਉੱਡਣ ਵਾਲੇ, ਚਪਾਏ ਤੁਰਨ ਵਾਲੇ, ਉੱਥੇ ਤੱਕ ਮੂੰਹ ਰੱਖਦੇ ਨੇ ਜਦ ਤੱਕ ਉਹ ਵਾਰਸ ਹੋ ਕੇ ਆਪਣਾ ਚੋਗਾ ਚੁਗਦਾ ਨਹੀਂ। ਬਾਅਦ ਉਹਦੇ ਵਾਸਤੇ ਆਲਣੇ 'ਚ ਵੀ ਨਹੀਂ ਬੈਠਣ ਦਿੰਦੇ, ਆਪਣਾ ਬਣਾਵੇ। ਇਹ ਗਿਆਨ ਵੀ ਕਿਤੇ ਰਹੇ, ਉਦੋਂ ਤੱਕ ਉਸ ਮੂੰਹ ਨਾਲ ਉਹਨਾਂ ਨੇ ਚੋਗਾ ਚੁਗਣੇ, ਹੱਥ ਨਹੀਂ ਉਹਨਾਂ ਕੋਲ, ਮਗਰ ਉਸ ਮੂੰਹ 'ਚ ਆਪਣੇ ਭੁੱਖ ਨੂੰ ਬੰਨ ਕੇ ਦੋਨੋਂ ਹੀ ਮਰਦ ਜਨਾਨਾ ਬੱਚੇ ਦੇ ਮੂੰਹ 'ਚ ਪਾਈ ਜਾਣ। ਉਹਨੂੰ ਤਾਂ ਮਾਰਦੇ, ਉਹਨਾਂ ਨੂੰ ਗਿਆਨ ਨਹੀਂ ਹੁੰਦਾ ਵੀ ਬੱਚੇ ਨੇ ਬਹੁਤ ਖਾ ਲਿਆ। ਪ੍ਰਭੂ ਦੀ ਰਜ਼ਾ ਬਹੁਤ ਹੀ ਉੱਚੀ ਹੈ। ਉਹਨਾਂ ਨੇ ਪਰਿੰਦਿਆਂ ਦਾ ਟੈਂਪਰੇਚਰ 105 ਬਣਾ ਦਿੱਤਾ, ਪਹਿਲਾਂ ਹੀ ਮਹੀਨੇ ਦੇ ਵਿੱਚ ਰੱਖਣ ਕਿ ਉਹ ਜ਼ਿਆਦਾ ਸ਼ਕਲ ਹੋਵੇ ਤਾਂ ਵੀ ਭਸਮ ਹੋ ਜਾਂਦਾ, ਜੇ ਕੁਛ ਭੁੱਖ ਰਹਿ ਜਾਏ ਤਾਂ ਵੀ ਉਹ ਵਰਦਾਰ ਸ਼ਕਤੀ ਉਹਦੇ ਵਿੱਚ। ਟੈਂਪਰੇਚਰ ਸਾਨੂੰ ਹੋ ਜਾਏ, ਜੇ ਇਹ ਸ਼ਬਦ ਤਾਂ ਇੰਗਲਿਸ਼ ਦਾ, ਆਪਣੇ ਪ੍ਰਚਲਿਤ ਹੈ। ਅਸੀਂ ਤਾਪ ਕਹਿੰਦੇ ਸਾਨੂੰ ਤਪਣਾ ਪਿੰਡਾ, ਟੈਂਪਰੇਚਰ ਗਰਮੀ ਨੂੰ ਹੀ ਆਖਦੇ ਨੇ। ਇਹ ਟੈਂਪਰੇਚਰ ਨਾਲਵਰ ਆਪਣੀ ਹੈ 98.5, ਇਹ ਕਿਸੇ ਦੀ ਖੇਲਤ ਦੇ ਮੁਤਾਬਕ ਕਿਸੇ ਦੇ 98 ਹੁੰਦਾ, ਕਿਸੇ ਦੇ 99 ਹੋ ਜਾਂਦਾ, ਇੱਕ ਦਾ ਫਰਕ ਰਹਿੰਦਾ ਸਰੀਰਾਂ ਦੇ ਮੁਤਾਬਕ ਸੁਭਾਅ ਦੇ। ਹੁਣ ਨਾਰਮਲ ਮੰਨਿਆ ਹੋਇਆ 98.5 ਹੈ, ਜਾਨਵਰਾਂ ਦਾ 105 ਨਾਰਮਲ ਹੈ। ਕੋਈ ਉੱਚੀ ਜਿਵੇਂ ਕੱਚੀ ਪੱਕੀ ਚੀਜ਼ ਉਹਨਾਂ ਦੇ ਮੂੰਹ 'ਚ ਪੈ, ਸਾਰੀ ਨੂੰ ਉਹ ਅਗਨ ਦਗਦ ਕਰ ਦਿੰਦੀ, ਨਹੀਂ ਤਾਂ ਮਰ ਜਾਣ ਬੱਚੇ। ਉਹ ਬੇਅੰਤੀ ਜੋਗਾ ਇੱਕ ਸਮੇਂ ਹੁੰਦਾ ਹੀ ਨਹੀਂ, ਇੱਕ ਸਮੇਂ ਉਹ ਬਹੁਤਾ ਹੀ ਲਿਆ ਕੇ ਮੂੰਹ 'ਚ ਪਾਈ ਜਾਂਦੇ ਨੇ, ਉਹਨਾਂ ਨੂੰ ਗਿਆਨ ਨਹੀਂ ਹੁੰਦਾ ਵੀ ਇਹ ਕਿਵੇਂ ਪਚਾਊਗੇ ਨੇ। ਉਹ ਮੂੰਹ ਅੱਡੀ ਜਾਂਦਾ, ਉਹ ਪਾਈ ਜਾਂਦੇ ਨੇ। ਇਸ ਦੇ ਉੱਤੇ ਆਪਾਂ ਕਰਨਾ ਸੀ ਵਿਚਾਰ ਵੀ ਇੰਨਾ ਗਿਆਨ ਤਾਂ ਮੋਹ ਤਾਂ ਸਾਰੇ ਕਰਤਾਰ ਨੇ ਸਾਰਿਆਂ ਹੀ ਜੀਵਾਂ 'ਚ ਪਾਇਆ ਹੈ। ਦੁਨੀਆਂ ਦੀ ਮਰਿਆਦਾ ਬਣੀ ਰਹੇ ਹਰ ਇੱਕ ਦੇ, ਜਿਹੜੀ ਜਿਹੜੀ ਜਾਤੀ ਕਰਤਾਰ ਨੇ ਪੈਦਾ ਕਰਤੀ, ਹਰ ਇੱਕ ਜਾਤੀ 'ਚ ਇੰਨਾ ਮੋਹ ਹੈਗਾ। ਪਸ਼ੂ ਪੰਛੀ ਮੱਛੀਆਂ 'ਤੇ ਲਾ ਕੇ, ਤਰੀ ਖੁਸ਼ਕੀ ਦੇ ਜਾਨਵਰਾਂ ਸਾਰਿਆਂ 'ਚ, ਜੋ ਕਿਸੇ ਇਨਸਾਨ ਦੇ ਸੰਬੰਧ ਤੋਂ ਜੰਮਦੀ ਚੀਜ਼ ਉਹਦੇ 'ਚ ਮੋਹ ਹੈ। ਜਿਹੜੀ ਸੰਬੰਧ ਮਾਤਾ ਪਿਤਾ 'ਤੇ ਨਹੀਂ ਜਾਣਦੀ, ਜੰਮਦੀ ਹੈ ਉਤਪੁੱਜ ਖਾਣੀ ਹੈ, ਉਹਦਾ ਕੋਈ ਮੋਹ ਨਹੀਂ। ਜਾਨਵਰ ਆਂਡੇ ਦੀ ਖਾਣੀ ਹੈ, ਮਗਰ ਉਹਦੇ ਵਿੱਚ ਪਸ਼ੂਆਂ ਦੀ ਜੇਬ ਦੀ ਖਾਣੀ ਹੈ, ਉਹਦੇ ਵਿੱਚ ਹੀ ਅਸੀਂ ਆ ਜਾਂਦੇ ਹਾਂ ਜੇਬ 'ਤੇ। ਸਿਹਤ 'ਚ ਮੁੜ ਕੇ ਤੋਂ ਜੂਆਂ ਪੈਦਾ ਹੋ ਜਾਂਦੀਆਂ। ਸਹੀ ਕਿਤੇ ਵੀ ਹੋਵੇ ਵੀਰ ਬੋਟੀਆਂ, ਜੇਠ ਦੇ ਪਹਿਲਾਂ ਮੀਂਹ ਪੈਂਦਾ ਜਦੋਂ ਬਾਰਿਸ਼ ਇੱਕ ਘੰਟੇ 'ਚੋਂ ਪੈਦਾ ਹੋ ਜਾਂਦੀ ਹੈ। ਪਹਿਲੀ ਬਾਰਿਸ਼ ਤਪੀ ਹੋਈ ਜ਼ਮੀਨ 'ਤੇ ਪੈਂਦੀ ਹੈ, ਬਸ ਉਹ ਇੱਕ ਖੂਨ ਦਾ ਹੀ ਉੱਚਾ ਚਾਰਕ ਪੈਰ ਬਣ ਕੇ ਜਾਨਵਰ ਬਿਲਕੁਲ ਸਬੂਤ ਬਣ ਜਾਂਦਾ। ਉਹਦੇ ਵਿੱਚ ਹੁੰਦਾ ਕੁਛ ਨਹੀਂ, ਨਾ ਹੱਡੀ ਹੁੰਦੀ ਹੈ, ਕੁਛ ਨਹੀਂ ਹੁੰਦੀ, ਪਾਣੀ ਦੀ ਬੂੰਦ 'ਤੇ ਗਰਮੀ ਨਾਲੇ ਬਣ ਜਾਂਦੀ। ਰੰਗ ਉਹਦਾ ਬਿਲਕੁਲ ਖੂਨ ਵਰਗਾ ਹੀ ਹੁੰਦਾ, ਕੋਈ ਉਹਦੇ 'ਚ ਹੱਡੀ ਨਹੀਂ। ਇਹ ਕਾਸ਼ਤ ਦਾ ਕੰਮ ਮੈਂ ਕਰਦਾ ਰਿਹਾ, ਸ਼ਾਸਤਰਾਂ ਨੇ ਦੇਖਿਆ, ਵੀਰ ਬੋਟੀਆਂ ਨੂੰ ਮੈਂ ਰੱਖਿਆ, ਸ਼ਾਸਤਰ ਨੇ ਕਿਸੇ ਵਿਦਵਾਨ ਨੇ ਲਿਖਤਾ ਹੋਣਾ, ਨਹੀਂ ਵਰਤੋਂ 'ਚ ਜਿਹੜਾ ਪ੍ਰੈਕਟੀਕਲ ਆਉਂਦਾ ਉਹ ਸਹੀ ਹੈ। ਘੁਮਾਰ ਜਿਹਨਾਂ ਨੂੰ ਕਹਿੰਦੇ ਹਾਂ, ਗਨਗਨੋਲੇ ਕਹਿੰਦੇ ਹਾਂ, ਬਹੁਤ ਚੀਜ਼ਾਂ ਨੇ ਜਿਹੜੀਆਂ ਸਹੀ ਮੁੜਕੇ ਨਾਲ ਹੁੰਦੀਆਂ। ਇਨਸਾਨ ਦੇ ਮੁੜਕੇ ਤੋਂ ਜੂਂ ਹੋ ਜਾਂਦੀ, ਇਹਦੇ ਮੁੜਕੇ ਤਾਂ ਹੀ ਜਿਤਨੇ ਇਹਦੇ ਜਰਾਸੀਮ ਮਿਸ ਹੋ ਕੇ ਆ ਹਿਲਦੇ ਚੱਲਦੇ ਤੇ ਮਰ ਜਾਂਦੇ ਹਨ, ਉਹ ਪਸੀਨੇ ਦੇ ਰਾਹੀਂ ਬਾਹਰ ਨਿਕਲ ਆਉਂਦੇ ਨੇ। ਅਗਰ ਨਾ ਇਸ਼ਨਾਨ ਸੋਧਿਆ ਜਾਵੇ, ਸਰੀਰ ਨੂੰ ਸਾਫ਼ ਨਾ ਰੱਖਿਆ ਜਾਏ, ਉਹ ਵਸਤਰ ਨਾਲ ਲੱਗ ਕੇ ਜੂਆਂ ਪੈ ਜਾਂਦੀਆਂ। ਜਾਣ ਵਾਲੀ ਚੀਜ਼ ਤੋਂ ਆਏ ਹੁੰਦੇ ਨੇ ਵਿਟਾਮਿਨ, ਮੈਲੇ ਹੁੰਦੇ ਨੇ, ਮੈਲੇ ਹਰੇਕ ਤੋਂ ਮੈਲਾ ਖਾਤ ਹੈ ਮਿਲਦਾ ਹਰ ਇੱਕ ਪੌਦੇ ਨੂੰ, ਉਹਨਾਂ ਤੋਂ ਜੂਮ ਪੈਦਾ ਹੋ ਜਾਂਦੀ ਹੈ। ਇਹ ਵੀ ਸਹੀ ਹੈ। ਇਨਸਾਨ ਦੇ ਚਮ 'ਚੋਂ ਚਿਚੜੀ ਪੈਦਾ ਹੋ ਜਾਂਦੀ ਹੈ, ਪ੍ਰਿਥਵੀ ਦੇ ਮੁੜਕੇ ਤੋਂ ਗੰਢ ਗਨੋਲੇ, ਘੁਮਿਆਰ ਬਹੁਤ ਭਾਦੋਂ ਦੇ ਮਹੀਨੇ ਜ਼ਿਆਦਾ ਹੋ ਜਾਂਦੇ, ਉਦੋਂ ਮੁੜਕਾ ਜ਼ਿਆਦਾ ਹੁੰਦਾ, ਉੱਪਰੋਂ ਪ੍ਰਿਥਵੀ ਬਾਰਿਸ਼ ਪੈ ਕੇ ਬੰਦ ਹੋ ਜਾਂਦੇ, ਮੁੜਕੇ ਨਾਲੋਂ ਪੈਦਾ ਹੋ ਜਾਂਦੇ, ਪਹਿਲਾਂ ਹੇਠ ਗਰਮੀ। ਇਹਨੂੰ ਸਹੀ ਆਖਦੇ ਹਨ। ਪਰ ਆਪਾਂ ਹੁਣ ਇਸ ਵਿਵਸਥਾ ਤੋਂ ਆਪਾਂ ਗ੍ਰੰਥਾਂ 'ਚੋਂ ਦੇਖ ਲਾਂਗੇ, ਬਾਬੇ ਜੀ ਦੀ ਬਖਸ਼ਿਸ਼ ਵੱਲ ਜਾਣਾ ਵੀ ਅੱਜ ਸਾਈਂ ਦਾ ਜਗਤ ਗੁਰੂ ਗੁਰਸਿੱਖ ਸੰਪਰਦਾ ਦਾ ਨੇਤਾ, ਇੱਕ ਅਸੀਂ ਉੱਥੇ ਪੜ੍ਹਨ ਵਾਲੇ ਕਹਿੰਦੇ ਹਾਂ, ਵਸਤ ਮੈਂ ਬ੍ਰਹਮ ਗਿਆਨੀ ਕੁੱਲ ਦੁਨੀਆਂ ਦਾ ਨੇਤਾ ਹੁੰਦਾ ਹੈ। ਜੋ ਜੀ ਜੰਤ ਹੈ ਬ੍ਰਹਮ ਗਿਆਨੀ, ਉਹਨਾਂ ਦਾ ਵੀ ਨੇਤਾ ਹੀ ਹੁੰਦਾ, ਪਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਅਸੀਂ ਕਹਿੰਦੇ ਵੀ ਸਾਡਾ ਮਾਸਟਰ, ਮਾਸਟਰ ਕੋਲ ਕੋਈ ਵੀ ਵਿਦਿਆਰਥੀ ਜਾਵੇ ਉਹਦਾ ਰੈਂਕ ਹੀ ਮਾਸਟਰ ਦਾ, ਜਿਹੜਾ ਵਿਦਿਆਰਥੀ ਜਾਵੇ ਉਹ ਕਹਿੰਦੇ ਮੇਰਾ ਮਾਸਟਰ ਹੈ, ਜਿਸ ਉਹਨੂੰ ਉਹਦੇ ਕੋਲ ਪੜ੍ਹਦਾ ਹੋਵੇ ਉਹਨੂੰ ਕਹਿੰਦੇ ਮੇਰਾ ਮਾਸਟਰ। ਇਸ ਲੋਟ ਅਸੀਂ ਕਹਿ ਦਿੰਦੇ ਵੀ ਇਹ ਸਾਡਾ ਗੁਰੂ ਹੈ, ਅਸੀਂ ਇਹਨਾਂ ਦੇ ਸ਼ਬਦ ਦੇ ਅਧਿਕਾਰੀ ਹੋ ਕੇ ਲਿਆ, ਤਾਂ ਕਹਿੰਦੇ ਵੀ ਸਾਡਾ ਗੁਰੂ ਹੈ। ਬਸ ਤੁਮੇ ਸਾਰੇ ਜਗ ਦਾ ਇਹਦਾ ਜੀ ਬਾਣੀ ਤੋਂ ਉਪਦੇਸ਼ ਸੁਣੀ। ਇਹਨਾਂ ਨੇ ਜਾਪ ਕਿਹਾ, ਮਹਾਰਾਜ ਜੀ ਨੇ ਜਦੋਂ ਛਿੱਟਾ ਕੱਢਿਆ ਜਪ ਜੀ ਸਾਹਿਬ ਤੋਂ, ਜਪਣ ਦਾ ਉਹਦਾ ਫਲ ਹੈ ਜਾਪ ਹੈ, ਦਿਸਣ ਨੂੰ ਆਖਦੇ ਵੀ ਮੈਨੂੰ ਐਂ ਜਾਪਦਾ, ਵੀ ਮੈਨੂੰ ਆਹ ਗੱਲ ਐਂ ਦਿੰਦੀ ਹੈ, ਮੈਨੂੰ ਤਾਂ ਇਹਦੀ ਸੁਖਨ ਦੇ ਵਿੱਚ ਆਹ ਚੀਜ਼ ਜਾਪਦੀ ਹੈ ਵੀ ਇਸ ਵਿਸ਼ੇ 'ਤੇ ਬੋਲਦਾ ਇਹ ਵਿਦਵਾਨ, ਬੋਲਣ ਤੋਂ ਵਿਚਾਰ ਲੈਂਦੇ ਹਨ। ਉਹ ਇੱਕ ਗਿਆਨ ਰੂਪੀ ਨਿਗਾਹ ਹੈ ਜਿਹਦੇ ਨਾਲ ਦੇਖ ਲੈਂਦਾ, ਇਹਦਾ ਜਾਪ ਰੱਖਿਆ ਕਿ ਉਹਦਾ ਫਲ ਆਪਣੇ ਆਪ ਨੂੰ ਜਾਣ ਲੈਣਾ। ਜਾਣ ਲੈਣ ਦੇ ਵਿੱਚ ਬਾਬਾ ਜੀ ਨੇ ਅਕਾਲ ਪੁਰਖ ਦਾ ਨਾਮ ਜਾਪ ਵਿੱਚ ਕੋਈ ਨਹੀਂ ਰੱਖਿਆ, ਪਹਿਲੀ ਪੌੜੀ 'ਚ ਹੀ ਕਹਿ ਦੇ ਉਹਦਾ ਵੀ ਕੋਈ ਚਿੰਨ੍ਹ ਨਹੀਂ ਜਿਹਨੂੰ ਅਸੀਂ ਕਿਸੇ ਚਿੰਨ੍ਹ ਨੂੰ ਨਹੀਂ, ਨਾ ਚਿੱਟਾ ਨਾ ਕਾਲਾ ਨਾ ਇਨਸਾਨ ਨਾ ਪਸ਼ੂ ਪੰਛੀ, ਚੱਕਰ ਚਿੰਨ੍ਹ ਨਿਆਰ ਵਰਨ ਜਾਤ। ਅੱਜ ਦੇ ਅਵਤਾਰ ਧਾਰਨ ਵਾਲੇ ਸਾਈਂ ਦੀ ਪਹਿਲੀ ਪੌੜੀ ਹੈ ਸਾਰੀ ਯਾਦ ਬਾਣੀ ਦੇ ਵਿੱਚ, ਜਿਸ ਤਰ੍ਹਾਂ ਗੁਰੂ ਨਾਨਕ ਦੇ ਮੂਲ ਮੰਤਰ ਪਹਿਲਾਂ ਹੈ, ਸਾਰੀਆਂ ਬਾਣੀਆਂ ਦਾ ਨਹੀਂ। ਜਿਤਨੇ ਵੀ ਨੇਤਾ ਦੇ ਆਪਣੀਆਂ ਆਪਣੀਆਂ ਸੰਪਰਦਾ ਵਿੱਚ ਆਪਣੇ ਆਪਣੇ ਸਮੇਂ ਵਿੱਚ ਕੋਈ ਟਕਸਾਲੀ ਵਿਦਿਆਰਥੀਆਂ ਲਈ ਅਸੂਲ ਬਣੇ ਹਨ, ਉੱਥੇ ਉਹਨਾਂ ਨੇਤਾ ਦੇ ਸ਼ਬਦ ਉਚਾਰੇ ਸਰਗੁਣ ਦੇ, ਨਿਰਗੁਣ ਵਿੱਚ ਕੋਈ ਬਾਣੀ ਨਹੀਂ। ਕਿਸੇ ਨੇ ਉਹਨੂੰ ਭਗਵਤੀ ਕਹਿਤਾ, ਇਹਨੂੰ 6-12 ਅੱਖਰਾਂ ਦੀ ਗਾਇਤਰੀ ਕਹਿੰਦੇ ਨੇ ਸਨਾਤਨ ਵਿੱਚ, ਓਮ ਹੂਰ ਭਵੈ ਇਸਨੂੰ 24 ਅੱਖਰ ਦੀ ਆਖਦੇ ਹਨ, ਗਰੀਬ ਮਾਜੇ ਉਹਦਾ ਉਲਥਾ ਕਰਕੇ 24 ਅੱਖਰਾਂ ਦੇ ਵਿੱਚ ਜਾਪ ਦੇ ਮੱਧ ਵਿੱਚ ਸਲੋਕ ਉਚਾਰ ਦਿੱਤਾ, ਉਸਨੂੰ ਪੌੜੀ ਕਹਿ ਲਓ। ਬਾਹਰਲੀਆਂ ਸੰਗਤਾਂ 'ਤੇ ਸੁਣ ਕੇ ਕਈ ਵਿਦਵਾਂ ਨੇ ਉਸਦਾ ਨਾਮ ਗਾਇਤਰੀ ਧਰ ਲਿਆ, ਗਾਇਤਰੀ, ਕਿਉਂ ਗਾਇਤਰੀ ਦੇ 24 ਅੱਖਰ 'ਤੇ ਨੇ, ਇਸ ਸਲੋਕ ਦੇ 24 ਅੱਖਰ ਹਨ, ਗੋਵਿੰਦੇ ਮੁਕੰਦੇ ਉਦਾਰੇ ਉਪਾਰੇ ਹਰੀਆਂ ਕਰੀਆਂ ਨਿਰਨਾਮੇ ਆਕਾਮੇ। ਉਹ ਨਿਰਦੇ ਲੱਗਣ ਨਾਲ ਜਿਹੜਾ ਪੈਰ ਚਰਾਰਾ ਅੱਧਾ ਬੁਲਾ ਬੁਲਾਇਆ ਜਾਂਦਾ, ਉਸ ਨਾਲ 25 ਬਣਦੇ ਨੇ, ਵੈਸੇ 24 ਨੇ, ਤਿੰਨਾਂ ਤਿੰਨਾਂ ਅੱਖਰਾਂ ਦੇ ਵਿਸਰਾਮ ਹੈ, 8 ਜਾਂ 24 ਹੋ ਜਾਂਦੇ ਹਨ, 8 ਵਿਸਰਾਮ ਹਨ, 3-3 ਅੱਖਰ ਦੇ ਵਿਸਰਾਮ ਹੈ। ਇਸ ਨੂੰ ਗਾਇਤਰੀ ਨਾਲ ਵੀ ਕਈ ਸੱਜਣ ਜਾਪ ਕਰਦੇ ਨੇ। ਸਾਧਨ ਹੈ ਇਹਦਾ ਸਹਿਜ ਸਿੰਘ ਜੀ, ਆਪਣੇ ਮਲਕ ਨੂੰ ਆਪਣੇ ਪੁੱਤਰ ਨਾਲ ਖੇਲਣਾ, ਕਾਹੇ ਡੱਡ ਕਹਿ ਕੇ ਖੇਲ ਲਵੇ, ਲਾਲ ਕਹਿ ਕੇ ਖੇਲ ਲਵੇ, ਉਹਦਾ ਨਾਂ ਉਹਨੇ ਲਾਡ 'ਚ ਅਸਲੀ ਨਾਮ ਜਿਹੜਾ ਧਰਿਆ ਹੋਇਆ ਕੋਈ ਉਹ ਤੋਂ ਬਿਨਾਂ ਪਿਆਰ 'ਚ ਹੋਰ ਧਰ ਲੈਣਾ। ਪਿਆਰ ਨਾਲ ਰੱਬ ਨੂੰ ਕਿਸੇ ਨਾਂ ਨਾ ਬੁਲਾ ਲਓ, ਉਸੇ 'ਤੇ ਹੀ ਖੁਸ਼। ਤਰਕ ਨਾਲ ਤੁਸੀਂ ਕਿਸੇ ਆਦਮੀ ਨੂੰ ਚੰਗਾ ਸੁੰਦਰ ਘੜਿਆ, ਸ਼ਾਸਤਰ ਦੀ ਕਥਨੀ 'ਚ ਰਾਜ ਦਰਬਾਰ ਦੇ ਬੰਨੇ ਹੋਏ ਬਰੀਕੀ ਸ਼ਬਦ ਵਿੱਚ ਕਹੋ ਕਹੋ, ਤਰਕ ਨਾਲ ਦੂਜੇ ਨੂੰ ਦੁਖਦਾ ਹੀ ਲੱਗੇਗਾ, ਕਹੂਗਾ ਉਹ ਟਕਸਾਲ ਵਿੱਚ ਚਿਤਰਾਈ ਵਿੱਚ। ਇਸਦੇ ਵਿੱਚ ਸਵਾਲ ਹੈ ਵੀ ਜਿਹਦੇ ਵਿੱਚ ਅੰਦਰ ਚਤੁਰਾਈ ਖੜੀ ਹੈ, ਅੰਦਰ ਉਹਨੂੰ ਖਾਰ ਨਾਲ ਕਹਿੰਦਾ, ਖੁਬ ਨਾਲ ਕਹਿੰਦਾ, ਟੇਢਾ ਬਚਨ ਕਹਿੰਦਾ, ਉਹਦੀ ਜ਼ਮੀਰ ਤੋਂ ਖਿਲਾਫ਼ ਕਹਿੰਦਾ, ਬਾਹਰੋਂ ਬੜੀ ਸੁੰਦਰਤਾ ਨਾਲ ਕਹਿੰਦਾ, ਬਾਣੀ ਸੁੰਦਰ ਹੈ। ਮੈਂ ਪੁਰਖਾਂ ਨੇ ਦੱਸਿਆ ਵੀ ਉਹ ਕਹੂਗਾ ਮੈਂ ਝੂਠ ਤਾਂ ਬੋਲਿਆ ਹੀ ਨਹੀਂ ਕਦੇ, ਮੈਂ ਸੱਚ ਬੋਲਦਾ। ਮੈਂ ਪੁਰਖਾਂ ਨੇ ਕਿਹਾ ਵੀ ਸੱਚ ਵੀ ਕਿਸੇ ਕੋਲੋਂ ਭਾਈ ਮਿਲਦਾ ਹੈ, ਇੱਕ ਸੱਚ ਸਾਰੀ ਦੁਨੀਆਂ 'ਚ ਸਤਿਕਾਰ ਕਰਾਉਂਦਾ, ਜਿਹੜਾ ਆਪਣੀ ਦਲੀਲ ਤੋਂ ਸੱਚ ਉੱਠਿਆ ਉਹ ਛਿੱਤਰ ਪਵਾਉਂਦਾ।
ਮਨਚਲ ਪੁਰਸ਼ ਨੇ ਆਪਣੀ ਦਲੀਲ 'ਚ ਉੱਠੇ ਨੇ ਨਾ ਉਸਦੀ ਕਾਪੀ ਕਰੀ ਪਹਿਲਾਂ ਕਹਿਣ ਵਾਲੇ ਦੀ, ਨਾਲੇ ਉਹਨੂੰ ਟੀਚਰ ਕਰੀ ਪੁੱਛਣ ਵਾਲੇ ਵਿਦਿਆਰਥੀ ਨੂੰ। ਮਾਈ ਹੈ ਪੁੱਛਣ ਵਾਲੀ, ਭਾਈ ਮੈਂ ਇਹ ਸ਼ਹਿਰ ਨੂੰ ਅਗਲੇ ਪਿੰਡ ਨੂੰ ਜਾਣਾ, ਇਹ ਰਸਤਾ ਉੱਥੇ ਨੂੰ ਜਾਂਦਾ। ਉਸਨੇ ਸਾਡੇ ਸ਼ਬਦ, ਮਾਈ ਦਾ ਸਤਿਕਾਰਯੋਗ ਸ਼ਬਦ ਹੈ, ਮਾਤਾ ਆਪਣੀ ਬਣਾ ਲੈਣੀ ਮਾਂ ਚੱਲਣ ਵਾਲੀ ਹੁੰਦੀ ਹੈ, ਪਿਆਰ ਵਾਲਾ ਸ਼ਬਦ ਹੈ। ਹਾਂ ਮਾਤਾ ਜੀ ਇਹੋ ਹੀ ਜਾਂਦੇ। ਉਹਨੇ ਸਤਿਕਾਰ ਨਾ ਮੰਨਿਆ ਵੀ ਬੜੇ ਪਿਆਰ ਨਾਲ ਮੈਨੂੰ ਦੱਸਤਾ। ਸ਼ੰਕਾ ਪਈ ਉਸ ਦੂਸਰੇ ਸਜਣ ਨੂੰ, ਪੁੱਛਿਆ ਭਾਈ ਠੀਕ ਇਹੀ ਰਸਤਾ ਜਾਂਦਾ? ਤੋ ਉਹਨਾਂ ਨੂੰ ਕਹਿੰਦਾ ਹਾਂ ਮੇਰੇ ਪਿਓ ਦੀ ਰਹਿੰਦੇ ਇਹੋ ਹੀ ਜਾਂਦਾ। ਉਹਨੇ ਛਿੱਤਰ ਖੋਲ੍ਹ ਕੇ ਮਾਰਿਆ ਸਿਰ 'ਚ। ਦੋ ਆਦਮੀ ਇਕੱਠੇ ਹੋ ਗਏ, ਕੀ ਰੌਲਾ ਪੈ ਗਿਆ, ਕੀ ਗੱਲ ਹੋਈ? ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਇਹ ਵੀ ਮਾਈ ਕਮਲੀ ਹੋਈ ਹੋਊਗੀ। ਕਹਿੰਦੇ ਮਾਤਾ ਜੀ ਤੁਸੀਂ ਇਹਨੂੰ ਕਾਹਦੇ ਕੂਰਿਆ? ਕਹਿੰਦੇ ਇਹਨੂੰ ਮੈਨੂੰ ਗਾਲ ਕੱਢੀ ਹੈ, ਮੈਨੂੰ ਪਿਓ ਦੀ ਰੰਨ ਕਿਹਾ। ਕਹਿੰਦਾ ਮਾਤਾ ਜੀ ਮੈਂ ਤਾਂ ਜੋ ਕੁਛ ਪਹਿਲੇ ਵੀਰ ਨੇ ਕਿਹਾ ਤੇ ਉਹੀ ਮੈਂ ਕਿਹਾ। ਕਹਿੰਦੇ ਉਹਨੇ ਮੈਨੂੰ ਸਤਿਕਾਰ ਨਾਲ ਮਾਤਾ ਕਿਹਾ, ਕਹਿੰਦਾ ਪਿਓ ਦੀ ਰੰਨ ਮੇਰੀ ਤਾਂ ਮੈਂ ਹੀ ਹੋਈ। ਮਗਰ ਕਹਿਣ ਦੇ ਵਿੱਚ ਕਿੰਨਾ ਭੇਦ ਹੈ, ਉਹ ਛਿੱਤਰ ਪਵਾਉਂਦਾ। ਇਹ ਮਰਨਾ ਵੀ ਇੱਥੋਂ ਸਿੱਖਣਾ ਪੈਂਦਾ, ਬੋਲਣਾ ਵੀ ਇੱਥੋਂ ਸਿੱਖਣਾ ਪੈਂਦਾ। ਉੱਤਮ ਪੁਰਸ਼ਾਂ ਦੇ ਜਦੋਂ ਘਾਟ ਕਰਦੇ, ਮੈਂ ਝੂਠ ਦਾ ਬੋਲਿਆ ਨਹੀਂ। ਜੇ ਮੇਰੇ ਪਿਓ, ਜੇ ਮੇਰੀ ਮਾਂ ਤਾਂ ਪਿਓ ਦੇ ਘਰ ਵਾਲੀ ਹੋ ਗਈ ਬਸ ਨਹੀਂ। ਮਗਰ ਇਹ ਸਤਿਕਾਰਯੋਗ ਸ਼ਬਦ ਹੈ, ਇਹ ਗਾਲ ਵਾਲਾ ਨਹੀਂ, ਇਹ ਪ੍ਰਚਲਿਤ ਹੈ ਸਤਪੁਰਸ਼ਾਂ ਦਾ ਘੜਿਆ ਹੋਇਆ ਵੀ ਇਹ ਤੈਨੂੰ ਮਾਂ ਕਹਿਣਾ ਤੂੰ ਮੈਨੂੰ ਪਿਓ ਦੀ ਰੰਨ ਬਣਾਉਣਾ। ਇੱਕ ਬਿਲਕੁਲ ਨਹੀਂ ਕਿਤੇ ਤਰਕ ਆਈ ਸਾਡੇ ਦੇਸ਼ ਵਿੱਚ, ਸਾਡੀ ਕੰਟਰੀ 'ਚ, ਸਾਡੇ ਇਲਾਕੇ ਵਿੱਚ। ਉਹਨੂੰ ਸਾਰੇ ਸਤਿਕਾਰ ਵਾਲਾ ਸ਼ਬਦ ਮੰਨਦੇ ਨੇ ਵੀ ਇਹ ਆ ਦੂਜਾ ਤਰਕ ਵਾਲਾ। ਉਹਨੇ ਕਿਹਾ ਟੀਚਰ ਨਾਲ ਸੀ ਐਸੇ ਸੱਚ ਵੀ ਜਿਹੜੇ ਹਨ ਮਨੋਖਤੀ ਟੀਚਰ ਨਾਲ ਘੜੇ, ਉਹ ਹਰ ਥਾਂ 'ਤੇ ਇਹਦਾ ਅਪਮਾਨ ਹੀ ਕਰਾਉਂਦੇ ਨੇ। ਮਾਣ ਨਹੀਂ ਮਿਲਦਾ, ਮਾਣ ਮਿਲਦਾ ਹੈ ਸਤਸੰਗ ਜੀ ਦਿਲੋਂ ਮਾਣ ਨੂੰ। ਮਿੱਤਰ ਨੂੰ ਮਿੱਤਰ ਨੇ ਪੁੱਛਿਆ ਆਪਣੀ ਵਸਤਾਂ ਦੇ ਮੁਤਾਬਕ, ਕਿਵੇਂ ਮਿੱਤਰਾ ਤੂੰ ਮੈਨੂੰ ਕਿੰਨਾ ਕੁ ਸਤਿਕਾਰ ਹੈ ਤੇਰੇ ਦਿਲ ਵਿੱਚ। ਉਹ ਵਿਦਵਾਨ ਅੱਗੋਂ ਬਜ਼ੁਰਗ ਉਸ ਨੂੰ ਬੜੀ ਮੁਹੱਬਤ ਨਾਲ ਕਹਿੰਦਾ ਵੀ ਸੁਣਾ ਇਹ ਗੱਲ ਪੁੱਛਣ ਵਾਲੀ ਵੀ ਨਹੀਂ, ਇਹ ਤੂੰ ਆਪਣੇ ਹੀ ਮਨ ਨੂੰ ਪੁੱਛ ਲੈ। ਆਮ ਤੌਰ 'ਤੇ ਸਾਡੇ ਬਜ਼ੁਰਗਾਂ ਦਾ ਨਿਆਣਿਆਂ ਨੂੰ ਪੜ੍ਹਾਉਂਦਾ ਹੁੰਦਿਆਂ ਘਲਾਉਂਦਿਆਂ ਦਾ ਇਹ ਸਬਕ ਸੀ, ਭਾਈ ਕਾਕਾ ਮੰਗਣਾ ਯੋਗ ਨਹੀਂ, ਆਪਣਾ ਘਰ ਹੈ ਕਿਤੇ ਤਰਕੇ ਵਰਤ ਲਓ, ਆਪਣਾ ਮਨ ਹੈ ਕਿਤੇ ਤਰਕੇ ਵਰਤ ਲਓ। ਜੇ ਆਪਾਂ ਆਪਣੇ ਮਨ ਦੇ ਵਿੱਚੋਂ ਦੂਜੇ ਨੂੰ ਅਸੀਂ ਸਤਿਕਾਰ ਨਾਲ ਬੁਲਾਉਂਦੇ ਹਾਂ ਤਾਂ ਉਧਰੋਂ ਯਤਨ ਤੋਂ ਬਿਨਾਂ ਉਧਰੋਂ ਸਤਿਕਾਰ ਆਉਂਦਾ। ਜਦ ਅਸੀਂ ਮਨੋ ਉਸ ਨੂੰ ਕਿਸੇ ਤੋਹੀਨ ਨਾਲ ਅਤੇ ਗਾਲ ਕੱਢ ਕੇ ਬੁਲਾਉਂਦੇ ਹਾਂ, ਉਧਰੋਂ ਕੋਈ ਸ਼ਸਤਰ ਆਵੇਗਾ, ਕੋਈ ਖੋਟੀ ਗਾਲ ਆਵੇਗੀ, ਕੋਈ ਗੋਲੀ ਆਵੇਗੀ। ਜਦ ਉਹਦਾ ਪਹਿਲਾਂ ਆਪਣਾ ਬਿਆਨ ਹੀ ਇਹੋ ਜਿਹਾ, ਉਹਦੇ ਤਬਾਦਲੇ 'ਚ ਜਵਾਬ ਉਹੋ ਜਿਹੇ ਆਉਣੇ। ਸੋ ਸਾਨੂੰ ਬਾਬਾ ਜੀ ਨੇ ਸਿਖਾਲਿਆ ਵੀ ਦਸਵੇਂ ਰੂਪ 'ਚ ਬੈਠ ਕੇ, ਇਸਦਾ ਨਾਮ ਤਰਿਆ, 200 ਪੌੜੀ ਹੈ ਇਸਦੀ। ਛੇਕਲੇ ਛੰਦ ਵਿੱਚ ਮਹਾਰਾਜ ਜੀ ਨੇ ਜਾ ਕੇ ਕਿਸੇ ਵਿਦਵਾਨਾਂ ਨੇ ਉਸਨੂੰ ਹੁਣ 200 ਕਰਤੀ ਹੈ, ਵੈਸੇ 199 ਥੀਆਂ। ਉਹ ਉਸ ਜਾਤ ਵਿੱਚੋਂ ਇੱਕ ਪੌੜੀ ਦੇ ਵਿਚਾਲੇ ਅੰਗ ਹੋਰ ਪਾ ਦਿੱਤਾ ਹੈ, ਛੇਕ ਦੋ ਛੰਦ ਮੂਹਰੇ ਤੋਂ ਮਗਰੋਂ ਆਉਂਦੇ ਨੇ। ਨਵੇਂ ਸੂਰਜ ਸੂਰਜ ਕਹਿ ਲਈਏ ਉਹ, ਅਤੇ ਪਿਛਲੇ ਸੰਦ ਬੰਦ ਦੇ ਵਿੱਚ ਉਹਨਾਂ ਨੇ ਇੱਕ ਪੌੜੀ ਪਾ ਦਿੱਤੀ ਹੈ ਹੋਰ ਕਿਸੇ ਵਿਦਵਾਨ ਨੇ। ਪਹਿਲਾਂ 149 ਥੀਆਂ, ਹੁਣ ਉਹ 200 ਲਿਖਣ ਜਾ ਕੇ ਬਹਿਣੀ ਹੋਣੀ ਹੋਈ ਹੈ, ਅੱਖਰ ਨਹੀਂ ਕੋਈ ਘਟਾਇਆ, ਉੱਥੇ ਅੰਗ ਪਾਤਾ ਬੰਦ ਦੇ ਵਿਚਾਲੇ, ਹੁਣ 200 ਕਰਤੀ। 200 ਪੌੜੀ ਦੇ ਵਿੱਚ ਕਿਤੇ ਮਹਾਰਾਜ ਜੀ ਅਕਾਲ ਪੁਰਖ ਦਾ ਨਾਂ ਨਹੀਂ ਦੱਸਦੇ। ਆਪ ਪਹਿਲੇ ਹੀ ਚੱਕਰ ਪਹਿਲੀ ਪੌੜੀ ਵਿੱਚ ਹੀ ਕਹਿ ਗਏ, ਇਹ ਉਹਨਾਂ ਦਾ ਮੂਲ ਮੰਤਰ ਹੀ ਹੈ, ਉਹਨਾਂ ਦਾ ਉਚਾਰਿਆ। ਚੱਕਰ ਚਿਹ ਨਰ ਵਰਨ ਜਾਤ, ਵੀ ਉਹਦਾ ਕੋਈ ਜਾਤੀ ਨਹੀਂ, ਕੋਈ ਚਿੰਨ੍ਹ ਨਹੀਂ ਜਿਹਦਾ ਧਿਆਨ ਕਰੀਏ। ਚੱਕਰ ਚਿਹ ਨਰ ਵਰਨ ਜਾਤ ਅਰ ਪਾਤ ਨਹਿਨ, ਉਹਦੀ ਕੋਈ ਪਤ ਪ੍ਰਤੀਤ ਤਾਂ ਹੁੰਦੀ ਹੈ ਜੇ ਚਿੰਨ੍ਹ ਹੋਵੇ, ਅਵਰੋਹ ਪਤ ਵੀ ਉਹਦੀ ਕੋਈ, ਉਹਦਾ ਨਾਮ ਵੀ ਕੋਈ ਨਹੀਂ, ਚਿੰਨ੍ਹ ਵੀ ਕੋਈ ਨਹੀਂ। ਚੱਕਰ ਚਿਹ ਨਰ ਵਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਰੇਖ ਕਹਿਣ, ਕੋਈ ਕਹਿ ਨਾ ਸਕੇ, ਕਿ ਕਹੀ ਨਹੀਂ ਸਕਦਾ ਵੀ ਕਿਹਾ ਜਾ। ਇਸ ਪੌੜੀ ਦੇ ਵਿੱਚ ਆਦਿ ਦੇ ਵਿੱਚ ਸਾਰਾ ਇਹੋ ਹੀ ਨਿਰਣਾ ਕੀਤਾ ਵੀ ਨਾਮ ਕਿਰਤ ਤੋਂ ਤਰੇ ਜਾਂਦੇ ਹਨ, ਜਿਹਾ ਜਿਹਾ ਜੀਵ ਦੇ ਇੱਕ ਕਿਰਤ ਹੈ, ਜਿਹੜੇ ਜਾਮੇ 'ਚ ਬੈਠ ਕੇ ਉਹਦਾ ਉਹ ਜਿਹੀ ਨਾ ਤਰਤਾ। ਸਾਡੀ ਵਿਹਾਰ ਕਿਰਿਆ ਦੇ ਵਿੱਚ ਸੀ, ਜ਼ਿਮੀਂਦਾਰ ਜ਼ਮੀਨ ਦਾ ਕੰਮ ਕਰਦੇ ਅਤੇ ਰਾਜ ਪ੍ਰਬੰਧ ਵਾਲੇ ਨੇ ਉਹਨਾਂ ਜ਼ਿਮੀਂਦਾਰ ਦਾ ਅਤੇ ਗਾਹ ਕਾਸ਼ਤ ਕਰਨੀ, ਉਹਨੂੰ ਖੋਰਣਾ ਪਾਉਣਾ, ਵਿਟਾਮਿਨ ਪੈਦਾ ਕਰਨੀ, ਜਿਨਸਾਂ ਕੱਢਣੀਆਂ। ਜ਼ਮੀਨ ਦੇ ਕੰਮ ਵਿੱਚ ਉਹਦੀ ਕਿਰਤ ਸੀ, ਉਹਦਾ ਨਾਮ ਜੱਟ ਰੱਖ ਦਿੱਤਾ। ਅੱਗੇ ਉਹਦੀ ਕੋਈ ਸੇਵਾ ਕਰਦਾ ਸੀ, ਕਿਸੇ ਨੇ ਜਿਉੜਾ ਸੌਂਕ ਦਿੱਤਾ, ਭਾਵੇਂ ਉਹਨੇ ਪੈਸੇ ਹੀ ਲੈਣੇ ਨੇ, ਕੋਈ ਨਾਲ ਦੀ ਸੇਪੀ ਲੈਣੀ ਹੈ ਜਿਹੀ ਜਿਹੀ ਉਹਨੂੰ ਜਿਨਸ ਮਿਲੂਗੀ, ਮਗਰ ਉਸ ਦਾ ਨਾਂ ਚਮ ਦਾ ਕੰਮ ਕਰਨ ਕਰਕੇ ਉਹਦਾ ਨਾਂ ਚਮਾਰ ਧਰਤਾ, ਨਾਂ ਲਾਉਣ ਵਾਲੇ ਦਾ ਨਾਂ ਹੀ ਧਰਤਾ। ਇਹ ਰਾਜ ਪ੍ਰਬੰਧ ਦੇ ਵਿੱਚ ਹੀ ਨਾਂ ਸਿੱਧ ਹੁੰਦੇ ਹੁੰਦੇ ਨੇ, ਜੇ ਆਪਾਂ ਧਰ ਵੀ ਲਈਏ ਪ੍ਰਚਲਿਤ, ਉਹ ਰਾਜ ਦਰਬਾਰ 'ਚ ਉਹਦੀ ਕੋਈ ਭੂਤੀ ਨਹੀਂ ਉਹਦੇ ਨਾਂ 'ਤੇ ਮਿਲਦੀ, ਜਿਹੜੇ ਰਾਜੇ ਲਿਖਦੇ ਨੇ ਰਜਿਸਟਰ ਦੇ ਵਿੱਚ ਉਹਦੇ 'ਤੇ ਪਿਓ ਦੀ ਜਾਇਦਾਦ ਮਿਲ ਜਾਂਦੀ ਹੈ, ਗੌਰਮੈਂਟ ਦੇ ਭਰਤੀ ਹੋਣਾ ਹੋਵੇ ਨਾਮ ਸਿੱਧ ਹੋ ਜਾਂਦਾ। ਅਸੀਂ ਦੇਸ਼ ਤੋਂ ਇੱਧਰ ਨੂੰ ਆਉਂਦੇ ਹਾਂ ਸਾਤੋਂ, ਜੇ ਅਸੀਂ ਹੋਰ ਦਾ ਹੋਰ ਨਾਮ ਦੱਸ ਦਈਏ ਉਹ ਉੱਥੋਂ ਸਿਵਲ ਵਾਲਿਆਂ ਤੋਂ ਸਿੱਧਾ ਮੰਗਾ ਲੈਣਗੇ, ਇਸ ਨੂੰ ਜਦੇ ਫੜ ਲੈਣਗੇ ਵੀ ਤੂੰ ਗਲਤ ਬੋਲਿਆ ਤਾਂ ਨਾ ਦੂਜਾ ਦੱਸਿਆ। ਉਹ ਹੁਣ ਸਕੂਲ ਦਾ ਵੀ ਨਹੀਂ ਇਹ ਇੱਥੇ ਮੈਸੀ ਵਾਲੇ ਮਨਜ਼ੂਰ ਕਰਦੇ, ਕਹਿੰਦੇ ਸਾਨੂੰ ਤੂੰ ਸ਼ਿਮਲ ਦਾ ਲਿਆ ਕੇ ਦੇ ਜਿਹੜਾ ਜੰਮਦੇ ਦਾ ਤਰਾਇਆ ਹੋਇਆ। ਇਹ ਦੇਖੋ ਬਿਹਾਰ ਵਿੱਚ ਕਿੰਨੀਆਂ ਗਲਤੀਆਂ ਆ ਗਈਆਂ ਸਤਿਸੰਗ ਜੀ, ਬਿਹਾਰ ਤਾਂ ਇਵੇਂ ਹੀ ਰਹਿੰਦੇ ਹਨ, ਗੁਰੂ ਤੋਂ ਮਿਲਣ ਤੋਂ ਉਰੇ ਕਿਤੇ ਸੱਚ ਸੰਤੋਖ ਨਹੀਂ, ਪੜ੍ਹੇ ਹੋਏ ਨੇ, ਐਜੂਕੇਸ਼ਨ ਦੇ ਮਾਲਕ ਨੇ। ਦਸ ਦਸ ਹਜ਼ਾਰ ਰੁਪਈਆ ਆਪਣੇ ਨਾਂ ਬਦਲਣ ਦਾ ਹੁਣ ਇਸ ਵਕਤ ਇਸ ਕੰਟਰੀ 'ਚ ਆਉਣ ਵਾਲੇ ਦੀ ਤਰਾਸ ਨੂੰ ਵੀ ਪਤਾ ਨਹੀਂ ਉੱਥੇ ਫੌੜਾ ਫੜਿਆ ਪੈਸੇ ਇਕੱਠੇ ਕਰਨ ਨੂੰ ਮੈਂ ਜਾਣਾ। ਇੱਕ ਬੰਦੇ ਨੇ ਕਿਹਾ ਵੀ ਮੇਰਾ ਉੱਥੇ ਪੁੱਤਰ ਚਲਾ ਗਿਆ ਕਿਸੇ ਅਸੂਲ ਨਾਲ, ਉਹ 2 ਸਾਲ 'ਚ ਉੱਥੇ ਦਾ ਬਸ਼ਿੰਦਾ ਹੋ ਗਿਆ, 3 ਸਾਲ 'ਚ ਸਿਟੀਜਨ ਬਣ ਗਿਆ, ਮਗਰ ਹੁਣ ਆਪਣੇ ਮਾਂ ਬਾਪ ਨੂੰ ਸੱਦਾ। ਇਹਨਾਂ ਨੇ ਮਿਸ਼ਨ ਬੰਨ ਦਿੱਤਾ ਵੀ 60 ਤੋਂ ਅੱਗੋਂ ਨਹੀਂ ਆ ਸਕਦਾ ਇੱਥੇ ਦੀ ਗੌਰਮੈਂਟ ਨੇ। ਉਹਨੇ 40 ਸਾਲ ਦੇ ਨੇ, 60 ਸਾਲ ਲਿਖਾਉਣੇ, ਉਹਦੇ 10-10 ਹਜ਼ਾਰ ਰੁਪਇਆ ਲੈਂਦੇ ਨੇ, ਉੱਥੇ ਰਿਸ਼ਤੇ ਦਾ ਕਾਗਜ਼ ਹੀ ਕੱਢ ਲੈਂਦੇ ਨੇ, ਉਹ ਸਾਰਾ ਹੀ ਹੋਰ ਲਿਖ ਕੇ ਪਾਉਂਦੇ ਨੇ ਉੱਥੇ, ਉੱਥੇ ਰਿਸ਼ਤੇ 'ਚ ਹੀ ਲਿਖ ਦਿੰਦੇ ਨੇ ਵੀ ਇਹਦਾ 40 ਸਾਲ ਦੀ ਉਮਰ ਹੈ, ਫਲਾਣੇ ਜਾਂ ਤਰੀਕ ਦਾ ਜੰਮਿਆ ਹੋਇਆ, ਕਿਸੇ ਚੀਜ਼ 'ਤੇ ਇਤਬਾਰ ਨਹੀਂ ਰਿਹਾ। ਗੌਰਮੈਂਟ ਦੇ ਰਿਸ਼ਤੇ ਨੇ ਉੱਥੇ 10 ਹਜ਼ਾਰ ਰੁਪਇਆ ਦੇ ਦਿਓ ਰਿਸ਼ਤੇ ਦੀ ਮੂਹਰੇ, ਕਹਿੰਦੇ ਵੀ ਤੂੰ ਆਪੇ ਹੀ ਕੱਢ ਕੇ ਪਾ ਲੈ, ਅਸੀਂ ਕੋਈ ਨੰਬਰ ਵੀ ਲੈਣ ਜਾਈਏ, ਪੈਸੇ ਦੇ ਦਿਓ 400 ਰੁਪਇਆ, ਉਹ ਰਿਸ਼ਤੇ ਰੱਖ ਦੇਣਗੇ, ਬਾਅਦ 10 ਸਾਲ ਦੀ ਗੁਲਾਬਰੀ ਕੱਢ ਕੇ ਹੋਰ ਪਾ ਦੇ। ਇਹ ਇਤਵਾਰ ਵਾਲੀ ਗੱਲ ਚੱਕੀ ਗਈ, ਇੱਕੋ ਹੀ ਘਰ ਰਹਿ ਗਿਆ ਜਿੱਥੇ ਮੈਨੂੰ ਸ਼ਾਂਤ ਆ ਜਾਏਗੀ, ਹੋਰ ਸਾਰੇ ਵਲ ਫਰੇਜ ਇੰਨੇ ਚੱਲ ਪਏ। ਗੌਰਮੈਂਟ ਦੇ ਵਿਧਾਨ ਨੂੰ ਵੀ ਤੋੜੀ ਜਾਂਦੇ ਨੇ, ਬੜਿਆਂ ਦੇ ਨੂੰ ਵੀ ਤੋੜੀ ਜਾਂਦੇ ਨੇ। ਇਸ ਦੇ ਵਿੱਚ ਮਿਸ਼ਨ ਨੇ ਮੈਂ ਕੱਲ੍ਹ ਪਰਸੋਂ ਵਚਨ ਕੀਤਾ ਸੀ ਵੀ ਸੰਤਾਂ ਕੋਲ ਇੱਕ ਸਿੰਘ ਆ ਗਿਆ ਵੀ ਮੈਂ ਖਾਲਸਾ ਮਾਲਵਾ ਇਤਿਹਾਸ ਲਿਖਿਆ, ਅਤੇ ਉਹ ਖਾਲਸੇ ਆਪਣੀ ਬੁੱਧ ਨਾਲ ਸੋਹਣੀ ਕਿਰਤ ਕਰਦੇ ਨੇ, ਪਰ ਇਹ ਕੋਈ ਖਾਸ ਉੱਨਤੀ ਵਾਲੀ ਗੱਲ ਨਹੀਂ। ਜਿਹੜਾ ਸਿੱਖ ਕੌਮ ਦੇ ਵਿੱਚ ਪਾਠਕ ਪਾ ਦੇਣਾ ਵੀ ਦੁਆਬੇ ਦਾ ਸਿੱਖ ਹੋਰ ਹੈ, ਮਾਝੇ ਦਾ ਹੋਰ ਹੈ, ਮਲਵੇ ਦਾ ਹੋਰ ਹੈ, ਮੈਣ ਦੁਆਬ ਦਾ ਹੋਰ ਹੈ, ਇਹ ਤਾਂ ਇਲਾਕਿਆਂ ਵਾਲੇ ਵੰਡ ਪਾਤੀ। ਸਿੱਖ ਬਿਲਕੁਲ ਇੱਕੋ ਹੀ ਹੈ, ਇਹ ਕਿਸੇ ਹੋਰ ਇਲਾਕੇ ਦਾ ਕੈਦੀ ਨਹੀਂ, ਕੁੱਲ ਬ੍ਰਹਿਮੰਡ ਦਾ ਹੈ ਜਾਂ ਸਾਡੇ ਸਾਈਂ ਦਾ ਜਵਦਾਦ ਬਣ ਗਿਆ। ਜਿੱਥੇ ਜਾਵੇ ਗੁਰਮੰਤਰ ਹੋਵੇ, ਅਸੂਰ ਹੋਣ ਉਹਦੇ ਦੱਸੇ ਇੰਦਰੇ ਜਿੱਤ ਹਰ ਸਮਾਨ ਪਾ ਸਕਦਾ ਹੈ, ਇੰਦਰੇ ਜਿੱਤੇ ਹੋਣ ਉਹਨੂੰ ਕਿਤੇ ਰੁਕਾਵਟ ਨਹੀਂ ਕਿਤੇ ਚਲੇ ਜਾਓ। ਅਸੀਂ ਜਿੱਤੇ ਨਹੀਂ, ਸਾਡੇ ਕੋਲ ਗੱਲਾਂ ਨਹੀਂ, ਸਾਈਂ ਸਾਡੇ ਦੇ ਜਿੱਤੇ ਹੋਏ ਤੇ ਨਾ ਉਹਨਾਂ ਨੂੰ ਕਿਤੇ ਮੱਕੇ ਰੋਕੇ। ਅੱਜ ਤੱਕ ਹਿੰਦੂ ਸ਼ਬਦ ਕਹਾਉਣ ਵਾਲਾ, ਬ੍ਰਹਮ ਗਿਆਨੀ ਕਹਾਉਣ ਵਾਲੀਆਂ ਹਸਤੀਆਂ ਬਹੁਤ ਆ ਚੁੱਕੀਆਂ, ਭਵੇਂ ਨਾ ਹਨਗੀਆਂ, ਮਗਰ ਜਿਹਨਾਂ ਦਾ ਹਿੰਦੂ ਸ਼ਬਦ ਹੈ ਉਹ ਮੱਕੇ ਨਹੀਂ ਜਾਣਦੇ, ਭਾਵੇਂ ਕਿੰਨੇ ਫਕੀਰ ਅਤੀਤ ਕਹਾਉਂਦਾ ਹੋਵੇ, ਹਿੰਦੂ ਸ਼ਬਦ ਵਾਲੇ ਨੂੰ ਮੱਕੇ ਨਹੀਂ ਜਾਣਦੇ ਵੀ ਕਾਫਰ ਹੈ, ਨਾ ਪਾਕ ਹੈ ਸਾਡੇ ਮੱਕੇ ਨੂੰ ਨਾ ਪਾਕ ਕਰਦੇ, ਉਹਨਾਂ ਦਾ ਹੱਠ ਹੈ ਆਪਣੇ ਵਿੱਚ। ਇਹ ਹੁਣ ਇਸ ਤਰ੍ਹਾਂ ਨਹੀਂ ਜਾਂਦੇ, ਬੈਂਸਾਂ ਚੱਲ ਪੈਣਗੀਆਂ, ਆਪਣੇ ਵੀ ਇਹਦੇ ਕੋਲ ਘੱਟ ਨਹੀਂ ਹੁਣ ਸ਼ਰ੍ਹਾ ਹੈ, ਆਪਣੀ ਆਪਣੀ ਹੱਠ ਨਾਲ ਇਹ ਸਾਡੇ ਦਿਲ ਤੋਂ ਉੱਠੀਆਂ ਨੇ। ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਓਟ ਗੁਰੂ ਗ੍ਰੰਥ ਸਾਹਿਬ ਜੀ ਲੈ ਲਈਏ, ਇੱਥੇ ਕੋਈ ਵਿਤਕਰਾ ਨਹੀਂ, ਇੱਥੇ ਪਿਆਰ ਨਾਲ ਹੈ ਵੀ ਸਿੰਘ ਸਾਹਿਬ ਜੀ, ਇੱਥੇ ਤੰਬਾਕੂ ਨਹੀਂ ਜਾਂਦਾ, ਇੱਥੇ ਆ ਸ਼ਰਾਬ ਪੀ ਕੇ ਨਹੀਂ ਜਾਂਦਾ, ਇਹ ਗੱਲਾਂ ਪਹਿਲਾਂ ਤੋਂ ਚਲੀਆਂ ਹੁੰਦੀਆਂ ਵੀ ਗੁਰੂ ਦਾ ਘਰ ਹੈ, ਇੱਥੋਂ ਮਨਾਹੀ ਕਰਨ ਦਾ ਸਾਧਨ ਹੈ ਤੂੰ ਬੁਰੇ ਕੰਮਾਂ 'ਤੇ, ਜੇ ਤੂੰ ਨਹੀਂ ਹਟਦਾ ਫਿਰ ਗੁਰੂ ਦਰਬਾਰ 'ਚ ਨਹੀਂ ਤੂੰ ਜਾ ਸਕਦਾ, ਇਹ ਭ੍ਰਸ਼ਟਿਆ ਹੋਇਆ ਤੂੰ ਇਸ ਚੀਜ਼, ਜਿਹੜੀ ਗੁਰੂ ਕੀ ਤੱਕੀ ਹੁੰਦੀ ਉਹ ਚੀਜ਼ ਛੂਤ ਵਾਲੀ ਹੁੰਦੀ ਹੈ, ਉਹਦੇ ਨਾਲ ਤਾਂ ਉਹਨੂੰ ਤੂੰ ਛੂਤਿਆ ਹੋਇਆ, ਤੂੰ ਇਸ ਛੂਤ ਵਾਲਾ ਅੰਦਰ ਨਹੀਂ ਜਾ ਸਕਦਾ। ਮਗਰ ਹੁਣ ਇੱਥੇ ਤੱਕ ਵੀ ਹੋ ਗਈਆਂ ਵੀ ਅੰਮ੍ਰਿਤ ਵੇਲੇ ਦੇ ਇਸ਼ਨਾਨ 'ਤੇ ਇੱਧਰ ਨਹੀਂ ਜਾਂਦੇ, ਅੱਜ ਸਾਈਂ ਨੇ ਵਿਅਕਤੀਆਂ 'ਤੇ ਨਾ ਜਾਈਏ, ਇਹਦੇ 'ਚ ਮਤਭੇਦ ਪੈ ਜਾਂਦਾ ਗਾ, ਕਿਉਂਕਿ ਇੱਕ ਸਿੰਘ ਉੱਠਦਾ ਉਹਦੇ ਮਗਰ 4 ਜਥੇਦਾਰ ਹੋਦੇ ਜਥਾ ਹੋ ਜਾਂਦਾ, ਅਤੇ ਉਹਨਾਂ ਚਿੱਠੀਆਂ ਪਕੜੀਆਂ ਬਲੀਆਂ ਤਾਂ ਦੂਜੇ ਕਾਲੀਆਂ ਵਾਲੇ ਨੇ ਤਰਕ ਕਰਨ ਲੱਗ ਜਾਂਦੇ। ਇੱਕ ਕਿਸੇ ਗੁਰਮੁਖ ਜੋਗੀ ਦਾ ਮਹਾਂਪੁਰਖ ਦਾ ਭਾਈ ਸਾਹਿਬ ਦਾ ਦਸਤਾਰ ਕਾਲਾ, ਉਹਦੇ ਕੋਲ ਵਿਦਿਆਰਥੀਆਂ ਨੇ ਕਾਲੇ ਬਣਨੇ, ਉਹ ਆਪਸ ਵਿੱਚ ਹੀ ਲੜੇ ਜਾਂਦੇ ਨੇ ਵੀ ਅਸੀਂ ਪੱਕੇ ਖਾਲਸੇ ਤੂੰ ਕੱਚੇ। ਇਹ ਕੋਈ ਖਾਸ ਤਰੱਕੀ ਦਾ ਸਾਧਨ ਨਹੀਂ, ਡਿਸਪਲਿਨ ਸਾਰੇ ਹੀ ਚੰਗੇ ਹਨ, ਜੋ ਉਸਤਾਦ ਕੋਲ ਹੈ, ਮੁਰਸ਼ਿਦ ਕੋਲ ਹੈ, ਜਥੇਦਾਰ ਕੋਲ ਹੈ, ਉਹ ਸੇਵਕ ਨੂੰ ਧਾਰਨਾ ਲਾਜ਼ਮੀ ਹੁੰਦਾ, ਉਹ ਇੱਕ ਜਥੇ ਜਵੇਠੇ ਸੋਹਣੇ ਲੱਗਦੇ ਨੇ। ਇਹ ਨਿਯਮ ਵਾਲੀ ਗੱਲ ਸਾਨੂੰ ਹੱਥ ਕੋਈ ਨਹੀਂ ਲੱਗਦੀ, ਜੇ ਕਹੇ ਵੀ ਆਹ ਗੁਰੂ ਕਾ ਦਿੱਤਾ, ਉਹ ਕਹੋ ਨਹੀਂ ਗੁਰੂ ਕਾ ਜਿਹੜਾ ਮੈਂ ਵਰਤਦਾ ਇਹ ਗੁਰੂ ਕਾ। ਅਤੇ ਹੁਣ ਗੁਰੂ ਤਾਂ ਸਾਨੂੰ ਸਾਹਮਣੇ ਦਿੰਦਾ ਹੀ ਨਹੀਂ, ਇੱਕ ਸੁਣ ਸੁਣਾ ਕੇ ਗੁਰੂ ਮੰਨਦੇ ਹਾਂ, ਜੇ ਮੰਨੀਏ ਸਾਡਾ ਕੋਈ ਝਗੜਾ ਨਹੀਂ, ਇਹ ਸਾਰੇ ਮੁੱਕੇ ਪਏ ਨੇ। ਸਾਡੇ ਗੁਰਦੁਆਰਿਆਂ ਦੀਆਂ ਵੈਸਾਂ ਹਨ, ਹੋਰ ਕਿਸੇ ਚੀਜ਼ ਦੀਆਂ ਵੈਸਾਂ ਹਨ, ਅਸੀਂ ਆਪਣੇ ਖੂਹ ਖਾਡੇ ਦੇ ਉੱਤੇ ਤਾਂ ਪੱਤੇ ਦੇ ਦੁਆਰ ਕਰ ਲੈਂਦੇ ਵੀ ਗੁਣਾ ਮਾਰ ਲਿਆ, ਇੱਕ ਡੱਕਾ ਧਰ ਲਿਆ, ਉਹ ਡੱਕੇ ਨਾਲ ਹੀ ਹਟ ਜਾਂਦਾ ਵੀ ਚੱਲ ਵੀ ਮੇਰਾ ਤਾਂ ਹੁਣ ਪਿੱਛੋਂ ਨਿਕਲਿਆ, ਮੈਂ ਸਵੇਰੇ ਜਾਣਾ। ਸਤਿਗੁਰੂ ਦੇ ਡੱਕੇ ਜਿੰਨਾ ਵੀ ਸਾਡਾ ਦੁਆਰ ਨਹੀਂ, ਵਿੱਚ ਕਹਿ ਲਈਏ ਗੁਰੂ ਕਹਿੰਦੇ ਪੁੱਛ ਲਓ ਭਾਈ ਆਪਣਾ ਝਗੜਾ ਪਾਓ ਹਜ਼ੂਰ ਦੇ, ਆਪਣੇ ਗੁਰਦੇਵ ਨੇ ਜਿਹੜਾ ਪਰਚੀ ਕਰ ਦੇਣਗੇ ਅਤੇ ਉਹ ਉਸ ਨੂੰ ਮਨਜ਼ੂਰ ਕਰਨਗੇ। ਸਤਿਪੁਰਸ਼ਾਂ ਨੇ ਆਪਣੀ ਉਕਤੀ ਜੁਗਤੀ ਨਾਲ ਫੈਸਲਾ ਕੀਤਾ, ਪਰ ਉਹਨਾਂ ਨੇ ਆਪਣੇ ਇਸ ਨੂੰ ਮੁੱਖ ਰੱਖਿਆ। ਲੈਲਪੁਰ ਦੇ ਵਿੱਚ ਇੱਕ ਮੁਕੱਦਮਾ ਚੱਲ ਪਿਆ, 9 ਵਾਲਾ ਇੱਕ ਚੱਕ ਹੈ ਲੈਲਪੁਰ 'ਤੇ 6ਵੇਂ ਮੀਲ 'ਤੇ, ਜਿਹੜਾ ਵਾਲੇ ਕੰਨ ਆਪਣੇ ਪੰਜਾਬ ਕੰਨੀ ਨੂੰ ਆਈ, ਉਰਲੇ ਮਲਵੇ ਕੰਨ ਪੰਜਾਬ ਤਾਂ ਸਾਰੀ ਹੋਈ ਹੈ, ਮਲਵੇ ਵੱਲ ਨੂੰ ਆਈਏ ਲਾਹੌਰ ਵੱਲ ਨੂੰ, ਉਸ ਸੜਕ ਦੇ ਉੱਤੇ 6ਵੇਂ ਮੀਲ 'ਤੇ ਆ ਉਹ। ਮੈਂ ਬਾਬਾ ਜੀ ਦੀ ਯਾਤਰਾ 'ਚ ਦੇਖਿਆ, ਮੈਂ ਉੱਧਰਲਾ ਵਸਿੰਦਾ ਨਹੀਂ। ਉੱਥੇ ਇੱਕ ਝਗੜਾ ਚੱਲ ਪਿਆ 800 ਰੁਪਈਏ 'ਤੇ, ਉਹਨੇ ਕਿਸੇ ਸਮੇਂ ਲੈ ਕੇ ਉਸਦੇ ਕਾਗਜ਼ ਵਿਖੋ ਗਏ ਜਾਂ ਕਿਵੇਂ ਹੋ ਗਏ, ਉਹਨੇ ਜਵਾਬ ਦਿੱਤਾ उन्हें दावा करता 800 ते उन्हें सूद बना बना के उन्हें 3000 बना लिया उदा वो कह दी मैं 800 लिया उथे उस झगड़े नूं छिड़े ते कातल भी हो गए दोहीं पासे इत्थे तक साडा भाईचारे दा सुभाई इह जिहा उथे तां खांदे पींदे आदमी ते सारे नौवाले दे विच रलमे थे सारे वीर इक पिंड अगे कई पिंड ने जिहड़े इक इक पिंड दे चक हैगे ये रलमे दे विच 3-4 गोत सीगे गरेवाल भी हैगे इहदे च गिल भी हैगे होर भी एक दो छोटे छोटे थोड़े थोड़े घर हैगे वो झगड़े ते कातलां तक पहुँच गया संत गुरु नानक नाम लेवा श्रेणी दे विचों महापुरख बाबा बचन सिंह जी ज्ञानी कह लो ज्ञानी दा तो खाली सी उन्हां कोल ज्ञानी गुरु बचन सिंह जी उस इलाके च बड़ा चिर संगतां नूं हजूर दे दर दी रोशनी पाई कई पिंडी सारे दरबार की कथा उन्होंने सुनाई लैलपुर भी सुनाई है होर महीना रह के जितों कथा रहा उन्हें साल च करते पूरी उस लोट वो सारे नाले विद्यार्थियों की विद्यापति वो उत्थे नौ वाले आ गए उन्होंने ही मुकदमा पेश हो गया जदों उन्होंने भाग चंगे ने इतने ज़्यादा आना है यह मेरी संस्कार के बच्चे है 39-38 का जिक्र है उस वक्त मैं उधर यात्रा च गया मैनू पता उन्हों का भी जिहड़ियां संगत इधर भी दास उन्होंने को जाता इतने बैठे ने उत्थे भी मैं एक रात मुड़दे ने चार पूर्णमासी में गया चाहा चूह मुड़दा होया इतने विश्राम करता सी लैलपुर आके जाता हुआ कितने नहीं बहुत क्योंकि समय से पुजना से मुड़दा हजूर को 10-11 बजे 12 बजे आगे मिलती सी साल का महीना हों से जल पानी छकन जो हजूर बाहर आने तो उदो प्रसन्नता मिल वही देंगे तो असं आ जाते इधर तो दिन इन्ना की हों के साल दिन भी लैलपुर उतों 53 मील है झंग तो 6-7 मील बाबा जी उदू पासे रावी के उन्होंने बरेती के उन्होंने आश्रम उत्थे बागा बाग पिंड है बाग पिंड के नेड़े से 2 मील तो मंगाने तो 6 मील थे उतों इन्ना कहना जी एक बार तो मैं शरशमीर रहा उसू टैपी का 86 चक कह दें कि 84 इन्ना सी दूजी बारी सुधार का चक उत्ते ही है दूसरी बारी असं मुड़ते हुए सुधार रहे वो इसे झंग रोड से ही ने सारे वो 2 मील लैके है ये बिल्कुल उत्ते सी एक बारी संतान के कोल ही रहा मैं लैलपुर गुरुद्वारे इन्हों की कथा उत्थे आरंभ सी मुड़ता होया एक बारी नौ वाले रहा चार ही पूर्णमासी में गया चौहान च वापस मुड़ता होया इतने रहा भी इतने हूँ अपना है गुरदेव का अज उत्सव निर्गुण रूप का सानू समझाने वास्ते निर्गुण सरगुण च सारिया ही उही है मगर कथनी नाल नहीं वो मिलता सारे खत्तियां जिनसा सारिया ही है मगर जिहड़ा किसान बीजूगा मिर्च उसके कमाद नहीं उन्होंने मिर्च ही हो जिहड़ा माल्टा बीजू वो माल्टा ही होगा संगतरा बीजू जो किसान खेती बीजेगा फसल वो देनी है उही पानी है उही गोडी है उही धरती है जो किसान जिहड़ा बीज बीजेगा वो होगा सतगुरु एक धर्म की धरती है ये सारिया जिनसा पे सारे रतन पदार्थ पे ने पर सेवक ने खोदने हैं खुनवाणा बन के गुरु की मत लैके तो वो ही कढ लवेगा आपे धरती कुछ नहीं दिंदी भाई साहब जी ने हजूर नूं धरती वलन किया जगत गुरु नूं ब्रह्म ज्ञानी पातशाह सतगुर पुरखा गम है निर्वैर निराला जाणो धरती धर्म की सच्ची धर्मशाला जिहा बीजा सुरणे फल कर्म संभाला जिंकर निर्मल आरसी जग देखने वाला सतगुरु एक धर्म की धरती है भी जिहा बीजे हो जा फल मिल जाए सतगुरु एक हाथ की आरसी शीशे नूं कहिंदे ने कई बीबियां भैणां दे अगे हुंदा सी बूठे च पाई हुई छोटे जे आकार विच मुंदी दी शक्ल बना के हार सी अंगूठे की उन्हें मूँह देख लगा छोटे की यह एक आरसी शीशे में ही आखते हैं आम तौर पर जे किसी शट छुट लगनी काम से मेरे वर्गे काम चोट रहे माइया का यह वचन सी तैं कितों बन ली आरसी जे हाथ बनना कुछ दाती खुरपा लगे थे उन्होंने कहने काम से डरते हैं हाथ आरसी बन ली मेरे वर्गे बन भी लेंदे थे काम चोट बढ़ाई में थक गया एक वीर साडा तो उसने तकड़ी सारा इतने हेठ एक डली जी धर के उतों लीर बन ली मेरे से कहना फोड़ा निकलया वो थी थोड़ा जहा मन चल टिब्बर सारा वो संकोच करते भी नहीं गले पैने जिकन साढ़े प्रसिद्ध एक पत्ते दो परोसे भी इन छेड़ांगे कुछ कहूंगे उन्होंने पता से भी मकर किया हो पर वो चुप कर रहे भी चलो जोता टलदा जी आराम ले लूगा वो जाके दरख्त हेठ पै गया वो दूजे वीर ने उसका हूँ थीर था उन्होंने वीर ही उस उत्ते पैद खोल के दूजी बन गई उन्होंने पता नहीं लग्या वो जदों कट्ठे होए जदों जा के आया कहने तेरी सवेरे तला ता बनी थी हूँ दूजे पास बने हूँ थोड़ा इधर बदल गया वो कहना कि थोड़ा मर गया कोई खोल के बन गया हूँ ठीक में चल गया कई तो काम चल रहे कोई नवी गल नहीं सत्संग नहीं मैं ईश्वर की अंश है ये करता कितने नहीं एजुकेशन पढ़े हुए विद्या के सपन्न सारे ही डिग्रियां बनते हैं एक तो नहीं बनता ਐਵੇਂ ਹੀ ਡਾਕਟਰ ਦੇ ਸਾਨੂੰ ਲੈ ਲਾਂਗੇ ਵੀ ਬਿਮਾਰ ਹੈ ਜੀ, ਮੈਨੂੰ ਛੁੱਟੀ ਦੇ ਦਿਓ। ਡਿਗਰੀ ਨਹੀਂ ਕੀ ਹੈ, ਬਿਮਾਰ ਤਾਂ ਹੈ ਹੀ ਨਹੀਂ ਉਹ, ਛੁੱਟੀ ਦੀ ਖਾਤਰ ਉਸਨੇ ਜਾ ਕੇ ਸਾਨੂੰ ਦੇਣੀ ਹੈ ਵੀ ਡਾਕਟਰ ਮਿੱਤਰ ਹੈ, ਉਹਨੇ ਕਹਿ ਦਿਓ ਜੀ ਮੇਰੇ ਸਿੱਖ ਹੈ ਇੱਥੇ ਦਾਖਲ ਹੈ, ਇਹ ਮਰੀਜ਼ ਹੈ ਵੀ ਆ ਨਹੀਂ ਸਕਦਾ। ਉਦੋਂ ਡਾਕਟਰ ਦੀ ਕਲਮ 'ਚ ਤਾਕਤ ਹੈ, ਉਹ ਛੁੱਟੀ ਦਿਵਾ ਦਿੰਦੀ ਹੈ, ਪਰ ਮੈਂ ਦੱਸ ਦਿੰਦਾ ਕਦੇ ਵੀ ਦਾਖਲ ਨਹੀਂ ਹੋ ਸਕਦਾ। ਇਹ ਖਾਸ ਕਰਕੇ ਮੱਕਰ ਹੀ ਹੈ, ਮੱਕਰ ਨੂੰ ਬਾਬਾ ਜੀ ਮੰਨਦੇ ਨੇ ਵੀ ਜਿਹਦਾ ਨੂਣ ਲੈਣਾ ਉੱਥੇ ਮੱਕਰਾਂ ਕਰੋ, ਜੇ ਰੋਗ ਹੈ ਤਾਂ ਰੋਗ ਹੀ, ਉਹਦੀ ਨਿਵਿਰਤੀ ਲਈ ਤਾਂ ਜਿੰਨੇ ਵੀ ਡਾਕਟਰ ਦਿਨ ਕਹਿ ਦੇਵੇ ਯੋਗ ਨੇ ਉਹ ਪਾਪ ਨਹੀਂ। ਜਿਹੜਾ ਇਹ ਪਖੰਡ ਕਰਨਾ, ਇਹ ਦੱਸੋ ਕਿਹੜਾ ਨਹੀਂ ਕਰਦਾ, ਪੜ੍ਹੇ ਲਿਖੇ ਨਹੀਂ ਕਰਦੇ, ਯੋਗ ਨਹੀਂ, ਕੋਈ ਗੁਰਮੁਖ ਹੋਵੇਗਾ ਜਿਹੜਾ ਨਹੀਂ ਕਰਦਾ, ਬਿਮਾਰੀ ਸੱਜਣ ਹੈ। ਸਤਿਸੰਗ ਜੀ, ਇੱਕ ਸਿੰਘ ਪੀਲਵਾਲ ਨਗਰ ਹੈ, ਉਹ 16 'ਚ ਪਿੰਸਣ ਆ ਗਿਆ, ਪਹਿਲਾਂ ਵੱਡੀ ਉਮਰ ਦਾ ਸੀ, ਹੁਣ ਤਾਂ ਪ੍ਰਲੋਕ ਚਲਾ ਗਿਆ, ਇਹ ਸਿੰਘ 'ਚ ਆਉਣ ਲੱਗ ਗਿਆ ਸੀ, ਅਤੇ ਉਸਨੇ ਪਖੰਡ ਬਣਾ ਲਿਆ ਵੀ ਮੈਨੂੰ ਰੀਹ ਹੋ ਗਈ। ਉਹ ਲੱਤ ਦੇ ਨਾਲ ਤੁਰੇ, ਹੁਣ ਇਹਦੀ ਨਿਸ਼ਾਨੀ ਕੋਈ ਨਹੀਂ, ਡਾਕਟਰਾਂ ਨੂੰ ਨਹੀਂ ਪਤਾ ਲੱਗਦਾ, ਉਹ ਫਿਫਰੇ ਕਮਰੋੜ ਗੁਰਦੇ ਸਾਰੇ ਟੈਸਟ ਕਰ ਲਏ, ਉਹਦਾ ਕੋਈ ਪਤਾ ਨਹੀਂ ਲੱਗਿਆ, ਕਹਿੰਦਾ ਵੀ ਮੇਰੇ 'ਤੇ ਤਾਂ ਤੁਰਿਆ ਨਹੀਂ ਜਾਂਦਾ, ਰੀਹ ਹੋ ਗਈ। ਉਹ 15-20 ਦਿਨ ਪਿਆ ਰਿਹਾ, ਕੁਦਰਤ ਵਾਲੇ ਨੇ ਉਹਨੂੰ ਰੀਹ ਕਰਤੀ, ਬੜੇ ਹੀ ਦੋਜਕਣਾ ਇੱਥੇ ਆ ਕੇ ਹਟਾਈ, ਉਹ ਰੀਹ ਹੋ ਗਈ। ਫਿਰ ਕਹਿੰਦੇ ਉਹਨੂੰ ਤਾਂ ਮਗਰ ਕਰਨ 'ਤੇ ਉਹ ਕੁਦਰਤ ਤੋਂ ਸੱਦ ਲੈਂਦੇ ਨੇ ਰੋਗ ਨੂੰ, ਉਸਨੂੰ ਉਹ ਰੀਹ ਹੋ ਗਈ। ਰੀਹ ਵੀ ਕਹਿ ਲੈਂਦੇ ਧੁੱਖ ਨਾਲ ਵੀ ਕਹਿੰਦੇ ਸਾਡੇ ਪੰਜਾਬ ਵਿੱਚ ਨੂੰ, ਡਾਕਟਰਾਂ ਦਾ ਨਹੀਂ ਮੈਨੂੰ ਪਤਾ ਕੀ ਉਹਦਾ ਇੱਥੇ ਸ਼ਬਦ ਰਿਹਾ ਹੋਵੇ। ਮਕਰ ਕਰਨਾ ਇੱਥੇ ਸਵਾਲ ਹੈ ਵੀ ਗੁਰੂ ਕੇ ਮਕਰ ਤੋਂ ਹਟਾਉਂਦੇ ਨੇ ਹਰ ਵਿਹਾਰ ਤੋਂ, ਜਦ ਇਹ ਪਹਿਲਾਂ ਛੋਟੇ ਹੁੰਦੇ ਤੋਂ ਤੁਰਦਾ, ਫਿਰ ਵੀ ਵੱਡਿਆਂ ਵਿਹਾਰਾਂ 'ਚ ਲਾਇਕ ਹੋ ਕੇ ਵੀ ਉਹੀ ਆਦਤ ਬਣੀ ਰਹਿੰਦੀ ਹੈ, ਉਸੇ 'ਤੇ ਹਰਾਮਖੋਰੀ 'ਤੇ ਲੱਕ ਬੰਨੇ ਰਹਿੰਦੇ, ਇਹ ਯੋਗ ਨਹੀਂ। ਇਹ ਭਗਤੀ ਤੋਂ ਖਿਲਾਫ਼ ਹੈ, ਮਨ ਦੀ ਸਫਾਈ ਨੂੰ ਭਗਤੀ ਭੈ 'ਚ ਖੜਨਾ ਕਹਿੰਦੇ ਨੇ, ਇਹ ਮਨ ਦੀ ਮਲੀਨਤਾ ਹੈ। ਆਪਣੇ ਹਾਕਮ ਕੋਲ, ਆਪਣੇ ਰਾਜੇ ਕੋਲ, ਆਪਣੇ ਉਸਤਾਦ ਕੋਲ, ਆਪਣੇ ਗੁਰੂ ਕੋਲ ਮਕਰ ਬਣਾਉਣਾ, ਦੱਸੋ ਕਿਹੜਾ ਥਾਂ ਹੈ ਬਖਸ਼ਣ ਦਾ? ਫਿਰ ਉਹਨੂੰ ਕਹਿਣਾ ਜੀ ਮੈਂ ਕੌਣ, ਇਹ ਵੀ ਦੇਖ ਲਓ ਵੀ ਕੌਣ ਨਹੀਂ ਲੈਂਦਾ ਛੁੱਟੀ, ਹਾਕਮਾਂ ਤੱਕ ਵੀ ਤੱਕ ਬਣੀ ਹੈ ਵੀ ਜੇ ਹੁਣ ਅੱਜ ਮਿੱਤਰ ਦੇ ਕਹਿੰਦਾ ਹੋਰ ਰਿਹਾ ਵੀ ਮੈਨੂੰ ਛੁੱਟੀ ਨਹੀਂ, ਕਹਿੰਦਾ ਚੱਲ ਡਾਕਟਰ ਦੇ ਦਵਾ ਲਿਆਉਣਾ ਮੈਂ, ਤਾਂ ਉਹ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ, ਡਾਕਟਰ ਦੇ ਹੁਣ ਛੁੱਟੀ ਦਵਾ ਲੈਂਦੇ, ਤੂੰ 20 ਦਿਨ ਦੀ ਲੈ ਲਾ, ਉਹ ਕਹਿ ਦੇਣ ਵੀ 20 ਦਿਨ ਨਹੀਂ ਜਾਂਦਾ ਇੱਥੇ ਸਾਡੇ ਹੱਥ। ਇਹ ਮੱਕਰ ਨਹੀਂ ਹੋਣਾ ਚਾਹੀਦਾ, ਜੇ ਰੋਗ ਹੈ ਤਾਂ ਕੋਈ ਪਾਪ ਨਹੀਂ। ਆਓ, ਇਸ ਦੇ ਉੱਤੇ ਅੱਜ ਦੇ ਸਾਈ ਨੇ ਕਿਤੇ ਨਾਂ ਨਹੀਂ ਅਕਾਲ ਪੁਰਖ ਦਾ ਦੱਸਿਆ, ਉਹੀ ਨਾਮ ਹੈ ਜਿਹੜਾ ਗੁਰੂ ਦੀ ਰਸਨਾ 'ਤੇ, ਕਰਮ ਨਾਮ ਵਰਣਤ ਸੁਣਤ, ਵੀ ਜੋ ਕੋਈ ਕਰਮ ਕਰਦਾ ਮਤ ਵਾਲਿਆਂ ਨੇ ਉਹਦੇ 'ਤੇ ਉਸੇ ਤੋਂ ਖਾਲਸਨਾ ਨੂੰ ਬੁਲਾਇਆ। ਸ਼ਬਦ ਹੈ ਨੇਤਾ ਦੇ ਕੜੇ ਹੋਏ, ਕੋਈ ਹਰੇ ਹਰੇ ਕ੍ਰਿਸ਼ਨ ਕ੍ਰਿਸ਼ਨ ਕਹਿੰਦਾ ਹੈ, ਕੋਈ ਹਰੇ ਹਰੇ ਕਹਿੰਦਾ, ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਬਿਸਮਿਲਲਾ ਕਹਿੰਦਾ, ਕੋਈ ਵਾਸਦੇਵ ਆਖਦਾ ਹੈ। ਉਹ ਹੱਕ ਹੱਕ ਵੀ ਉਹਨਾਂ ਦੇ ਮਿਸ਼ਨ ਮਜ਼ਹਬ ਦੇ ਵਿੱਚ ਹੈਗਾ, ਜਿਸ ਤਰ੍ਹਾਂ ਸਾਡੇ ਓਮ ਹੈ, ਇਸੇ ਦੇ ਹੀ ਮੁਖਾਲਫਤ ਉਹਨਾਂ ਦਾ ਹੱਕ ਹੈ। ਓਮ ਸ਼ਬਦ ਪਹਿਲਾਂ ਵੇਦਵਾਚਕ ਹੈ, ਓਮ ਬਿਨਾਂ ਇੱਕ ਤੋਂ ਬਣਦਾ ਹੈ, ਖੁੱਲ੍ਹੇ ਮੂੰਹ ਉੜੇਦਾ, ਓਮ ਸ਼ਬਦ ਸੀ ਉਹ ਵੇਦਵਾਚਕ, ਪਹਿਲਾਂ ਵੇਦ ਦੀ ਉਥਾਨਕਾ ਚੱਲਦੀ ਓਮ 'ਤੇ ਹੈ। ਵੇਦ ਦੇ ਵਿੱਚ ਸ਼ਾਸਤਰਕਾਰਾਂ ਨੇ ਕਿਤੇ ਏਕਾ ਨਹੀਂ ਲਿਖਿਆ, ਏਕਾ ਸਾਈਂ ਨੇ ਲਾਇਆ, ਏਕਤਾ ਕਰੀਆ ਓਮ ਦਾ, ਉਹਨਾਂ ਦਾ ਅਰਥ ਸੀ ਤਾਂ ਹੈ ਤਾਂ ਵਿਦਵਾਨਾਂ ਦੀ ਬਾਣੀ, ਵਿਦਵਾਨ ਤਿੰਨੇ ਹੀ ਗੁਣਾਂ 'ਚ ਤਾਂ ਹੀ ਰੱਖ ਲਿਆ ਵੀ ਉਹਨਾਂ ਦੇ ਵਿੱਚ ਜ਼ਰੂਰ ਹੀ ਦੁਰਾਤ ਰਹਿੰਦੀ ਹੈ। ਵਿਦਵਾਨ ਨੇ ਆਪਣੇ ਵਾਸਤੇ ਰਚ ਲਿਆ ਵੀ ਇਹ ਓਮ ਜਿਹੜਾ ਸ਼ਬਦ ਹੈ ਸ਼ੁੱਧ ਵਿਨਾਸ਼ੀ ਦਾ ਹੈ, ਮਗਰ ਉਸਨੂੰ ਸ਼ੁੱਧ ਕੌਮ ਹੀ ਜਪ ਸਕਦਾ, ਸ਼ੁੱਧ ਕੌਮ ਆਪਣਾ ਬ੍ਰਹਮਵਿਦਿਆ ਦੇ ਵਿਚਾਰਨ ਵਾਲਾ ਪੰਡਿਤ ਬਣਾ ਲਿਆ ਵੀ ਇਹਨੂੰ ਪੰਡਿਤ ਬਿਨਾਂ ਹੋਰ ਕੋਈ ਪੜ੍ਹ ਨਹੀਂ ਸਕਦਾ। ਉਹਦਾ ਬਾਅਦ 'ਚ ਕੀ ਇਹ ਬਣਾ ਲਿਆ ਸੀ, ਵਿਦਿਆ ਪੰਡਿਤ ਦੇ ਦਰ ਛਤਰੀ ਦੇ ਹੱਕ 'ਚ ਹੈ, ਹੋਰ ਨਹੀਂ ਕੋਈ ਪੜ੍ਹ ਸਕਦਾ, ਬੀਬੀ ਨਹੀਂ ਪੜ੍ਹ ਸਕਦੀ। ਮਹਾਰਾਜ ਜੀ ਨੇ ਇਹ ਕਹਾ ਲਾਤਾ ਵੀ ਸਾਰਿਆਂ 'ਚ ਇੱਕੋ ਹੀ ਹੈ, ਵਿਦਿਆਰਥੀ ਹੋਵੇ ਮਰਦ ਜਨਾਨਾ ਕੋਈ ਪੜ੍ਹਿਓ ਪੜ੍ਹ ਸਕਦਾ। ਇਹ ਹੁਣ ਪ੍ਰਚਲਿਤ ਨਹੀਂ ਹੋਈ, ਚੱਲੀ ਨੂੰ ਤਾਂ 500 ਵਰ ਹੋ ਗਿਆ, ਪ੍ਰਚਲਿਤ ਹੋਣ ਆ ਕੇ ਬਾਹਰਲੀਆਂ ਕੈਂਟੀਆਂ 'ਚ ਫਿਰ ਕੇ ਅਸੂਲ ਕੁਛ ਮਰਜ਼ਾਦਾ ਦੇ ਹੋਏ ਨੇ ਵੀ ਵਿਦਿਆਰਥੀ ਚਾਹੀਦਾ। ਹੱਠ ਨਾਲ ਨਾ ਕਹੋ ਵੀ ਮੈਂ ਜਾਤੀ ਦਾ ਨਾਂ ਬਦਲਣਾ, ਗੁਣਾਂ ਨਾਲ ਬਦਲੋ, ਫਿਰ ਕੋਈ ਗਲਿਆ ਨਹੀਂ। ਆਹ ਹੁਣ ਹਜ਼ੂਰ ਦਾ ਹੁਕਮ ਹੈ ਅੱਜ ਦੇ ਅਵਤਾਰ ਧਾਰਨ ਵਾਲੇ ਦਾ, ਚੱਕਰ ਚਿਹੇ ਨਰ ਵਰਨ ਜਾਤਰ ਪਤ ਨਹਿਣ ਚਿਹ ਰੂਪ ਰੰਗਾ ਰੇਖ ਪੇਕੂ ਕਹਿਣ ਸਕਤ ਕਿਆ, ਚੱਲ ਮੂਰਤਨ ਬਹ ਪ੍ਰਕਾਸ਼ ਸੰਤੋਜ ਕਹਜੈ, ਕੋਟ ਇੰਦਰ ਇੰਦਰਾਨ ਸਾਹ ਸਹਾਨ ਗੁਣ ਜੈਤਰੈ, ਪਵਨ ਮਹੀ ਸੁਰ ਨਰ ਸੁਰ ਨੇਤ ਨੇਤ ਵਣ ਤ੍ਰਿਣ ਕਹਿ ਤਵ ਸਰਵ ਨਾਮ ਕਥੈ ਕਵਣ, ਕਰਮ ਨਾਮ ਵਰਣਤ ਸਮਤ। ਇਹ ਜਿਤਨੇ ਵੀ ਦੇਵਤਿਆਂ ਦੇ ਇੰਦਰਾਦਿਕ ਰਾਜਿਆਂ ਦੇ ਡਿਗਰੀਆਂ ਨੇ, ਉਹਨਾਂ ਦੇ ਕੰਮ ਦੇ ਮਰਾਤਬੇ 'ਤੇ ਹਨ, ਜਿਹੜਾ ਸਾਰਿਆਂ ਨੂੰ ਛੋਟਾ ਕੰਮ ਨੂੰ ਚਪੜਾਸੀ ਕਹਿਤਾ, ਜਿਹੜਾ ਸਾਰਿਆਂ ਨੂੰ ਉੱਚਾ ਉਹਨੂੰ ਰਾਸ਼ਟਰਪਤੀ ਕਹਿਤਾ, ਵਾਸਤੇ ਬਿਹਾਰ ਦੇ ਵਾਸਤੇ ਸੰਗਲੀ ਪਰੋਈ ਹੋਈ ਹੈ। ਇਹ ਹਨ ਆਪਣੇ ਆਪਣੇ ਥਾਂ 'ਤੇ ਸਾਰੇ ਚੰਗੇ, ਸਾਰੇ ਹੀ ਪਰਮਾਤਮਾ ਦੇ ਨਾਂ ਨੇ, ਆਪਣੀ ਡਿਊਟੀ ਦੇ ਖੜਾ ਡਿਊਟੀ ਵਜਾ, ਉੱਥੇ ਹੀ ਪਰਮਾਤਮਾ ਮਿਲ ਜਾਏਗਾ। ਚਪੜਾਸੀ ਪਹਿਰੇ ਦਾ ਪੂਰਾ ਹੱਕ ਅਦਾ ਕਰਨ ਵਾਲਾ, ਨੂਣ ਅਦਾ ਕਰਨ ਵਾਲਾ ਹੋਵੇ, ਇਹ ਛੋਟੀ ਜਿਹੀ ਗੱਲ ਹੈ, ਮਗਰ ਇਹਦੇ 'ਚ ਨਜ਼ੀਰ ਬੜੀ ਹੈ। ਵੀ ਹੱਕ ਪ੍ਰਸਤੀ ਹੋਵੇ ਉਹਨਾਂ ਦੇ ਡਿਪਾਰਟਮੈਂਟ 'ਚ ਸਾਰਿਆਂ ਦੇ ਮਨ 'ਚ, ਇਹਨੂੰ ਪਤਾ ਹੁੰਦਾ ਵੀ ਅਸੀਂ ਸਾਰੇ ਬੇਈਮਾਨੀ ਕਰਦੇ ਹਾਂ ਗੌਰਮੈਂਟ ਨਾਲ, ਵੀ ਉਸ ਨੂੰ ਜ਼ਰੂਰ ਸਤਿਕਾਰ ਨਾਲ ਮੰਨਣਗੇ। ਮੇਰੇ ਕੋਲ ਇੱਕ ਪਟਵਾਰੀ ਆ ਗਿਆ, 10 ਸਾਲ ਸਾਡੇ ਰਿਹਾ, ਜਾਤੀ ਦਾ ਉਹ ਬਣੀਆ ਸੀ, ਉਸਨੇ ਗੋਦਾਵਰੀ ਕਰਨ ਗਿਆ, ਉੱਥੇ ਚਲਾ ਗਿਆ, ਬਾਬਾ ਜੀ ਅਸੀਂ ਅੰਦਰ ਵੜਨ ਵਾਲੇ ਹੀ, ਰਸਤਾ ਜਿੱਥੇ ਉੱਥੇ ਹਜ਼ੂਰ ਦੇ ਨਿਤਨੇਮ ਦੀ ਕਰਨ ਦੀ ਜਗ੍ਹਾ ਸੀ, ਉਸ ਉਹ 4 ਦੀਵਾਰੀ 'ਤੇ ਬਾਹਰ ਬਹਿ ਗਿਆ ਵੀ ਗੋਦਾਵਰੀ ਤਾਂ ਅਸੀਂ ਸਾਰਾ ਝੂਠ ਹੀ ਬੋਲਣਾ ਹੁੰਦਾ, ਅਸੀਂ ਇੱਥੇ ਨਹੀਂ। ਉਹਦੇ ਨਾਲ ਪ੍ਰਸੰਗ ਚੱਲ ਪਿਆ ਵੀ ਬਾਬਾ ਜੀ ਤੁਹਾਡੇ ਬਾਬੂ ਜੀ ਉਹਨਾਂ ਦਾ ਨਾਂ, ਕਹਿੰਦੇ ਇਹ ਜਿਹਾ ਸਾਧੂ ਸਾਡੇ 'ਚ ਇੱਕ ਪਟਵਾਰੀ ਆ ਗਿਆ, ਉਹ ਥੀ ਜਾਤ ਦਾ ਜ਼ਿਲ੍ਹੇ ਜਲੰਧਰ ਦਾ ਸੀ, ਆ ਗਿਆ ਡਿਸਟ ਲੁਧਿਆਣੇ 'ਚ ਪੜ੍ਹ ਕੇ ਪਰਿਵਾਰ ਦਾ ਉਹਨਾਂ ਨੂੰ ਮਿਲ ਗਿਆ। ਉਹਨਾਂ ਨੇ ਆਪਣੇ ਸਮੇਂ ਦੀ ਗੱਲ ਸੀ ਵੀ ਪਟਵਾਰੀ, ਉਹਦੀ ਡਿਊਟੀ ਲੱਗ ਗਈ ਸਦਰ ਵਿੱਚ, ਸ਼ਹਿਰ ਵਿੱਚ ਸਦਰ 'ਚ ਡਿਊਟੀ ਲੱਗੀ ਅਤੇ ਉਹਦਾ ਉਹ ਰਿਸ਼ਵਤ ਨਹੀਂ ਸੀ ਲੈਂਦਾ। ਬਲਾਸ਼ ਕਰਨ ਦੇ ਵਿੱਚ ਵੀ ਮੀਟਿੰਗ ਦੇ ਉੱਤੇ ਸੀ, ਸਾਰੇ ਉਹਦੇ ਮਗਰ ਪੈ ਗਏ। ਸਣੇ ਅਫਸਰ ਮਾਲ, ਤਹਿਸੀਲਦਾਰ ਵੀ ਛੋਟਾ, ਕਾਨੂੰ ਗੋ ਵੀ, ਪਟਵਾਰੀ ਵੀ, ਸਾਰੇ ਹੀ ਇਹਨਾਂ ਦੇ ਜਿਤਨੇ ਮਹਿਕਮੇ ਦੇ ਬੰਦੇ ਤੇ ਕਿਸੇ ਮੀਟਿੰਗ ਦੇ ਇਕੱਠੇ ਹੋਏ ਅਤੇ ਬਲਾਸ਼ ਦੀ ਸ਼ਕਲ 'ਚ ਉਹਨੂੰ ਘੇਰ ਲਿਆ ਵੀ ਤੂੰ ਸਾਨੂੰ ਸਾਰਿਆਂ ਨੂੰ ਬਦਨਾਮ ਕਰਦਾ। ਜਿਹੜਾ ਕੋਈ ਆਉਂਦਾ ਕਹਿੰਦਾ ਵੀ ਇਹਨਾਂ ਦੇ ਮਹਿਕਮੇ 'ਚ ਇੱਕੋ ਹੀ ਆਦਮੀ ਆ, ਹੋਰ ਸਾਰੇ ਗੰਦੇ ਨੇ। ਤੂੰ ਸਾਨੂੰ ਸਾਰਿਆਂ ਨੂੰ ਗੰਦੇ ਕਰਦਾ ਵੀ ਤੂੰ ਰਿਸ਼ਵਤ ਲੈ, ਨਹੀਂ ਸੀ ਤੈਨੂੰ ਕੋਈ ਬਹਾਨਾ ਲੈ ਕੇ ਮਤਲਬ ਕਰ ਦਿਆਂਗੇ। ਹੁਣ ਉਹ ਗਰੀਬ ਘਰੋਂ ਆਇਆ ਸੀ, ਕਹਿੰਦਾ ਮੈਂ ਤਾਂ ਮਸਾਂ ਪੜ੍ਹ ਕੇ ਆਇਆ, ਜ਼ਮੀਨ ਮੇਰੀ ਸਾਰੀ ਗਹਿਣੀ ਹੋ ਗਈ ਸੀ, ਜ਼ਮੀਨ ਵਾਲਾ ਜ਼ਮੀਨ ਸੀਗੀ ਅਤੇ ਸਿਜਦ ਸੀ ਮੁਸਲਮਾਨ। ਉਹ ਕਹਿੰਦਾ ਵੀ ਬਰਾਦਰੀ ਦਾ ਪੇਸ਼ਾ ਹੈ, ਮੈਂ ਬਰਾਦਰਾਂ ਦੀ ਨਹੀਂ ਮੋੜ ਸਕਦਾ, ਪਰ ਰੱਬੀ ਮਿਸ਼ਨ ਮੈਨੂੰ ਇਹ ਪਾਲ ਲੈਣ ਦਿਓ ਵੀ ਮੈਂ ਰਿਸ਼ਵਤ ਨਹੀਂ ਲੈਂਦਾ। ਕਹਿੰਦੀ ਤੂੰ ਸਾਨੂੰ ਸਾਰਿਆਂ ਨੂੰ ਬਦਨਾਮ ਕਰਦਾ ਸੀ, ਤੇਰੇ 'ਤੇ ਕੋਈ ਗੁਨਾਹ ਲਾ ਕੇ ਇੱਥੋਂ ਤੈਨੂੰ ਸਸਪੈਂਡ ਕਰ ਦੇਣਗੇ, ਕੱਢ ਦਿਆਂਗੇ। ਉਹ ਕਹਿੰਦਾ ਵੀ ਮੈਨੂੰ ਕੱਢੋ ਨਾ, ਮੈਨੂੰ ਕੋਈ ਰੋਜੀ ਨੂੰ ਥਾਂ ਨਹੀਂ ਹੈ ਵੀ ਮੈਂ ਰਿਸ਼ਵਤ ਲੈ ਲਿਆ ਕਰੂੰ, ਮੈਨੂੰ ਇੰਨੀ ਕੁ ਇਜਾਜ਼ਤ ਦੇ ਦਿਓ ਵੀ ਮੈਨੂੰ ਜੇ ਕੋਈ ਆਪੇ ਦੇਊ ਤਾਂ ਲੈ ਲੂੰ ਮੈਂ ਮੰਗਣਾ ਨਹੀਂ। ਆਹੋ ਕਹਿੰਦੇ ਚਲੋ ਲੈਣ ਵਾਲਾ 'ਚ ਤਾਂ ਹੋ ਜਾਏਗਾ ਨਾ, ਜਵਾਬ ਨਾ ਦੇਈ ਕਿਸੇ ਨੂੰ। ਉਹ ਹੁਣ ਸਦਰ ਵਿੱਚ ਦੀ, ਸਦਰ ਦੇ ਵਿੱਚ ਇਹ ਕੁਦਰਤ ਦਾ ਤਰੀਕਾ ਹੈ, ਜਿਸ ਤਰ੍ਹਾਂ ਦਾ ਕਿਸੇ ਨੂੰ ਮਾਹੌਲ ਹੋਵੇ, ਗਰਜਵੰਦ ਬੰਦੇ ਟੋਲਦੇ ਨੇ ਉਸੇ ਨੂੰ ਵੀ ਇਹ ਕਿਹਦੇ ਰਾਹੀਂ ਰਿਸ਼ਵਤ ਲੈਂਦਾ, ਜਿਹਦਾ ਸਿੱਧ ਹੋ ਜਾਏ ਇੱਕ ਵਾਰੀ ਵੀ ਇਹ ਲੈਂਦਾ ਨਹੀਂ ਉਹਨੂੰ ਟੋਲਦੇ ਹੀ ਨਹੀਂ, ਵੀ ਇਹਨੇ ਤਾਂ ਕਿਸੇ ਦੇ ਰਾਹੀਂ ਨਹੀਂ ਲੈਣੀ, ਉਹਨੂੰ ਕਿਸੇ ਨੂੰ ਰਿਸ਼ਵਤ ਟੋਲਣ ਵਾਲਾ ਹੀ ਨਹੀਂ ਮਿਲਿਆ ਉਹਨੂੰ। ਹੁਣ ਪਟਵਾਰੀ ਦਾ ਕੰਮ ਛੋਟਾ ਜਿਹਾ ਹੁੰਦਾ, ਇੱਕ ਦਿਨ ਕਹਿੰਦਾ ਇੱਕ ਮਹੀਨੇ ਮਗਰੋਂ ਉਹਦਾ ਤਬਾਦਲਾ ਹੋ ਗਿਆ ਪਿੰਡ 'ਚ, ਉਹ ਪਿੰਡ ਚਲਾ ਗਿਆ ਸਦਰ 'ਚੋਂ। ਮਹੀਨੇ ਦੇ ਵਿੱਚੋਂ ਕਹਿੰਦਾ ਮੈਨੂੰ ਇੱਕ ਆਦਮੀ ਨੇ ਆ ਕੇ 2 ਰੁਪਈਏ ਦਿੱਤੇ, ਉਹ ਜੇਬ 'ਚ ਪਾ ਗਿਆ, ਮੈਂ ਉਹਨਾਂ ਦਾ ਤੇਲ ਲੈ ਕੇ ਮਸੀਤ 'ਚ ਪਾਤਾ, ਉੱਥੇ ਮੱਥਾ ਟੇਕਿਆ ਵੀ ਮੈਂ ਬਰਾਦਰਾਂ 'ਚ ਵੀ ਫਸਿਆ, ਕਿ ਜਿਵੇਂ ਅੱਜ ਖੁਦਾ ਦੇ ਨਾਮ ਦੇ ਉਸਤਾਦ ਦੇ ਨਾਂ ਨੂੰ ਵੀ ਭੰਗ ਕੀਤਾ ਵੀ ਇਹ ਮੈਂ ਇੱਥੇ ਪੁੰਨ ਕਰਦਾ ਵੀ ਮੈਂ ਆਪਣਾ ਗੁਜ਼ਾਰਾ ਆਪਣੀ ਪੇ ਨਾ ਕਰੂੰ। ਉਦੋਂ ਸਾਰੇ 23 ਰੁਪਈਏ ਥੇ ਪਟਵਾਰੀ ਦੇ, ਉਹ ਤਾਂ ਜਵਾਨੀ ਦੀ ਚਾਲ ਹੈ, ਚਲੋ ਸਾਰਿਆਂ ਦੇ 23 ਥੇ, 23 ਤੋਂ ਸਟਾਰਟ ਉਹਨਾਂ ਦੀ, 3 ਤਰੱਕੀ ਦੇ ਅਤੇ 26। ਕਹਿੰਦੇ ਇਹਨਾਂ ਦਾ ਜ਼ਿਮੀਂਦਾਰਾਂ ਦਾ ਤਾਂ ਲੱਗਿਆ ਬਥੇਰੇ ਕੁਛ ਲੈਂਦੇ, ਉਹਨਾਂ ਨੇ ਤਰੱਕੀ ਜ਼ਿਆਦਾ ਕਰੀ ਨਹੀਂ ਸੀ। ਇਹ ਸਵਾਲ ਹੈ ਸੱਚ ਦਾ, ਉਹ ਕਹਿੰਦਾ ਬਾਬਾ ਜੀ ਸੱਚ ਹੈ ਤਾਂ ਸਹੀ, ਮਗਰ ਆਪਣੀ ਜ਼ਿੰਦਗੀ ਬੰਨ ਕੇ ਬਾਅਦ ਇਹਨਾਂ ਅਸੀਂ ਵੀ ਤੰਗ ਕੀਤਾ, ਤੰਗੀ ਨਾਲ ਦਿਨ ਕੱਟੇ ਥੋੜ੍ਹੇ ਦਿਨਾਂ ਮਗਰ। ਉਹ ਸ਼ਾਦੀ ਨਹੀਂ ਸੀ, ਉਹਦੀ ਸ਼ਾਦੀ ਹੋ ਗਈ, ਉਹ ਸ਼ਾਦੀ ਵਾਲੇ ਨੇ ਲੜਕੀ, ਉਹ ਲੜਕੀ ਸੀ, ਉਹਨਾਂ ਦੇ ਕੋਈ ਹੋਰ ਪੁੱਤਰ ਨਹੀਂ ਸੀ। ਉਹ ਮੁੰਡਾ ਲੈ ਕੇ ਜਾਣ ਕੇ ਉਹਨਾਂ ਨੇ ਇੱਥੇ ਵਿਆਹ ਦਿੱਤੀ, ਉਹਨਾਂ ਦਾ ਸੰਯੋਗ ਸੀ ਵਿਆਹ, ਅਤੇ ਉਹਨਾਂ ਨੇ ਆਪਣੀ ਜ਼ਮੀਨ ਵੀ ਉਹਦੇ ਨਾਲ ਲਵਾਤੀ, ਉਹਦੇ ਜਿਹੜੇ 10 ਰੁਪਈਏ ਦੇ ਸਿਰ ਦੇ ਉਹ ਵੀ ਲਵਾ ਦੇ, ਜਿਹੜੇ ਉਹਦੇ 2 ਕਿੱਲੇ ਤਾਂ ਉਹ ਵੀ ਛਡਾ ਤੇ। ਉਹ ਫਿਰ ਸਾਰੀ ਮੀਟਿੰਗ ਇਕੱਠੀ ਹੋਈ ਅਤੇ ਕਿਹਾ ਵੀ ਵੀਰੋ ਇਹ ਦੁਨੀਆਦਾਰੀ ਹੈ, ਮੈਂ ਉਦੋਂ ਆਜ ਸੀ ਟੁੱਕ 'ਤੇ ਵੀ ਮੈਨੂੰ ਹੋਰ ਕੰਮ ਕਰਨਾ ਨਹੀਂ, 4 ਅੱਖਰ ਸਿੱਖ ਕੇ ਮਸਾਂ ਇੱਥੇ ਆਇਆ ਵੀ ਹੁਣ ਤੁਸੀਂ ਜੇ ਮੈਨੂੰ ਅੱਜ ਰਿਟਾਇਰ ਨਹੀਂ ਵੀ ਕਰਨਾ ਤਾਂ ਵੀ ਕਰ ਦਿਓ, ਪਰ ਹੁਣ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਬੇਈਮਾਨੀ ਕਰਦੇ ਹੋ, ਰਿਸ਼ਵਤ ਲਓ ਨਾ ਗੁਜ਼ਾਰਾ ਹੋਈ ਜਾਂਦਾ। ਮੈਂ ਤੁਹਾਨੂੰ ਸੱਚੇ ਦਿਲ ਨਾਲ ਕਹਿਣਾ ਵੀ ਗੁਜ਼ਾਰਾ ਹੋਈ ਜਾਂਦਾ, ਜੇ ਮੈਂ ਸਾਰੀ ਉਮਰ ਰਿਸ਼ਵਤ ਲਈ ਜਾਂਦਾ ਨਾ ਮੇਰੀ ਜਾਇਦਾਦ ਫੇਰ ਨਹੀਂ ਸੀ ਬਣੀ, ਮਾਂ ਪਿਓ ਦੀ ਜਾਇਦਾਦ ਲੈਣੀ ਇਹ ਰਸਮ ਚੱਲੀ ਆਉਂਦੇ, ਉਹਦਾ ਪਾਪ ਨਹੀਂ। ਮੇਰੇ ਘਰ ਵਾਲੇ ਦੇ ਮਾਂ ਬਾਪ ਹੋ ਕੇ ਮੇਰੇ ਹੋਏ, ਉਹਨਾਂ ਨੇ ਮੇਰੀ ਸਾਰੀ ਜ਼ਮੀਨ ਛਡਾ ਦਿੱਤੀ, ਖੁਦਾ ਦੇਣ ਵਾਲਾ, ਜੇ ਮੈਂ ਰਿਸ਼ਵਤ ਨਹੀਂ ਲਈ ਤੁਹਾਡੇ ਸਾਰਿਆਂ ਨਾਲ ਮੇਰੇ ਕੋਲ ਜਾਂਦੇ ਤੋਂ ਜ਼ਿਆਦਾ ਹੋ ਗਈ। ਸੁੰਦਰ ਘਰ ਦੀ ਲੜਕੀ ਮਿਲ ਗਈ, ਨਾਲ ਉਹਦੇ ਜਾਇਦਾਦ ਮਿਲ ਗਈ ਵੀ ਜਿਵੇਂ ਸਾਰੀ ਉਮਰ ਰਿਸ਼ਤ ਲਈ ਜਾਂਦਾ ਹੀ ਨਹੀਂ ਸੀ ਬਣਦੀ। ਜੇ ਕਰਤਾਰ ਨੇ ਜਿਹੜੀ ਰੋਜੀ ਦੇਣੀ ਹੈ ਤਾਂ ਦੇ ਦੇਣੀ ਹੈ। ਸਵਾਲ ਇੱਥੇ ਹੈ, ਮਹਾਰਾਜ ਜੀ ਨੇ ਕਿਹਾ ਹੱਕ ਪਰਾਏ ਨਾਨਕਾ ਉਸੂਰ ਉਸ ਗਾਏ, ਗੁਰਦੁਆ ਪੀਰ ਹੈ ਮਾਤਾ ਪਰੇ, ਹੱਕ ਪਰਾਏ ਨੂੰ ਹੀ ਮੁਰਦਾਰ ਕਿਹਾ ਹੈ, ਝੂਠ ਬੋਲੋ ਨੂੰ ਹੀ ਮੁਰਦਾਰ ਕਿਹਾ ਹੈ ਵੀ ਝੂਠ ਬੋਲ ਕੇ ਕੋਈ ਛੁੱਟੀ ਨਾ ਲਓ। ਇਹ ਤਾਂ ਦਰਕਨਾਰ ਨੇ ਛੋਟੀਆਂ ਛੋਟੀਆਂ ਗੱਲਾਂ ਹਨ ਵੀ ਸਾਡੇ ਸਾਰਿਆਂ ਦੀ ਵਰਤੋਂ 'ਚ ਨਹੀਂ ਆਉਣੀਆਂ, ਅਤੇ ਇੱਥੇ ਦਾ ਹੈ ਇੱਕ ਬਹੁਤ ਹੀ ਉੱਚਾ ਕੇਂਦਰ ਦਾਤ ਉੱਤਮ ਪਦਾਰਥਾਂ ਦੀ, ਵੀ ਤੁਸੀਂ ਸਿਮਰਨ ਕਰਨ ਲੱਗ ਜਾਓ। ਕਈ ਗੱਲ ਬਾਬਾ ਜੀ ਕਹਿੰਦੇ ਵੀ ਜਿਸ ਇਲਾਕੇ ਦੇ ਵਿੱਚ ਡਾਕਾ ਪੈਂਦਾ, ਪਿੰਡ ਦੇ ਵਿੱਚ ਜ਼ਿਆਦਾ ਬਦਮਾਸ਼ ਹੋ ਜਾਣ, ਆਪਸ ਵਿੱਚ ਕੋਈ ਬਦਬਰੀ ਹੋਵੇ, ਉੱਥੇ ਉਹ ਚੌਂਕੀ ਪੁਲਿਸ ਦੀ ਲਿਆਉਂਦੇ ਨੇ, ਜਿੱਥੇ ਪੁਲਿਸ ਦੀ ਚੌਂਕੀ ਹੈ ਉੱਥੇ ਡਾਕੂ ਨਹੀਂ ਆਉਂਦੇ। ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਿਰਦੇ ਦੇ ਚੌਂਕੀ ਬਿਠਾ ਲਓ, ਇਹ ਜਿਹੜੇ ਦੁਰਾਚਾਰੀ ਕਰਮ ਹਨ ਇਹ ਸਾਰੇ ਆਪੇ ਹੀ ਭੱਜਣਗੇ। ਇਹਦੇ 'ਤੇ ਹਜ਼ੂਰ ਅੱਜ ਆਉਣ ਵਾਲੇ ਅਵਤਾਰ ਨੇ, ਜੋ ਕੁਛ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਸੇ ਹੀ ਬੀਜੇ ਹੋਏ ਪੌਦੇ ਨੂੰ ਛਿੱਟਾ ਕੱਢਿਆ, ਰਿਜ਼ਲਟ ਕੱਢਿਆ, ਮਰਜ਼ਾਦਾ ਬੰਨ ਦਿੱਤੀ, ਮਗਰ ਰਿਜ਼ਲਟ ਦੇ ਵਿੱਚ ਸਿਧਾਂਤ ਦੇ ਵਿੱਚ ਕੋਈ ਫਰਕ ਨਹੀਂ। ਉਹਨਾਂ ਨੇ ਕਿਹਾ ਹੈ ਸਾਰਿਆਂ ਵਿੱਚ ਮੈਂ ਹੀ ਹਾਂ, ਆਪ ਆਪਣੀ ਮੁਬਾਰਕ ਨਾਲ ਰਸਨਾ ਨਾਲ ਲਿਖ ਜਾਂਦੇ ਹਨ ਗੁਰੂ ਕਲਗੀਧਰ ਜੀ, ਨਾਨਕੀ ਜਾਤ ਸਭ ਇੱਕੋ ਪਹਿਚਾਣ। ਆਪਣੇ ਆਪਣੇ ਦੇਸ਼ਾਂ ਦਾ ਪ੍ਰਵਾਹ ਹੈ, ਕੋਈ ਈਸਾਈ ਕਹਾਉਂਦਾ ਹੈ, ਕੋਈ ਆਪਣੇ ਮੁਹੰਮਦੀ ਕਹਾਉਂਦਾ ਹੈ, ਕੋਈ ਯਹੂਦੀ ਕਹਾਉਂਦਾ ਹੈ, ਕੋਈ ਹਿੰਦੂ ਕਹਾਉਂਦਾ, ਕੋਈ ਮੁਸਲਮਾਨ ਕਹਾਉਂਦਾ ਹੈ, ਵਸਤ ਵੀ ਆਪਣੇ ਆਪਣੇ ਦੇਸ਼ਾਂ ਦਾ ਪ੍ਰਭਾਵ ਹੈ। ਕੋਈ ਕਿਸੇ ਕਿਤਾਬ ਨੂੰ ਦੇਖਦਾ ਹੈ, ਕੋਈ ਨੀਲ ਪਹਿਨਦਾ ਹੈ, ਕੋਈ ਚਿੱਟਾ ਪਹਿਨਦਾ ਹੈ, ਕੋਈ ਪਿਸਤ ਜਾਣਾ ਕਹਿੰਦਾ, ਕੋਈ ਦੋਜਕ ਜਾਣਾ ਕਹਿੰਦਾ, ਅਰਥ ਉਹਨਾਂ ਦਾ ਇੱਕੋ ਹੀ ਹੈ। ਵਸਤ ਮੈਂ ਹਜ਼ੂਰ ਨੇ ਉਹਦੇ ਰਿਜ਼ਲਟ ਵਿੱਚ ਕਿਹਾ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ, ਮਨੁੱਖ ਦੀ ਜਾਤ ਜਿਹੜੀ ਹੈ ਇੱਕੋ ਹੀ ਹੈ, ਗੁਣਾਂ ਔਗੁਣਾਂ ਦੇ ਨਾਲ ਇਹਦੇ ਸ਼ਬਦ ਧਰਮ ਨੇ। ਸ੍ਰਿਸ਼ਟ ਪੁਰਸ਼ ਗੁਣ ਨੇ ਤਾਂ ਇਹਦਾ ਨਾਮ ਸ੍ਰਿਸ਼ਟਾਚਾਰ, ਸਾਧੂ ਭਾਈ ਸਾਹਿਬ ਮਹਾਤਮਾ ਇਹ ਜਿਹੇ ਸੁੰਦਰ ਸ਼ਬਦ ਨੇ ਗੁਰੂ ਘਰ ਦੇ ਵਿਦਿਆਰਥੀਆਂ ਨੇ ਜਿਹੜੇ ਰੱਬ ਦੀ ਬੰਦਗੀ 'ਚ ਤੁਰ ਪੈਂਦੇ ਨੇ, ਇਹੋ ਜਿਹੇ ਸ਼ਬਦ ਨਾ ਬੁਲਾਉਣਗੇ, ਗੌਰਮਿੰਡ ਦੀ ਵੀ ਚੋਰੀ ਕਰੀਏ, ਰੱਬ ਦੀ ਵੀ ਚੋਰੀ ਕਰੀਏ, ਚੋਰੀ ਤੁਰਦੀ ਪਹਿਲਾਂ ਮਾਂ ਦੀ ਗੋਦੀ 'ਚੋਂ ਹੈ। ਜਦ ਉਹ ਚੋਰੀ ਮੱਖਣੀ ਖਾਣ ਲੱਗਦਾ ਕਰੋ, ਚੋਰੀ ਕੋਈ ਸੇਰ ਦਾਣੇ ਲੈ ਕੇ ਆਪਣੀ ਮਿੱਠੀ ਚੀਜ਼ ਲੈ ਕੇ ਖਾਂਦਾ, ਚੋਰੀ ਕਰਨ ਦੀ ਆਦਤ ਉੱਥੋਂ ਪੈਂਦੀ ਹੈ ਕਿਸੇ ਹੱਦ 'ਤੇ ਜਾ ਕੇ ਉਹ। ਫਿਰ ਉਸਨੇ ਗਵਾਂਢੀਆਂ ਦਾ ਛੰਨਾ ਚੱਕ ਲਿਆਂਦਾ ਅਤੇ ਉਸਨੂੰ ਮਾਂ ਨੇ ਸਤਿਕਾਰ ਨਾਲ ਗੱਲ ਨਾਲ ਲਾ ਲਿਆ ਵੀ ਸਾਡਾ ਪੁੱਤ ਬੜਾ ਖੱਟੂ ਹੈ, ਇਹ ਤਾਂ ਲੋਕਾਂ ਦੇ ਭੰਡੇ ਚੱਕ ਲਿਆਉਂਦਾ ਹੈ, ਹੁਣ ਤਾਂ ਹੀ ਇਹ ਆਪਣਾ ਦਿਲ ਦਰ ਕੱਢ ਦੂਏ, ਬੜਾ ਭੁਗਤੀ ਜੋੜੂਗਾ। ਉਹਨਾਂ ਨੂੰ ਸਤਿਪੁਰਸ਼ਾਂ ਨੇ ਕਿਹਾ ਚੋਰ ਦੀ ਮਾਂ ਕੋਠੀ 'ਚ ਹੁਣ ਵੀ ਆਹ ਮੁੰਡਾ ਹੱਥ ਕੜੀ ਲੱਗੀ ਕੌਣ ਜਾਂਦਾ, ਸੱਚ 'ਚ ਪੁਲਿਸ ਕਿਹਨੂੰ ਕੁੱਟਦੀ ਹੈ, ਭਾਂਜਾਂ ਨੂੰ ਇਕੱਠੇ ਕਰਕੇ ਉਹਦੀ ਬੇਇੱਜ਼ਤੀ ਕਰਦੀ ਹੈ। ਕਹਿੰਦੇ ਮਾਵਾਂ ਦੇ ਪਿਆਰਿਆਂ ਦੀ ਆਹ ਕਲਮਾਂ ਫੜੀ ਕੁਰਸੀਆਂ 'ਤੇ ਕੌਣ ਬੈਠੇ ਨੇ, ਕਹਿੰਦੇ ਮਾਵਾਂ ਨੇ ਦੁਪਹਿਰੇ ਜਿਵੇਂ ਚਪੇੜ ਮਾਰ ਕੇ ਸਕੂਲ ਨੂੰ ਤੋਰਿਆ, ਕਿਤੇ ਰੋਟੀ ਪੱਕੀ ਹੈ ਕਿਤੇ ਨਹੀਂ ਪੱਕੀ, ਉਸ ਵਕਤ ਦੀ ਤਪੱਸਿਆ ਬਾਲ ਅਵਸਥਾ ਦੇ ਵਿੱਚ ਕਿਸੇ ਨੂੰ ਜੋੜਾ ਮਿਲਦਾ ਕਿਸੇ ਨੂੰ ਨਹੀਂ, ਤਾਂ ਵੀ ਉਹ ਭੱਜਿਆ ਜਾਂਦਾ ਸਕੂਲ ਨੂੰ। ਉਸ ਵਕਤ ਦੀ ਕਮਾਈ ਕਿਤੇ ਰੇਤੇ ਚੜਦਿਆਂ ਨੇ ਸਾਰ ਲਿਆ, ਡੰਗਰਾਂ ਮਗਰ ਸੋਟੀ ਫੇਰ ਕੇ ਸਾਰ ਲਿਆ, ਮਗਰ ਉਹ ਸਕੂਲ ਜਾਂਦਾ ਰਿਹਾ ਅਤੇ ਉਸਨੂੰ ਕੱਲ ਮਿਲ ਗਈ, ਰਾਜ ਦਰਬਾਰ ਦਾ ਮੈਂਬਰ ਬਣ ਗਿਆ, ਜਿਹਾ ਜਿਹਾ ਉਹਦੇ ਐਜੂਕੇਸ਼ਨ 'ਚ ਰੁਤਬਾ ਲਿਆ। ਜਿਸਨੇ ਵਿਦਿਆ ਬ੍ਰਹਮ ਵਿਦਿਆ ਵਿੱਚ ਰੁਤਬਾ ਲਿਆ, ਉਹਨਾਂ ਦਾ ਧਰੂ ਆਦਿਕ ਦੇ ਰੁਤਬੇ ਬਣ ਗਏ। ਐਸੇ ਹੀ ਵੇਚ ਲਏ ਨੇ, ਉਹ ਕਾਸ਼ ਨੂੰ ਕੋਈ ਨਹੀਂ ਡਿਗਿਆ ਹੋਇਆ, ਗੁਰੂ ਤੋਂ ਲਏ ਹਨ। ਆਪਾਂ ਉਸ ਦਰਬਾਰ ਪਹੁੰਚੇ ਹਾਂ, ਇਸ ਸ਼ਬਦ ਨੂੰ ਸਾਰਿਆਂ ਨੇ ਗ੍ਰਹਿਣ ਕਰਨਾ, ਗਰੀਬ ਮਾਜ ਨੂੰ ਆਪਣਾ ਹੈ ਵੀ ਸਮੇਂ ਸਿਰ ਆ ਕੇ ਸੰਗਤ 'ਤੇ ਤਾਂ ਸ਼ਕਤੀ ਸਾਹਿਬ ਅਤੇ ਭਾਈ ਸਾਹਿਬ ਸੁਣਾਉਣਗੇ, ਇੰਤਜ਼ਾਮੀਆਂ ਨੂੰ ਸਾਰੀ ਸੰਗਤ ਨੂੰ ਸਮੇਂ ਦਾ ਵਿਚਾਰ ਤਕਸੀਮ ਕਰਨਾ ਉਹਨਾਂ ਨੂੰ ਆਉਂਦਾ ਹੁੰਦਾ। ਮੈਨੂੰ ਤਾਂ ਤੁਸੀਂ ਇੱਕੋ ਹੀ ਸਿਖਾ ਲਿਆ, ਹਰ ਪਾਸੇ ਦੀ ਪ੍ਰੇਰਨਾ ਕਰਕੇ ਮੇਰਾ ਜਿਹੜਾ ਸਾਧਨ ਹੈ, ਮੈਂ ਤੁਹਾਨੂੰ ਬਿਲਕੁਲ ਨਹੀਂ ਵਿਦਿਆ ਪੜਾਉਣ ਆਇਆ, ਮੈਨੂੰ ਤਾਂ ਬਾਬਾ ਜੀ ਨੇ ਬਖਸ਼ਿਸ਼ ਕਰਕੇ ਮੇਰੇ ਆਲੇ ਦੁਆਲੇ ਵਾੜ ਕੀਤੀ ਹੈ। ਸਤਸੰਗ ਕਿਲੇ ਦੀ ਲੜਾਈ ਹੈ, ਮੇਰੇ ਆਲੇ ਦੁਆਲੇ ਤਾਂ ਹਜ਼ੂਰ ਨੇ ਕਿਲਾ ਕੀਤਾ ਹੋਇਆ, ਇਹ ਕਿਲੇ ਦੀ ਲੜਾਈ ਹੈ, ਇਕੱਲਾ ਬੰਦਗੀ ਕਰਨ ਵਾਲਾ ਮੈਦਾਨ ਦੀ ਲੜਾਈ ਹੈ, ਹਰ ਪਾਸੇ ਤੋਂ ਤੀਰ ਗੋਲੀ ਲੱਗਣ ਦਾ ਡਰ ਹੈ। ਮਗਰ ਜਿਹੜੀ ਇਹ ਮੋਰਚੇ ਦੀ ਲੜਾਈ ਹੁੰਦੀ ਹੈ ਉਹਦੇ 'ਚ ਬਚਾਅ ਹੁੰਦਾ, ਇਹ ਮੋਰਚੇ ਦੀ ਲੜਾਈ ਹੈ, ਇਹਦੇ 'ਚ ਬੰਦਗੀ ਕਰਨੀ ਦੋਸ਼ਾਂ ਦਾ ਸਮਾਂ ਹੀ ਨਹੀਂ ਲੱਗਦਾ ਹੈ, ਇਹ ਮੈਨੂੰ ਸਾਈਂ ਨੇ ਸੰਗਤ ਦੇ ਵਿੱਚ ਖੜਨ ਦਾ ਸਮਾਂ ਦੇ ਦਿੱਤਾ, ਇਹ ਉਹਨਾਂ ਦੀ ਬੜੀ ਬਖਸ਼ਿਸ਼ ਹੈ। ਇਕੱਲਾ ਆਦਮੀ ਸਿੱਖ ਹੈ ਉਹਦੇ 'ਤੇ ਮਾਇਆ ਬੜੀ ਛੇਤੀ ਪੈ ਜਾਂਦੀ ਹੈ, ਜਿੱਥੇ ਸੰਗਤ ਹੈ ਮਾਇਆ ਨਹੀਂ, ਦੋ ਸੰਗਤ ਹੋ ਗਈ ਸੰਗਤ 'ਤੇ ਮਾਇਆ ਨਾ ਪਵੇਗੀ। ਬਾਬਾ ਜੀ ਕਹਿੰਦੇ ਬ੍ਰਹਮ ਲੋਕ ਸ਼ਿਵ ਲੋਕ ਇੰਦਰ ਲੋਕ ਆਈ ਬ੍ਰਹਮ ਲੋਕ ਦੇ ਤਾਏ, ਸਾਧ ਸੰਗਤ ਕੋ ਭੋਜ ਨਾ ਸਕੇ ਮਲਮਲ ਤੋਂ ਵਪਾਏ। ਸਾਧਨਾ ਸਵਨ ਜੋਗੀ ਦੀ ਸੰਗਤ ਕੋਲੇ ਕਹਿੰਦਾ ਆ ਕੇ ਉੱਥੇ ਪੈਰ ਚਸਦੀ ਹੈ, ਮਾਇਆ ਗਈ ਨਹੀਂ ਕਿਤੇ, ਰੂਪ ਬਦਲ ਲਿਆ ਉਹਨੇ, ਇੱਥੇ ਸੇਵਾਦਾਰ ਬਣ ਕੇ ਆਉਂਦਾ, ਉੱਥੇ ਚੋਰੀ ਬਣ ਕੇ ਜਾਂਦੀ ਹੈ, ਦੂਏ ਦਾ ਖੋਲੀਏ ਪ੍ਰੇਮ ਨਾਲ ਆਉਂਦੀ ਹੈ, ਉਹਦੀ ਨਿੰਦਣਾ ਕਰੀਏ। ਇਹੀ ਵਿਚਾਰ ਦੇ ਰੋਜ਼ ਮੈਨੂੰ ਜੋ ਮਹਾਂਪੁਰਖਾਂ ਨੇ ਸੁਣਾਇਆ, ਮੈਂ ਆਪ ਦੇ ਚਰਨਾਂ 'ਚ ਸੰਥਿਆ ਪਕਾਉਣਾ, ਵੀ ਮਹਾਂਪੁਰਖ ਦੀ ਕਮਾਈ ਹੁੰਦੀ ਹੈ ਜੇ ਉਹ ਰਾਜਾ ਹੋਵੇ। ਸਤਿਪੁਰਸ਼ਾਂ ਨੇ ਕਈਆਂ ਨੇ ਸਿਆਣੇ ਸਿਆਣੇ ਨਿੰਦਾ ਕਰੀ ਨੇ, ਵਿਰਾੜੇ ਵਾਲੇ ਸੰਤ ਕਾਹਦੇ ਨੇ, ਉਹ ਤਾਂ ਬੇਸਵਾ ਨੇ, ਉਹਨਾਂ ਦਾ ਚਮੜਾ ਸੋਹਣਾ ਹੈ, ਕੱਪੜਾ ਇੱਕ ਕਿਹੜਾ ਪਾਲਣ ਦੂਜਾ ਬਦਲ ਕੇ ਆਉਂਦੇ ਨੇ। ਦੱਸ ਨਹੀਂ ਕੋ ਸੱਜਣਾ ਜਗਿਆਸੂਆਂ ਨੂੰ ਪੁੱਛ ਕੇ ਦੇਖ ਵੀ ਮੇਰਾ ਸਾਈਂ ਅੱਤ ਉੱਚਾ ਤੰਕ ਅਤਰ ਅੱਤ ਸੁੰਦਰ ਮਨ ਮੋਹਣਾ, ਅਤੇ ਇਹ ਜਿਹੇ ਮਹਾਂਪੁਰਖ ਬਣ ਗਏ ਨੇ, ਕੱਪੜਾ ਪਾ ਰਿਹਾ ਲੱਗ ਕੇ ਸੋਹਣਾ ਹੋ ਗਿਆ, ਜੇ ਉਹ ਹਾਕਮ ਬਣ ਜਾਂਦਾ ਨਾਲੇ ਵਿਸ਼ੇ ਭੋਗਦਾ ਨਾਲੇ ਕੱਪੜੇ ਤੋਂ ਭੂਰ ਕੇ ਲੈਂਦਾ, ਫਿਰ ਤੁਸੀਂ ਉਹਨੂੰ ਹਟਾ ਦਿੰਦੇ। ਜੇ ਜੋਗੀ ਹੋ ਗਏ ਉਹਨੂੰ ਕਰਤਾਰ ਦਿੰਦਾ, ਤੁਸੀਂ ਉਹਨਾਂ ਦੀ ਅਸਲੀ ਮਰਜ਼ਾਦਾ ਦੇਖੋ ਵੀ ਤੁਸੀਂ ਅੱਜ ਤਾਈਂ ਉਹ ਕਿਸੇ ਕੋਲ ਸਵਾਲ ਕਰਦੇ ਦੇਖੇ ਨੇ, ਸਾਨੂੰ ਭਾਈ ਕੱਪੜਾ ਦਿਓ, ਸਾਨੂੰ ਰੋਟੀ ਦਿਓ, ਉਹਨਾਂ ਦੀ ਪਰਦਾ ਵਧਾ ਇੰਨੀ ਤੱਕੜੀ ਹੈ, ਮਰਜ਼ਾਦਾ ਨਾਲ ਹੀ ਆਈ ਜਾਂਦੀ ਹੈ। ਨਾਲ ਰਹਿਣ ਵਾਲਿਆਂ ਦੇ ਵੀ ਪੰਜਾਹ ਪੰਜਾਹ ਲੀਟਰ ਦਾ ਰੁਪਈਏ ਦੇ ਲੀਟਰ ਦੇ ਕਛਹਿਰੇ ਹੋਣਗੇ। ਪਦਾਰਥ ਆਉਂਦਾ ਸੰਗਤ ਵਿੱਚ ਰਲ ਕੇ ਵਰਤੀ ਜਾਂਦੀ ਹਨ, ਆਉਂਦਾ ਬੇਹਥਾ ਉਹਦੀ ਵੀ ਨਿੰਦਾ ਕਰੀ ਜਾਂਦੇ ਆ, ਮੰਗਦੇ ਨਹੀਂ ਕਿਸੇ 'ਤੇ, ਉਹ ਕਿੰਨੇ ਸ੍ਰਿਸ਼ਤਾਂ ਲਾਉਂਦੇ ਨੇ। ਦਸ ਨੂੰ ਹੁਣ ਇਹ ਸੰਸਕਾਰ ਨਹੀਂ ਬਣੇ, ਮੈਂ ਉਹਨਾਂ 'ਤੇ ਵੀ ਨਫ਼ਰਤ ਕਰਨਾ ਵੀ ਬਾਬਾ ਜੀ ਦਾ ਦਰ ਬੜਾ ਉੱਚਾ, ਇਹ ਚਾਰ ਦਿਨ 'ਚ ਲੰਘ ਜਾ, ਇਹਨਾਂ ਨੇ ਪੰਜ ਚਾਰ ਸੰਗੀਆਂ ਨੇ ਦੋਨੋਂ ਗੱਡੀਆਂ ਕਢਾਤੀਆਂ, ਮੈਂ ਆਪਣਾ ਬੋਲਾ ਜਿਹਾ ਪਖੰਡ ਜਿਹਾ ਕੀਤਾ, ਮੈਂ ਉਹਦੇ 'ਚੋਂ ਹੱਥ ਕਢਾ ਲਿਆ, ਪਿਤਾ ਜੀ ਦੇ 2 ਕਿੱਲੇ 'ਤੇ 2-3 ਸੰਗਦੇ, ਪਰ ਸਾਡੇ ਆਇਆਂ 'ਤੇ ਲੈ ਲਏ ਵੀ ਇੱਥੇ ਗੱਡੀਆਂ ਨਹੀਂ ਖੜਦੀਆਂ, ਦੂਸਰੇ ਤਾਂ ਤੰਗ ਹੁੰਦੇ ਨੇ, 10-10, 20-20 ਹਜ਼ਾਰ ਦਾ ਇਕੱਠ ਹੋ ਜਾਂਦਾ ਪੂਰੇ ਮੈਸੀ ਨੂੰ, ਵੀ ਇਹ ਤਾਂ ਸੰਗਤ ਦੇ ਗੱਡੀਆਂ ਖੜਨ ਨੂੰ ਲਏ ਨੇ। ਮਗਰ ਮੇਰਾ ਖਿਆਲ ਹੈ ਵੀ ਕਿਸੇ ਗੁਰਮੁਖ ਸਾਡੇ ਨਾਲ ਦੇ ਨੇ, ਇੱਥੇ ਦੱਸਿਆ ਨੂੰ ਸੰਤਾਂ ਨੇ ਕਿੱਲੇ ਲਏ ਸਾਡੇ ਆਇਆਂ 'ਤੇ ਨੇ, ਮੈਂ ਉਹਨਾਂ ਦਾ ਉਹ ਕੀ ਕਹਿੰਦੇ ਨੇ ਬਣਾਤਾ ਟਰੈਸਟ, ਦੋਵੇਂ ਜਿਹੜੇ ਉੱਥੇ ਗ੍ਰੰਥੀ ਆਪਣਾ ਘਰ ਦਰ ਛੱਡ ਕੇ ਉੱਥੇ ਅਰਦਾਸ ਕੀਤੀ ਹੋਈ ਹੈ, ਲਾਂਗਰੀ ਅਤੇ ਗ੍ਰੰਥੀ, ਇਹ ਭਾਈ ਸਾਹਿਬ ਜਿਹੜੇ ਇੱਥੇ ਆ ਮੂਹਰੇ ਨੇ ਸਾਡੇ ਜਥੇਦਾਰ ਦੇ, ਚਲਾ ਵੀ ਲੈਂਦੇ ਨੇ ਇਹ ਦੋਨੋਂ ਗੱਡੀ, ਚਲਾਉਂਦੇ ਵੀ ਸਮਾਰਦੇ ਵੀ ਇਹ ਨੇ, ਮੋਟਾ ਜਾ ਜਣਾ ਮੰਦਿਰ 'ਤੇ, ਅਤੇ ਇਹ ਅਸੀਂ ਅਜੇ ਘੰਟਾ ਪਹਿਲਾਂਗੇ, ਇਹ ਹੁਣ ਜਦੋਂ ਮੈਂ ਇਸ਼ਨਾਨ ਕਰਨਾ ਜਦ ਵੀ ਉੱਥੇ ਸੂਈ ਜੀ ਕੋਲ ਪਹਿਲਾਂ ਹੀ ਬੈਠਾ ਹੁੰਦਾ। ਦਸ ਨੂੰ ਹੁਣ ਇਹ ਸੰਸਕਾਰ ਨਹੀਂ ਬਣੇ, ਮੈਂ ਉਹਨਾਂ 'ਤੇ ਵੀ ਨਫ਼ਰਤ ਕਰਨਾ ਵੀ ਬਾਬਾ ਜੀ ਦਾ ਦਰ ਬੜਾ ਉੱਚਾ, ਇਹ 4 ਦਿਨ 'ਚ ਲੰਘ ਜਾ, ਇਹਨਾਂ ਨੇ 5-4 ਸੰਗੀਆਂ ਨੇ ਦੋਨੋਂ ਗੱਡੀਆਂ ਕਢਾਤੀਆਂ, ਮੈਂ ਆਪਣਾ ਬੋਲਾ ਜਿਹਾ ਪਖੰਡ ਜਿਹਾ ਕੀਤਾ, ਮੈਂ ਉਹਦੇ 'ਚੋਂ ਹੱਥ ਕਢਾ ਲਿਆ, ਪਿਤਾ ਜੀ ਦੇ 2 ਕਿੱਲੇ 'ਤੇ 2-3 ਸੰਗਦੇ, ਪਰ ਸਾਡੇ ਆਇਆਂ 'ਤੇ ਲੈ ਲਏ ਵੀ ਉੱਥੇ ਗੱਡੀਆਂ ਨਹੀਂ ਖੜਦੀਆਂ, ਦੂਸਰੇ ਤਾਂ ਤੰਗ ਹੁੰਦੇ ਨੇ, 10-10, 20-20 ਹਜ਼ਾਰ ਦਾ ਇਕੱਠ ਹੋ ਜਾਂਦਾ ਪੂਰੇ ਮੈਸੀ ਨੂੰ, ਵੀ ਇਹ ਤਾਂ ਸੰਗਤ ਦੇ ਗੱਡੀਆਂ ਖੜਨ ਨੂੰ ਲਏ ਨੇ। ਮਗਰ ਮੇਰਾ ਖਿਆਲ ਹੈ ਵੀ ਕਿਸੇ ਗੁਰਮੁਖ ਸਾਡੇ ਨਾਲ ਦੇ ਨੇ, ਇੱਥੇ ਦੱਸਿਆ ਨੂੰ ਸੰਤਾਂ ਨੇ ਕਿੱਲੇ ਲਏ ਸਾਡੇ ਆਇਆਂ 'ਤੇ ਨੇ, ਮੈਂ ਉਹਨਾਂ ਦਾ ਉਹ ਕੀ ਕਹਿੰਦੇ ਨੇ ਬਣਾਤਾ ਟਰੱਸਟ, ਦੋਵੇਂ ਜਿਹੜੇ ਉੱਥੇ ਗ੍ਰੰਥੀ ਆਪਣਾ ਘਰ ਦਰ ਛੱਡ ਕੇ ਉੱਥੇ ਅਰਦਾਸ ਕੀਤੀ ਹੋਈ ਹੈ, ਲਾਂਗਰੀ ਅਤੇ ਗ੍ਰੰਥੀ, ਇਹ ਭਾਈ ਸਾਹਿਬ ਜਿਹੜੇ ਇੱਥੇ ਮੂਹਰੇ ਨੇ ਸਾਡੇ ਜਥੇਦਾਰ ਦੇ, ਚਲਾ ਵੀ ਲੈਂਦੇ ਨੇ ਇਹ ਦੋਨੋਂ ਗੱਡੀ, ਚਲਾਉਂਦੇ ਵੀ ਸੰਭਾਲਦੇ ਵੀ ਇਹਨੇ ਮੋਟਾ ਜਾ ਜਣਾ ਮੰਦੀਰ 'ਤੇ, ਅਤੇ ਇਹ ਅਸੀਂ ਅਜੇ ਘੰਟਾ ਪਹਿਲਾਂਗੇ, ਇਹ ਜਦੋਂ ਮੈਂ ਇਸ਼ਨਾਨ ਕਰਦਾ ਜਦ ਵੀ ਉੱਥੇ ਸੂਈ ਜੀ ਕੋਲ ਪਹਿਲਾਂ ਹੀ ਬੈਠਾ ਹੁੰਦਾ, ਤਿੰਨ ਰਾਤ ਜਦੋਂ ਜ਼ਿਆਦਾ ਨੀਂਦ ਉਹਨਾਂ ਪੈਂਦਾ, ਮਗਰ ਉਹ ਸੰਗਤ ਦੀ ਚੀਜ਼ ਬਣਾਤੀ ਵੀ ਸੰਗਤ ਕੋਲੋਂ ਹੀ ਆਈ ਹੈ। ਮੈਂ ਉਸ ਤੋਂ ਟੈਂਕਰ ਹਾਂ ਵੀ ਪਿਤਾ ਜੀ ਦੇ ਇੱਕ ਕਿਲੇ 'ਚ ਬੈਠਾ ਸੀ, ਨਰਬੇਬੰਦੀ ਵੇਲੇ ਦੋ ਕਰ ਲਏ, ਮੈਂ ਕਿਹਾ ਵੀ ਜਿੱਥੇ ਭਾਈ ਤੁਸੀਂ ਆ ਗੱਡੀਆਂ ਨਹੀਂ ਖੜ੍ਹ ਰਹਿ ਸੁਣਿਆ, ਇਹ ਵੀ ਦੋ ਇਹਦੇ ਨਾਲ ਆ ਦਿਓ। ਮੈਂ ਪੂਰਾ ਸੁਤੰਤਰ ਕਰਦਾ ਸੰਗਤ ਦੀ ਕਿਰਪਾ ਨਾਲ ਵੀ ਪਾਵਾਂ ਜਾਵਾਂ ਕਿਤੇ ਨਾ ਜਾਵਾਂ, ਬਾਕੀ ਵੀ ਪਿਓ ਤੋਂ ਮਹਿਲੇ ਵੀ ਹੁੰਦੇ ਹੁੰਦੇ ਸੀ ਉਹਨਾਂ ਦੇ, 17 ਕਿਲੇ ਅਤੇ 18 ਇੱਕ ਨਰਬੇਬੰਦੀ ਚਲਾ ਗਿਆ ਸੀ, 17 'ਚ ਦੋ ਮਹਿਲਾ ਗਿਆ, 15 ਉਹਨਾਂ ਉੱਤੇ ਉਹਨੂੰ ਮੈਂ ਦੇ ਦੇਣੀ। ਇਹ ਵਚਨ ਕੀਤਾ ਸੀ ਵੀ ਭਾਈ ਸਿੱਧ ਕਹਿ ਰੱਖ ਲਿਓ, ਗ੍ਰਿਸ਼ਤੀ ਯੋਗੀਆਂ ਵਾਲਾ ਅੰਨ ਗਿਆ ਨਹੀਂ ਖਾਂਦੇ ਹੁੰਦੇ, ਉੱਥੇ ਕੁਝ ਦੇ ਸਕਦੇ ਹੋ ਤੁਸੀਂ, ਉਹ ਕੇਵਲ ਅਭਿਆਗਤ ਅਤੇ ਬੰਦਗੀ ਕਰਨ ਵਾਲਿਆਂ ਦਾ। ਜੇ ਕਿਤੇ ਸੰਗਤ ਦੇ ਸੁਣਦਾ ਹੋ ਵੀ ਤੁਸੀਂ ਸਾਰਾ ਉੱਥੇ ਲਿਜਾ ਕੇ ਸੰਗਤ ਛੱਕ ਸਕਦੇ ਹੋ, ਸੰਗਤ ਨਾਲ ਰਲ ਕੇ, ਮਗਰ ਇਹੋ ਨਹੀਂ ਛੱਕਣਾ ਵੀ ਕੰਮ ਘਰ ਦਾ ਕਰੀਏ ਅਤੇ ਗੁਰਦੁਆਰੇ ਛੱਕਿਆ ਜੀ, ਫਿਰ ਜ਼ਿੰਦਗੀ ਮੇਲੀ ਹੋ ਜੂਗੀ। ਇਸ ਰੋਟ ਨਹੀਂ, ਹੁਣ ਆਪਾਂ ਰਲ ਕੇ ਇੱਥੇ ਕਦ ਜਾ ਕੇ ਪ੍ਰਸ਼ਾਦਾ ਲਾਹਾਂਗੇ, ਸੰਗਤ ਦੇ ਹੱਥੋਂ ਆਉਂਦਾ, ਕਿਸੇ ਨੂੰ ਸ਼ੌਂਕ ਹੈ ਮੰਗਦੇ ਤਾਂ ਨਹੀਂ, ਉਹ ਜ਼ਿਆਦਾ ਗਰੋਸ਼ੀ ਦੇ ਜਾਂਦਾ, ਕੋਈ ਘੱਟ ਲਿਆਉਂਦਾ, ਕੋਈ ਵੀਰ ਨੂੰ ਨਹੀਂ ਹਰ ਛੱਕ ਜਾਂਦਾ, ਇਹ ਤਾਂ ਵੀਰਤਾ ਹੀ ਨਾਲ ਛੱਕਦੇ, ਚਲਾਕੀ ਤਾਂ ਨਹੀਂ ਨਾ ਹੈ, ਫਿਰ ਛੱਕਦੇ ਹਾਂ ਗੁਰੂ ਦਾ ਕਹਿ ਕੇ, ਜੇ ਪਾਉਂਦੇ ਹਾਂ ਤਾਂ ਗੁਰੂ ਦਾ ਕਹਿ ਕੇ ਵੀ ਗੁਰੂ 'ਚ ਲੰਗਰ, ਕਿੰਨੀ ਗੁਰੂ ਨਾਲ ਸਾਂਝ ਪਈ ਜਾਂਦੀ ਹੈ, ਗੁਰੂ ਦੇ ਮਾਪੇ ਦੇ ਛੱਕਣ ਤੋਂ ਨਾਲ ਦੇਣ ਵਾਲੇ ਨੂੰ ਹੋਰ ਆਪਣੇ ਮਾਪੇ ਨੂੰ ਕੁਝ ਦੇ ਦਿਉ, ਉੱਥੋਂ ਬੀਜ ਹੁੰਦਾ ਖੇਤ 'ਚ ਕੋਈ ਬੀਜ ਲਓ, ਉੱਥੇ ਮਾਪੇ ਦੀ ਜਿਣਸ ਨੂੰ ਛੱਕ ਕੋਈ ਲਓ, ਕੋਈ ਮਿਹਣਾ ਨਹੀਂ, ਪਿਓ ਦੀ ਲੱਖਾਂ ਨਹੀਂ ਜਾਂਦਾ ਪੁੱਤ ਸਾਂਭ ਲੈਂਦਾ, ਕੋਈ ਮਿਹਣਾ ਨਹੀਂ, ਸਤਿਗੁਰੂ ਦੇ ਲੰਗਰ 'ਚੋਂ ਛਕਣ ਦਾ ਮਿਹਣਾ ਨਹੀਂ, ਪਰ ਹਰਾਮ ਖੋਰੀ ਨਾਲ ਛਕਣ 'ਤੇ ਸੰਜਮ ਰੱਖੀਏ ਵੀ ਉੱਥੇ ਤਿਲ ਫੁਲ ਪਾਈਏ, ਪਏ ਫਿਰ ਸਾਡੀ ਕਮਾਈ ਵੀ ਸਫਲ ਹੁੰਦੀ, ਕੰਮ 'ਤੇ ਕਦੇ ਦਲਿੱਦਰ ਨਾ ਕਰੀਏ। ਤਾਂ 'ਤੇ ਇਸ ਸ਼ਬਦ ਦੇ ਉੱਤੇ ਹਜ਼ੂਰ ਨੇ ਇਸ਼ਾਰਾ ਕੀਤਾ, ਮਾਨਸ ਕੀ ਸਭ ਇੱਕੋ ਪਛਾਣ ਬੋ, ਅੰਮ੍ਰਿਤ ਵੇਲੇ ਦਾ ਜਿਹੜਾ ਜਲੂਸ ਹੈ ਇਸ ਨੂੰ ਰਾਸ਼ੀ ਅਸੂਲ ਦੇ ਨਾਲ ਮੰਨ ਲਿਆ ਵੀ ਗੁਰੂ ਨਾਨਕ ਦਾ ਘਰ ਦਾ ਯੋਗ ਹੈ। ਸਤਿਸੰਗ ਜੀ, ਬੜੀ ਔਖੀ ਜੀ ਗੱਲ ਹੈ, ਮੈਂ ਤਾਂ ਹਜ਼ੂਰ ਕੋਲੋਂ ਮੰਗੀ ਆ ਵੀ ਹਜੀ ਉਸ ਸਿਫਤ ਦਿਓ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਦੇ, ਪਰ ਜੇ ਯੋਗ ਕਮਾਉਣਾ, ਬਾਬਾ ਜੀ ਕਹਿੰਦੇ ਗੁਰੂ ਨਾਨਕ ਦਾ ਘਰ ਰਾਜ ਯੋਗ ਹੈ, ਕਹਿੰਦੇ ਤੁਹਾਨੂੰ ਕਹਿਣਾ ਹੀ ਸਿਖਾਲਾ, ਰਾਜ ਯੋਗ ਹੈ, ਰਾਜ ਕਰੂਗਾ ਖਾਲਸਾ, ਖਾਲਸਾ ਤਾਂ ਉਸਦਾ ਨਾਮ ਹੈ ਜਿਹਦੇ ਵਿੱਚ ਕੋਈ ਮਲੀਨਤਾ ਨਾ ਹੋਵੇ, ਕੋਈ ਦੁਨੀਆ ਨਹੀਂ ਮੰਗਣਾ ਹੋਵੇ, ਉਹ ਸੋਸ ਰੂਪ ਦਾ ਰਾਜ ਕਰਦਾ, ਉੱਥੇ ਕੈਂਟਕ ਕੌਣ ਹੈ, ਉਹਨੂੰ ਮਰਨ ਵਾਲਾ ਕੌਣ ਹੈ, ਜਿਵੇਂ ਦੁਰਾਚਾਰੀ ਕਰਮ ਹਨ ਤੇਰੇ ਉਹ ਸਾਰੇ ਖੁਆਰ ਹੋ ਕੇ ਤੇਰਾ ਰੂਪ ਬਣ ਜਾਣਗੇ, ਕਿਸੇ ਵਿਸ਼ੇ ਨੇ ਤੈਨੂੰ ਦਮਨ ਨਹੀਂ ਕਰਨਾ, ਕਿਤੇ ਤੇਰੀ ਕਿਰਿਆ ਮਿਸ ਨਹੀਂ ਹੋਣੀ, ਉੱਥੇ ਤੇਰਾ ਰਾਜ ਖੋਣ ਵਾਲਾ ਵੈਰੀ ਨਹੀਂ, ਖਾਲਸਾ ਨੋਈ ਸੁੱਧ ਦਾ ਹੈ, ਸੁੱਧ ਵਿਨਾਸੀ ਬ੍ਰਹਮ ਗਿਆਨੀ ਹੈ, ਉਹ ਸੁੱਧ ਦਾ ਰਾਜ ਕਰਦਾ, ਆਪਣੇ ਇੰਦਰਾਂ ਨੂੰ ਵਸ਼ ਕਰਕੇ ਸਾਰਿਆਂ ਨੂੰ ਜਿੱਥੇ ਨੂੰ ਤੋਰਦਾ ਤੂੰ ਤੁਰਦੀ, ਅਸੀਂ ਇੰਦਰਾਂ ਮਗਰ ਤੁਰਦੇ ਹਾਂ, ਬ੍ਰਹਮ ਗਿਆਨੀ ਦੇ ਇੰਦਰੇ ਮਗਰ ਤੁਰਦੇ ਨੇ, ਇੰਨਾ ਕੀ ਫਰਕ ਹੈ। ਅਸੀਂ ਮੰਗਦੇ ਹਾਂ ਦੂਜਿਆਂ ਦੇ ਚਲਾਕੀ ਨਾਲ ਵੀ ਆਰਾਮ ਨਾਲ ਬੈਠੇ ਖਾਈਏ, ਕਿੱਥੇ ਗੁੱਡਾ ਵੱਢਾਂਗੇ ਅਤੇ ਕਲਮ ਮਾਰਾਂਗੇ, ਮਗਰ ਬ੍ਰਹਮ ਗਿਆਨੀ ਦੇ ਆਪਣੇ ਪੁਰਸ਼ਾਵਾਂ ਜਾਣ ਕੇ ਮਗਰ ਆਉਂਦੀ ਹੁੰਦੀ ਹੈ, ਆਪਣਾ ਹੀ ਭੋਗ, ਜਿਹਦੇ ਭੋਗ ਮੁੱਕ ਗਿਆ ਉਹਦੇ ਡਾਕੂ ਵੀ ਮਰਜੂ, ਜਿਹਦੇ ਉਹਦੀ ਪਰਾਰਬ ਨੂੰ ਮੰਗੀ ਖੋਹਣ ਵਾਲਾ ਹੀ ਮਰਜੂ, ਜਿਹਦੇ ਪਰਾਰਬ ਮੁੱਕ ਗਈ ਉਹਦੇ ਸਰੀਰ ਹੀ ਜਾਂਦਾ ਰਹੂ, ਪਰਾਰਬ ਹੈ ਪ੍ਰਸ਼ਾਰਥ ਨਾ ਲਓ, ਚੋਰੀ ਨਾਲ ਨਾ ਲਓ, ਆਉਣੀ ਆਪਣੀ ਪਰਾਰਬ ਹੈ, ਇੱਕ ਉਸੇ ਪਰਾਰਬ ਦੇ ਵਿੱਚ ਚੰਗੇ ਚੰਗੇ ਕਾਰਖਾਨੇ ਅਤੇ ਫਾਰਮੇਸ਼ਨ ਫਾਰਮਾਂ ਵਾਲੇ ਫੈਕਟਰੀਆਂ ਵਾਲੇ ਬਣ ਜਾਂਦੇ ਹਨ, ਪ੍ਰਸ਼ਾਦੇ ਦੋ ਹੀ ਨੇ, ਇਹ ਵੀ ਨਾ ਸਮਝ ਸਕਣ ਵੀ ਪਾਸ ਹੀ ਕਰਨਾ, ਉਹਨੂੰ ਸਗੋਂ ਹੋਰ ਜ਼ਿਆਦਾ ਖਜੂਰ ਦਾ ਕੰਮ ਦਿੱਤਾ ਹੈ, ਉਹ ਵੀ ਗੁਰਮੁਖ ਚੰਗਾ ਹੈ, ਰੋਟੀ ਉਹਨੇ ਸਭ ਨੂੰ ਦੇਣੀ ਹੈ, ਉਪਾਅ ਕਰੋ ਰੋਟੀ ਦੇਊਗਾ, ਇਹਦੇ ਸ਼ਬਦ ਇਹ ਹੈ ਵੀ ਕੋਈ ਵੈਰੀ ਨਹੀਂ ਦੇਖਣਾ, ਸਹਿਜਧਾਰੀ ਸਿੰਘ ਹੋਵੇ ਉਹਨੂੰ ਪ੍ਰੇਮ ਨਾਲ ਕਹਿਣਾ ਵੀ ਭਾਈ ਇੱਥੇ ਸਿਰ ਕਢਣਾ ਪੀਣ, ਮਿਹਰ ਹੈ ਸਤਿਗੁਰੂ ਦੀ, ਤਲਕ ਹੀ ਨਹੀਂ ਪੈਂਦਾ ਆਪਾਂ ਨੂੰ। ਮਗਰ ਇਹ ਕਈ ਕੁ ਸਾਨੂੰ ਆ ਕੇ ਪ੍ਰਧਾਨ ਸਾਹਿਬ ਨੇ ਕਿਹਾ ਉਹ ਅੱਜ ਫਿਰ ਡਿਊਟੀ 'ਤੇ ਗਏ ਹੋਏ, ਉਹਦੇ ਨਾਲ ਹੱਸ ਲਈ, ਇਹ ਵੀ ਸੰਗਤ ਤੋਂ ਮਾਫੀ ਲੈ ਲਾਂਗੇ ਵੀ ਮੇਰਾ ਇਹ ਵੀ ਕੰਮ ਨਹੀਂ ਕਿਸੇ ਸੰਗੀ ਨੂੰ ਬਲਾਸ ਕਰਨਾ, ਮੈਨੂੰ ਬਾਬਾ ਜੀ ਨੇ ਸੰਗਤ ਦੇ ਰਾਹੀਂ ਸੰਤ ਨਾਂ ਪਾਤਾ, ਮੈਂ ਸੰਤ ਤਾਂ ਨਹੀਂ ਪਰ ਇਹ ਫਖਰ ਨਾਲ ਤੁਹਾਡੇ ਚਰਨਾਂ 'ਚ ਕਹਿਣਾ ਵੀ ਮੈਂ ਸੰਤ ਕੋਲ ਘੜੀ ਕੇ ਬੈਠਾ, ਤਾਂ ਕਰਕੇ ਮੈਨੂੰ ਸੰਗਤ ਸੰਤ ਕਹਿ ਵੀ ਮੇਰੇ ਤੋਂ ਸੰਤ ਵਾਲੇ ਕੋਈ ਗੁਣ ਨਹੀਂ, ਮੈਂ ਇੱਕ ਸੇਵਾਦਾਰ ਹਾਂ ਉਹਨਾਂ ਦਾ, ਉਹਨਾਂ ਦਾ ਵਚਨ ਪਾਲਣ ਦੇ ਵਿੱਚ ਹਾਂ, ਜੀ ਡਿਊਟੀ ਦਿੱਤੀ ਹੋਈ ਹੈ ਉਹ ਸੰਗਤ ਲਿਖਾ ਦੇਵੇ, ਉਹ ਹੈ ਇਹ ਵੀ ਕਿਸੇ ਦੇ ਨਾਲ ਨਫ਼ਰਤ ਨਾਲ ਨਹੀਂ ਦੇਖਣਾ। ਕਈ ਗੇਰ ਪਿੰਡ ਤਲਕ ਪੈਂਦੇ ਰਹੇ ਨੇ, 2-4 ਸਾਲ ਤੋਂ ਜ਼ਿਆਦਾ ਸੰਗਤ ਜੁੜਨ ਲੱਗ ਗਈ, ਪਿੰਡ ਦੀ ਪੰਚਾਇਤ ਨੇ ਆ ਕੇ ਕਿਹਾ ਬਾਬਾ ਜੀ ਬਹੁਤੀ ਸੰਗਤ ਆ ਜਾਂਦੀ ਹੈ ਵੀ ਐਕਤੀ ਪੁਲਿਸ ਲਿਆਈਏ, ਕੋਈ ਇਲਤ ਨਾ ਕਰੇ ਸ਼ਰਾਰਤੀ ਬੰਦਾ। ਮੈਂ ਕਿਹਾ ਵੀ ਜੇ ਤਾਂ ਆਪਣਾ ਜਿਹਦੇ ਨੇ ਕੰਮ ਉਹ ਪੁਲਿਸ ਲਿਆਇਓ, ਇਹ ਕੰਮ ਜਗਤ ਗੁਰੂ ਦਾ ਹੈ, ਇਹ ਹਾਲੇ ਅਸੀਂ ਇੱਥੇ ਮੰਜ਼ਿਲ 'ਚ ਪਹੁੰਚੇ ਨਹੀਂ, ਕੋਈ ਨਫ਼ਰਤ ਦੀ ਗੱਲ ਨਹੀਂ ਵੀ ਉਹਨਾਂ ਨੂੰ ਐਵੇਂ ਤੌਂਖਲਾ ਪਿਆ ਜੀ ਸਨੂਹ ਪੈ ਉਹਨਾਂ ਨੂੰ ਤਾਂ ਨਹੀਂ ਤੁਰਨ ਦੇਣਾ ਵੀ ਸਾਡੇ ਫੇਰੇ ਨਹੀਂ ਨਿਆਣੇ ਮੁੰਡੇ ਨੂੰ ਮਿਲਣਗੇ, ਜੇ ਸਾਈ ਨੂੰ ਪਾਉਂਦਾ ਹੋਊ ਹਜ਼ੂਰ ਦੀ ਨਾਲ ਲੈ ਕੇ ਯਾਤਰਾ ਕਰਾ ਦੇਵਾਂਗੇ, ਨਗਰ ਵਾਸੀਆਂ ਨੂੰ ਚਾਹ ਹੋ ਜਾਵੇ ਬੰਦਗੀ ਕਰਨ ਵਾਲੇ ਸਿੱਖ ਜਾਂਦੇ ਨੇ, ਜੇ ਉਹਨੂੰ ਨਹੀਂ ਪਾਉਂਦਾ ਹੋਊ ਤਾਂ ਵਜਾ ਕੇ ਕੀ ਲੈਣਾ, ਉਹਨੂੰ ਨਹੀਂ ਪਾਉਂਦਾ ਹੋਊ ਤੁਹਾਡੇ ਕੋਲ ਕੋਈ ਸਿਪਾਹੀ ਨਹੀਂ ਰੋਕਦਾ, ਐਵੇਂ ਦਿਲ ਨਾ ਛੱਡਿਆ ਕਰੋ, ਇਹਦਾ ਕੰਮ ਆਪੇ ਕਰੇਗਾ। ਹਾਂ ਜੀ ਦਾ ਜੀ ਦਾ ਪ੍ਰਸ਼ਾਰਥ ਕਰੋ, ਜਿਹੜੇ ਉਹਦਾ ਡਿਊਟੀ 'ਤੇ ਹੈ ਜਾਣ ਵਾਲਾ, ਉਹ ਪਿਆਰ ਨਾਲ ਪੁੱਛੋ, ਤੁਹਾਨੂੰ ਕੋਈ ਜਵਾਬ ਨਾ ਦੇਵੇਗਾ, ਪਿਆਰ ਨਾਲ ਪੁੱਛੋ, ਅਸੂਲ ਨਾ ਬੰਨੋ, ਅਸੂਲ ਰੱਖੋ ਟਾਈਮ ਦੀ ਗਵਰਨਮੈਂਟ ਨੂੰ ਪੁੱਛੋ ਵੀ ਸਾਡਾ ਇੰਨਾ ਮਿਸ਼ਨ ਸਾਨੂੰ ਦਿੱਤਾ ਉਹਦੇ ਆਹ ਪਾਬੰਦ ਬਣੋ ਉਹਨੂੰ 10 ਵਜੇ ਦਿੱਤਾ ਤਾਂ ਪੌਣੀ 10 ਰੋ ਬੱਖੇ ਦੇ ਪੂਰੇ ਪਾਬੰਦ ਬਣੋ ਉਹਨੂੰ 2:30 ਵਜੇ ਦਾ ਮੁੜ ਕੇ ਦਿੱਤਾ ਆਪਾਂ 12 ਨੂੰ ਜਾ ਦਿਓ ਬੱਖੇ ਦੇ ਪਾਬੰਦ ਰਹੋ ਹਾਲ ਵੱਖ ਜੇ ਬੱਖ ਦੀ ਪਾਬੰਦੀ ਨਹੀਂ ਮੰਨਾਂਗੇ ਫਿਰ ਬੇਪਰਵਾਹੀ ਅੱਜ ਤੋਂ ਤਰਫੂਗੀ ਬੇਪਰਵਾਹ ਨਹੀਂ ਹੋਣਾ ਤੁਹਾਨੂੰ ਕੋਈ ਨਹੀਂ ਰੋਕਦਾ ਉੱਥੇ ਸੰਗਤ ਨੇ ਬੜੀ ਹੀ ਪ੍ਰਸੰਨਤਾ ਗੁਰੂ ਦੀ ਵੀ ਦਿੱਤੀ ਹੋਈ ਲਈ ਇਹ ਸਾਰੇ ਸਤਿਕਾਰਯੋਗ ਵੀ ਇਹਨਾਂ ਨੇ ਕਿਹਾ ਵੀ ਇਹ ਖੇਲ ਗੁਰੂ ਨਾਨਕ ਦੀ ਇਹੀ ਜਾਣ ਇਸ ਵਕਤ 51 ਸਾਲ ਹੈ ਇਹ 10ਵੇਂ ਇਸ ਸਕੂਲ 'ਚ ਦਾਖਲ ਹੋਏ ਨੂੰ ਇੱਕ ਕਦੇ ਜੀ ਦਾ ਕੋਈ ਪੈਰ ਨਹੀਂ ਵਿੰਗਾ ਹੋਇਆ ਜੇ ਮੇਰੀ ਸਾਥਣ ਹੁੰਦੀ ਮੈਂ ਕਿਹਾ ਵੀ ਮੈਂ 47 ਮਕਾਨਾਂ ਥਾਈ ਨਿਕਲਿਆ 65 ਤੋਂ ਹੁਣ ਥਾਈ ਤਾਂ ਉੱਥੇ ਸਾਰੀਆਂ ਖਿੜਕੀਆਂ ਲਾ ਕੇ ਫਰਸ਼ ਲਾ ਕੇ ਆਉਂਦਾ ਰਿਹਾ ਅਤੇ ਜਿਹੜਾ ਮੇਰਾ ਘਰ ਸੀ ਮੇਰਾ ਖਿਆਲ ਮੈਂ 1:24 ਘਰ ਪਾਇਆ ਅਤੇ ਉਹ ਪਿੱਛੇ ਪਿਛਲੇ ਕਾਕੇ ਨੇ ਢਾ ਕੇ ਪਾ ਲਿਆ ਹੁਣ ਥੋੜ੍ਹਾ ਜਿਹਾ ਜਵਾਨੀ ਅਨੁਸਾਰ ਹੋ ਗਿਆ ਉੱਚਾ ਕਰ ਲਿਆ ਇੱਟ ਵਾਲਾ ਪਾ ਲਿਆ ਜਦ ਹੋਰ ਮੈਂ ਸੀ ਉਹਦੀ ਕੰਧ ਦੇ ਖੁੱਡੇ ਨਹੀਂ ਮੰਦ ਹੋਏ ਜਿਹੜੇ ਰਹਿ ਗਏ ਖੇਤੀ ਦੇ ਕੰਮ 'ਚ ਪੈ ਗਏ ਜਿੱਥੇ ਆਪਣੀ ਮੱਦਾ ਦਿੱਤਾ ਹੁੰਦਾ ਕੜੀ ਰੀਤ ਹੁੰਦੀ ਹੈ ਪੈਡ ਕਰਨ ਨੂੰ ਉਹਨੂੰ ਖੁੱਡਾ ਕਹਿੰਦੇ ਨੇ ਵੀ ਉਹ ਘਰ ਦੇ ਕੰਮ ਨੇ ਤਾਂ ਖੁੱਡਾ ਟੀ ਪਕਾਉਣ 'ਚ ਖੁੱਡੇ ਨਹੀਂ ਮੰਦ ਹੋਏ ਮਗਰ ਜਿਤਨੇ ਇਹ 27 ਮੰਦਰ ਪਾਏ ਨੇ ਧਰਮਸ਼ਾਲਾ ਦਰਵਾਜ਼ੇ ਉਹ ਉੱਥੋਂ ਜਦ ਤੁਰਦੇ ਤਾਂ ਸਾਰਾ ਜਨਮ ਕੰਨ ਖਿੜਕੀ 'ਤੇ ਲੈ ਕੇ ਵੀ ਵਿੰਡੋ 'ਤੇ ਲੈ ਕੇ ਸਾਰਾ ਰੰਗ ਹੋ ਜਾਂਦਾ ਇਹ ਕੋਈ ਕੰਮ ਅਧੂਰਾ ਨਹੀਂ ਛੱਡ ਕੇ ਆਏ ਨਹੀਂ ਤਾਂ ਪਿੰਡਾਂ ਦੀ ਪੰਚਾਇਤਾਂ ਦੇ ਕੰਮ ਨੇ ਗੌਰਮੈਂਟ ਦੇ ਲੈ ਲੈਣ ਉਹਨਾਂ ਦੇ ਵੀਰ ਮੇਰੇ ਨਾਲ ਤਕੜੇ ਨੇ ਕਮੀ ਇਹ ਹੈ ਕਿ ਗੈਰ ਸਵਾਕੀ ਹੈ ਇੱਥੇ ਗੁਰੂ ਨਾਨਕ ਦੀ ਕਿਰਪਾ ਨਾਲ ਫਿਵਾਕ ਸੀ ਪਿਛਲੇ ਸਾਲ ਕਹਿਣੀ ਪਾਇਆ 8 ਕਮਰੇ 6 ਦਿਨਾਂ 'ਚ ਪਏ ਉਹ ਕਹਿੰਦੇ 6 ਦਿਨਾਂ 'ਚ ਨਿਊ ਨਹੀਂ ਤਰ ਹੁੰਦੀ 6 ਦਿਨਾਂ ਦੇ ਵਿੱਚ ਫਰਸ਼ ਵੀ ਹੇਠਲਾ ਲੱਗ ਗਿਆ ਬਾਲਾ ਪਾ ਕੇ ਉੱਤੇ ਇੱਟ ਪਾਈ ਇੱਟ ਦੇ ਉੱਤੇ ਚਿੱਕ ਪਾ ਕੇ ਉੱਪਰ ਦੀ ਟਾਇਲ ਪਾਈ ਟਾਇਲ ਦੇ ਉੱਪਰ ਦੀ ਘੋਲੂਗਾ ਪਾਇਆ ਸਾਰੀਆਂ ਛੱਤਾਂ ਤਾਂ ਮੈਂ ਇਵੇਂ ਪਾਈਆਂ ਸਕੂਲਾਂ ਦੇ ਨੇ ਸਾਰੀ ਯੂਨੀਵਰਸਿਟੀ ਨੇ ਉਹਨਾਂ ਦੇ ਮਨਜ਼ੂਰ ਕਰ ਲਈ ਵੀ ਇਹ ਛੱਤ ਲੈਂਟਰ ਨਾਲ ਵਧੀਆ ਇਹ ਚਾਹੁੰਦੀ ਹੋਈ ਨਹੀਂ ਨਾਲੇ ਕਦੇ ਪਾ ਲਿਆ ਇਹਨੂੰ ਲਾਹਲਾ ਫੇਰ ਨਹੀਂ ਵਿਕਦਾ ਲੈਂਟਰ ਟੁੱਟਿਆ ਕੰਮ ਨਹੀਂ ਆਉਂਦਾ ਇਹ 18 ਸਕੂਲ ਅਤੇ ਹੋਰ ਧਾਰਮਿਕ ਸਥਾਨ ਦਰਵਾਜ਼ੇ ਧਰਮਸ਼ਾਲਾ ਜਿੱਥੇ ਜਿੱਥੇ ਨਗਰੀ ਜਾਂਦੇ ਤੇ ਸਵਾਲ ਨਹੀਂ ਕੀਤਾ ਇਹ ਸਿਧਾਂਤ ਹੈ ਕਿ ਗੁਰੂ ਨਾਨਕ ਦਾ ਲੜ ਫੜ ਲਈਏ ਫਿਰ ਸਾਨੂੰ ਇਕੱਠੇ ਕਰਨਾ ਇਕੱਠੇ ਹੋ ਕੇ ਤੁਸੀਂ ਕੀ ਨਹੀਂ ਕਰ ਸਕਦੇ ਪਿੰਡ ਦੇ ਹੀ ਆਪਣੀ ਪਦਾਰਥ ਇਕੱਠਾ ਕਰਨਾ ਕਿਸੇ ਦੂਜੇ ਦੇ ਹੋਕਾ ਸੀ ਵੀ ਲਾਂਭ ਤੋਂ ਪਹਿਲਾਂ ਹੀ ਸਾਨੂੰ ਤਲਕ ਪਿਆ ਲਾਗ ਸਾਡੇ ਬਟਾਰੀ ਹੈ ਚਮਟ ਹੈ ਕਲਾੜ ਹੈ ਦਾਸ ਦੇ ਘਰ ਤੋਂ ਇੱਕੋ ਜਿਹਾ ਹੀ ਪੈਂਦਾ ਪਿਤਾ ਜੀ ਦਾ ਘਰ ਚੜ੍ਹਦੇ ਕਹਿੰਦੀਆਂ ਗੁਰਦੁਆਰਾ ਛਿਪਦੇ ਵੱਲ ਹੈ ਗੁਰਦੁਆਰੇ ਨਾਲ ਸਕੂਲ ਪਿਆ ਕਲਾੜ ਵਾਲੀ ਪੰਚਾਇਤ ਆਈ ਵੀ ਬਾਬਾ ਜੀ ਅਸੀਂ ਕੁਛ ਸੇਵਾ ਦੇਣੀ ਹੈ ਮੈਂ ਕਿਹਾ ਵੀ ਅਸੀਂ ਪਰਨ ਕਰ ਲਿਆ ਵੀ ਪਿੰਡ ਦੇ ਤੋਂ ਬਿਨਾਂ ਹੱਥਾਂ ਦੀ ਸੇਵਾ ਲੈ ਲਵਾਂਗੇ ਸਾਡੇ ਟਰਾਲੀਆਂ ਥੋੜ੍ਹੀਆਂ ਕੋਈ ਢੋਣ ਦੀ ਬਾਹਰਲੀ ਸੰਗਤ ਨਾਲ ਬਣੀ ਹੋਈ ਆ ਵੀ ਢੁਆ ਲਾਂਗੇ ਦਵੜਾ ਨਹੀਂ ਲੈਣਾ ਬਾਹਰੋਂ ਕੋਈ ਇਹ ਨਹੀਂ ਸਵਾਲ ਕਰਨਾ ਉਹਨਾਂ ਨੇ ਕਹਿੰਦੇ ਵੀ ਅਸੀਂ 40 ਵਿੱਚ ਸੰਗਤ ਨੇ ਮੈਨੂੰ ਕਿਹਾ ਮਿਡਲ ਸਕੂਲ ਤੋਂ ਕਹਿੰਦੇ ਪੈਸੇ ਅਸੀਂ ਹੰਸੀ ਚਲੇ ਗਏ ਉਹਨਾਂ ਨੂੰ ਸਾਨੂੰ ਬੇਨਤੀ ਮਿਲਣੇ ਸੰਗਤ ਨੂੰ ਮਾਰਿਆ ਪੜ੍ਹੀ ਲਿਖੀ ਸੰਗਤ ਉਹ ਵੀ ਤੁਸੀਂ ਐਵੇਂ ਲੱਕ ਬੰਨ ਕੇ ਇੱਥੇ ਨੂੰ ਆ ਜਾਂਦੇ ਚਲੋ ਉਹਨੇ ਸਾਡੇ ਅਸੀਂ ਨਹੀਂ ਧਰਮਸ਼ਾਲਾ ਪਾਉਣੀ ਅਸੀਂ ਨਹੀਂ ਸਕੂਲ ਪਾਉਣਾ ਸਾਨੂੰ 30 ਰੁਪਏ ਦਿੱਤੇ ਪੰਚਾਇਤ ਨੂੰ ਖੱਜਲ ਕਰਕੇ ਮਗਰ ਇੱਥੇ ਹੁਣ ਉਹਨਾਂ ਨੇ ਦੋਨੋਂ ਗੇ ਲਏ ਅਤੇ ਫਿਰ ਪੰਚਾਇਤ ਨੇ ਮਤਾ ਕਰਕੇ ਲੈ ਲਏ ਵੀ ਸਤਿਕਾਰ ਹੈ ਮੈਨੂੰ ਉਹਨਾਂ ਨੇ ਪ੍ਰਮਾਣ ਦਿੱਤਾ ਵੀ ਬਾਬਾ ਜੀ ਇਹ ਸਾਡਾ ਸਕੂਲ ਨਹੀਂ ਤੁਹਾਡੇ ਘਰ ਤੋਂ ਤੁਹਾਡੇ ਮੁੰਡੇ ਨੂੰ ਤੁਰਿਆ ਉਦੋਂ ਸਾਡੀ ਕਲਾੜ ਨੇੜੇ ਹੈ ਚਾਮਟ ਨੇੜੇ ਹੈ ਬਟਾਰੀ ਨੇੜੇ ਹੈ ਤੁਹਾਡਾ ਚੜ੍ਹਦੀ ਕਿੰਨੀ ਘਰ ਹੈ ਅਸੀਂ ਇੱਧਰ ਆਉਣੇ ਸਕੂਲ ਨੂੰ ਵੀ ਸਾਡਾ ਸਕੂਲ ਹੈ ਕਿੱਥੇ ਤਾਂ ਸਤਿਕਾਰ ਤੀ ਐਂ ਆਦਰ ਨਾਲ ਸਾਰੇ ਹੀ ਨਾਲੇ ਕਿਸੇ ਨੂੰ 2000 ਕਿਸੇ ਨੇ 1000 ਤਿਹਾਂ ਚੋਹਾਂ ਪਿੰਡ ਨੇ ਧੌਣ ਮਾਜਰੇ 1000 ਦਿੱਤਾ ਖੇੜੀ ਨੇ 2000 ਦਿੱਤਾ ਔਰ ਇਹ ਚਮਟ ਵਾਲੇ ਨੇ 2000 ਦਿੱਤਾ ਕਲਾੜ ਵਾਲੇ ਨੇ 1000 ਦਿੱਤਾ ਬਟਾਰੇ ਵਾਲੇ ਨੇ 1000 ਦਿੱਤਾ ਨਾਲੇ ਤਾਂ ਹਜ਼ਾਰਾਂ ਦੇ ਮੂੰਹ ਦੇਖੇ ਨਾਲੇ ਹੱਥ ਬੰਨ ਕੇ ਵੀ ਸਾਡੇ ਮੁੰਡਿਆਂ ਨੇ ਵੀ ਪੜ੍ਹਨਾ ਇਉਂ ਤਾਂ ਆਏਗੀ ਐਂ ਪੈ ਜਾਂਦਾ ਹੋਰ ਜੇ ਕੋਈ ਵੀ ਸੰਤ ਕਿੱਥੋਂ ਮੈ ਲੈਂਦੇ ਲੈਂਦੇ ਨਹੀਂ ਮੇਰਾ ਪ੍ਰੰਗਣਾ ਬਾਬਾ ਜੀ ਨੇ ਤੌਰ 'ਤੇ ਤੁਹਾਡੀ ਕਿਰਪਾ ਨਾਲ ਨੰਘ ਜਾਂ 4 ਕਸਾ ਰਹਿੰਦੇ ਨੇ ਵੀ ਇਹਦੇ ਵਿੱਚ ਆਪਣਾ ਤਿਆਗ ਨਹੀਂ ਹੈ ਪਦਾਰਥ ਨਾਲ ਸੰਬੰਧ ਨਹੀਂ ਡਿਊਟੀ ਸਾਰੀ ਦੇਣੀ ਹੈ ਸੰਬੰਧ ਰੱਬ ਨਾਲ ਹੈ ਜੋਗੀ ਜਿਹਨਾਂ ਦਾ ਪਦਾਰਥ ਨਾਲ ਪਦਾਰਥ ਦਾ ਤਿਆਗ ਨਹੀਂ ਪਦਾਰਥ ਦੇ ਸੰਬੰਧ ਦਾ ਤਿਆਗ ਹੈ ਉਹਦੇ ਨਾਲ ਮੋਹ ਨਹੀਂ ਵੀ ਇਹਨੂੰ ਇਕੱਠਾ ਕਰਕੇ ਰੱਖਣਾ ਕਿਤੇ ਬੈਂਕ 'ਚ ਰੱਖ ਦਿਆਂ ਆਪਣੀ ਕਮਾਈ ਨਾਲ ਕਾਕੇ ਕੁਛ ਕਰਨ ਚਾਹੇ ਉਹਨਾਂ ਦੇ ਸਿਰ ਹੋਣ 10 ਰੁਪਈਏ ਮੈਂ ਵੀ ਸਮੇਂ ਨਾਲ ਐਵੇਂ ਲਿਖਾਉਂਦਾ ਹਾਂ ਪਰ ਮੈਨੂੰ ਮਾਪਿਆਂ ਦੀ ਸਿੱਖਿਆ ਦਿੱਤੀ ਤੀ ਮੈਂ ਕਰਜ਼ਾ ਨਹੀਂ ਲਿਆ ਮੇਰੀ ਸ਼ਾਦੀ ਸਮੇਂ ਪਿਤਾ ਨੇ ਕੋਈ ਲੈ ਲਿਆ ਤੇ ਅਸੀਂ ਰਲ ਮਿਲ ਕੇ 2-3 ਸਾਲਾਂ 'ਚ ਲਾਹਤਾ ਜਿਹਾ ਜਿਹਾ ਜਵਾਨਾ ਸੀ ਮਗਰ ਮੁੜ ਕੇ ਕੰਮ ਘੱਟ ਵੀ ਦੁੱਧ ਪੀ ਕੇ ਸਾਰ ਲਿਆ ਪਾਣੀ ਪੀ ਕੇ ਸਾਰ ਲਿਆ ਸਿਰ ਨਹੀਂ ਚੜਿਆ ਅਤੇ ਕੋਲੇ ਹੁਣ ਇਹੀ ਜੀ ਬਾਬਾ ਜੀ ਮੇਰਾ ਸਾਰ ਸੰਗਤ ਨਾਲ ਰਲ ਕੇ ਕਣਕ ਛੱਕ ਲੈਣੀ ਉਹਦੀ ਤਾਂ ਸਿਧਾਂਤ ਕਰਦੀਆਂ ਗੱਲਾਂ ਨੇ ਉਹਨੂੰ ਮੰਨਿਓ ਗੁਰਮਤ ਹੈ ਕਦੇ ਘਾਟਾ ਨਹੀਂ ਆਇਆ ਆਉਂਦੀ ਕਣਕ ਥਾਈ ਕਈ ਗੀ ਗਰੀਬ ਵੀਰਾਂ ਦੇ ਚੇਤ ਚਲਾਣੇ ਮੁੱਕ ਜਾਣੇ ਜਾਂ ਕੋਈ ਉਧਾਰੇ ਲੈਣਗੇ ਜਾਂ ਫਿਰ ਪਹਿਲਾਂ ਬਲੀਆਂ ਤੋੜ ਕੇ ਝਾੜਨਗੇ ਇਸ ਘਰ ਦੇ ਵਿੱਚ ਸੰਗਤ ਦਾ 100-200 ਆਦਮੀ ਦਾ ਪ੍ਰਸ਼ਾਦਾ ਪੱਕਦਾ ਰਹਿੰਦਾ ਕਣਕ ਨਹੀਂ ਕਦੇ ਮੁੱਕੀ ਇੱਕੋ ਹੀ ਹਲਦੀ ਖੇਤੀ ਹੈ 15 ਕਿੱਲੇ ਕੀ ਹੁੰਦੇ ਨੇ ਜ਼ਿਮੀਂਦਾਰ ਕੋਲ ਉਸ ਵਕਤ ਸਾਡੇ ਪੁਆਧ ਦਾ ਇਲਾਕਾ ਕਰਦੇ ਕਹਿੰਦੇ ਕਿਉਂ ਨਾ ਭਗਤੀ ਕਰੇ ਇਹਨਾਂ ਕੋਲ 100 ਵਿਘੇ ਜ਼ਮੀਨ ਹੈ 90 ਬਣਦੀ ਸੀ 18 ਕਿੱਲੇ ਸੀ ਪਿਤਾ ਜੀ ਵੀ ਇਹਨਾਂ ਕੋਲ 100 ਵਿਘੇ ਜ਼ਮੀਨ ਹੈ ਇਹ ਕਿਉਂ ਨਾ ਭਗਤੀ ਕਰੋ ਜ਼ਮੀਨ ਕਹਿੰਦੇ ਹੁੰਦੇ ਸੀ ਮਗਰ ਹੁਣ ਉਹ ਉਸ ਦੇ ਵਿੱਚੋਂ ਜਿੰਨੀ ਕਣਕ ਹੋ ਜਾਣੀ ਸੰਗਤ ਨਾਲ ਰਲ ਕੇ ਕਦੇ ਨਹੀਂ ਸੀ ਮੁੱਕੀ ਰਲ ਕੇ ਛੱਕ ਲੈਣ ਕਿਸੇ ਨੂੰ ਤੀ ਨੂੰ ਇੱਥੇ ਹੁਣ ਭਾਈ ਸਾਹਿਬ ਨੂੰ ਕਹਿੰਦੇ ਗਈ ਆ ਅਸੀਂ ਮੇਰਾ ਖਿਲਾ ਉਹਨਾਂ ਨੇ ਤਾਂ ਮੈਨੂੰ ਨਹੀਂ ਪਤਾ ਮੈਂ ਤਾਂ ਉਹਦੇ ਅਲੈਦਾ ਹੀ ਆ। ਸੰਗਤ ਨੇ ਵਿਚਾਰ ਕੇ ਮੰਨ ਲਿਆ, ਇਹਨੂੰ ਗੁਰਮੁਖਾਂ ਨੇ ਮੰਨ ਲਿਆ, ਉਹ ਆਪਣੇ ਘਰ ਸੁਖੀ ਵੱਸਦੇ ਨੇ। ਉਹ ਗੁਰਮੁਖਾਂ ਪ੍ਰਛੱਲਾ ਕਿਸੇ ਜੇ ਪਾਇਆ ਹੋਵੇ ਵੀ ਧੀ ਨੂੰ ਪਾਇਆ, ਨਹੀਂ ਤਾਂ ਇਹ ਬੁੜੀਆਂ ਕਦੇ ਨਹੀਂ। ਹੱਥ ਕੰਨ ਤਾਂ ਚਾਹੀਦਾ ਇੱਜ਼ਤ, ਗੁਰਮਾਤਾ ਕੀ ਹੱਥ ਕੰਨ ਪਾਇਆ ਵੀ 10 ਪਾਠ ਲੈਣੇ ਨੇ ਦੋਵਾਂ ਬੱਚੇ ਬੱਚੀ ਦੇ। ਇਹ ਗਹਿਣੇ ਲੋਕ ਪ੍ਰਮੁੱਖ ਛੋਟੇ ਰਹਿਣ ਵਾਲਾ ਵੀ ਦੋਹਾਂ 'ਤੇ ਸਾਰਿਆਂ ਨੂੰ ਇਹੀ ਦਾਤ ਦਿੱਤੀ ਹੈ। ਮੈਂ ਆਪਣੀ ਔਲਾਦ ਤੋਂ ਲੈ ਕੇ ਪਹਿਲੀ ਬੀਬੀ ਦਾ ਵਿਆਹ ਕੀਤਾ, ਉਹਦੇ 'ਤੇ ਨਿਊ ਦਾ ਹੀ ਇਹ ਪਾਠਾ ਮਿਲਿਆ। ਪਹਿਲੇ ਸਾਰੇ ਆਪਸ ਮੈਂ ਦੇ ਦਿੱਤੇ ਲੈ ਲਏ, ਫਿਰ ਨਿਊ ਦਾ ਹੀ ਨਹੀਂ ਤੋਰਿਆ, 40 ਸੀ ਉਹਨਾਂ ਦਾ ਵਿਆਹ। 40 ਤੋਂ ਉਹਨਾਂ ਨੇ ਕਿਹਾ ਵੀ ਅਸੀਂ ਸਾਡਾ ਰਿਵਾਜ਼ ਹੈ, ਜੇ ਤੁਸੀਂ ਸਾਡੇ 5 ਪਾ ਦਿਓਗੇ ਅਸੀਂ ਤੁਹਾਡੇ 100 ਪਾਵਾਂਗੇ। ਤੁਸੀਂ ਸਾਡੇ ਬੀਬੀ ਦੇ ਨਿਰਵਿਘਨਤਾ ਲਈ, ਇਹਨਾਂ ਰੂਹਾਂ ਦੀ ਕੱਟਣ ਲਈ ਤੁਸੀਂ 100 ਪਾਠ ਕਰੋਗੇ, ਇਹਨਾਂ ਦੀ ਨਿਰਵਿਘਨਤਾ ਤਾਂ ਕਰਤਾਰ ਦੇ ਹੱਥ ਹੈ, ਬੰਦਿਆਂ ਦਾ ਜੀਵਨ ਬਣੂਗਾ। ਇਹ ਕਰਜ਼ ਦਾ ਵਿਆਹ ਸਾਡਿਆਂ ਨੂੰ ਵੀ ਪਾਠ ਦੇ ਹੁੰਦੇ ਨੇ, ਮਰਿਆਂ 'ਤੇ ਵੀ ਪਾਠ ਹੀ ਵੀ ਪਾਠ ਕਰੀ ਭਾਈ, ਇਹ ਰੂਹ ਦੇ ਨਿਮਿੱਤ ਕਿੰਨੇ ਕਰਨੇ, ਰੋਣ ਦਾ ਨਹੀਂ ਕੰਮ, ਪਾਠ ਕਰੀ। ਇੱਥੇ ਤੁਹਾਡੇ ਕੋਲ ਭਜੰਗੀ ਚੜ੍ਹਾਈ ਕਰ ਗਿਆ, ਇਹੋ ਹੀ ਗੱਲ ਸੀ। ਕਾਕਾ ਵੀਰ ਦਾ ਵਿਛੋੜਾ ਸਾਰਿਆਂ ਤਕੜਾ ਔਖਾ ਹੁੰਦਾ, ਉਹ ਤਾਂ ਛੋਟਾ ਇਹ 2 ਸਾਲ, ਬਲਕਿ 4 ਸਾਲ ਛੋਟਾ ਵਿਚਾਲੀ ਆ ਬੀਬੀ ਹੈ। ਇੱਥੇ ਮੈਂ ਸੰਗਤਾਂ 'ਚ ਸੁਣਿਆ ਵੀ ਉਸ ਗੁਰਮੁਖ ਨੇ ਗੁਰੂ ਨਾਨਕ ਦੀ ਮੱਤ ਨਾਲ ਨਹੀਂ ਤੜਕਦਾ ਨਾ ਸੁਖਮ ਸਾਹਿਬ ਦਾ ਪਾਠ ਅਡੋਲ ਕਰਦਾ ਰਿਹਾ ਹੈ, ਕੋਈ ਵਿਰਾਗ ਨਹੀਂ ਕੀਤਾ, ਕੇਵਲ ਇਹਨਾਂ ਦੇ ਚਰਨ ਫੜਨ 'ਤੇ ਹੀ ਆਉਣੇ ਸਾਰਿਆਂ ਨੇ। ਅਸੀਂ ਤਾਂ ਕੌਡੀ ਡਿਗੀ 'ਤੇ ਰੋਣ ਵਾਲੇ ਤੇ, ਇੰਨੇ ਗਰੀਬ ਘਰ ਜੰਮੇ ਤੇ। ਇਹ ਸਾਰਾ ਸਦਕਾ ਗੁਰੂ ਨਾਨਕ ਦੇ ਲੜ ਲੱਗਣ ਦਾ, ਸਾਡਾ ਆਪਣਾ ਕੋਈ ਰਾਸ਼ਤਾਈ ਨਹੀਂ, ਕੋਈ ਘਰਾਣੇ ਦੀ ਵਡਿਆਈ ਨਹੀਂ, ਕੇਵਲ ਗੁਰੂ ਨਾਨਕ ਦੇ ਚਰਨ ਫੜਨ ਦੀ ਵਡਿਆਈ ਹੈ ਵੀ ਇਹ ਸਬਰ ਦਿੱਤਾ। ਸਾਰਿਆਂ ਨੇ ਪਾਠ ਬਿਲਕੁਲ ਬੱਚਿਆਂ ਤੋਂ ਵੀ ਕਰਾਉਣੇ, ਔਰ ਇਸ ਗੱਲ ਦੇ ਉੱਤੇ ਨਿਸ਼ਚਾ ਕਰਨੇ ਵੀ ਪਾਠ ਦੇ ਵਿੱਚ ਉੱਤੇ ਗਲਿਆਨੀ ਨਹੀਂ ਕਰਨੀ ਵੀ ਇਹ ਰੋਡਾ ਇਹਨੂੰ ਉਤਾਰ ਦਈਏ। ਉਸ ਨੂੰ ਸਗਾ ਪਿਆਰ ਨਾਲ ਕਹੀ ਭਾਈ ਦਾਰੂ ਨੂੰ, ਮੈਨੂੰ ਭਜੰਗੀ ਦਵਾ, ਕਹਿੰਦੇ ਬਾਬਾ ਜੀ ਅਸੀਂ ਤੁਹਾਡੇ ਨਾਲ ਜੋੜੀ ਵਜਾ ਸਕਦੇ। ਮੈਂ ਕਿਹਾ ਪੱਗ ਬੰਨੇ ਹੀ ਗੁਰੂ ਘਰ ਦੀ ਮਰਿਆਦਾ, ਅੱਜ ਕਲੰਗੀ ਧਰਨ ਦੀ ਮਰਿਆਦਾ ਬੰਨੀਏ, ਦਸਤਾਰ ਸਿਰਾ ਲਿਖਿਆ 5ਵੇਂ ਪਾਤਸ਼ਾਹ ਦਾ, ਮਗਰ ਇਹਨਾਂ ਨੇ ਸਿੱਧ ਕਰ ਦਿੱਤਾ, ਇਹਨਾਂ ਨੇ ਮਰਿਆਦਾ ਬੰਨ ਕੇ ਕੇਸਾ ਤਾਰੀ ਅਤੇ ਦਸਤਾਰ ਵਾਲਾ ਬਣਾਉਣਾ। ਦਸਤਾਰਾ ਬੰਨੇ ਹੀ ਕੱਲ੍ਹ ਪਰਸੋਂ ਨੂੰ ਰੋਮ ਵੀ ਰੱਖ ਲੇਗਾ, ਹੱਟਦੇ ਦੇ ਜੋੜੀ ਵਜਾਉਣ ਦਾ ਦਾਅ ਬਣਾ, ਸਾਰਿਆਂ ਦੇ ਕੰਮ ਇੱਧਰ ਖੁਸ਼ਬੂ ਉਹਨੇ ਬਜਾਏ ਹੋਈ, ਤੁਸੀਂ ਕਿਸੇ ਨੂੰ ਰੋਕਣਾ ਨਹੀਂ, ਪਿਆਰ ਨਾਲ ਲਿਆਉਣਾ ਵੀ ਤੂੰ ਨਹੀਂ ਆ ਸਕਦਾ, ਇਹ ਤੋਂ ਨਹੀਂ ਦੇਖ ਲੈਣੀ, ਪਿਆਰ ਨਾਲ ਹੋਣਾ। ਸਾਰੇ ਹੀ ਰੋਡੇ 'ਤੇ ਸਾਰੇ ਦੇਖ ਲਓ ਰੋਜ਼ ਕੀਰਤਨ ਕਰੀ ਜਾਂਦੇ, ਕਿੰਨੇ ਕੁ ਪਿਆਰ ਦੀ ਗੱਲ ਹੈ। ਉਸ ਦੇ ਉੱਤੇ ਹੁਣ ਸਾਰਿਆਂ ਨੇ ਪ੍ਰੇਮ ਨਾਲ ਸ਼ਬਦ ਪੜ੍ਹਨਾ, ਪੜ੍ਹਾ ਲਿਆ ਵੀ ਸਾਰੀ ਸੰਗਤ ਦੇ ਗੁਰਮੁਖਾ, ਨਾ ਦਿਸ਼ੇ ਬਗਾਨਾ ਜੀ, ਇਹ ਹੋਰ ਕੋਈ ਅਸ਼ਵੇ ਸ਼ਬਦ ਨਿਕਲਿਆ ਵੀ ਮੈਨੂੰ ਤੁਸੀਂ ਕਢਾ ਦਿੰਦੇ ਹੋ, ਮੈਨੂੰ ਮਾਪਾ ਜੇ ਨਿਆਣੇ ਨੂੰ ਘੁਲਾਈ ਜਾਏ ਉਹਦੀ ਭੁੱਖ 'ਤੇ ਵੀ ਭੁੱਲ ਜਾਂਦੀ ਹੈ, ਬਾਪੂ ਨਾਲ ਖੇਲੀ ਜਾਂਦਾ, ਮੈਂ ਤਾਂ ਤੁਹਾਡੇ ਨਾਲ ਖੇਲੀ ਜਾਂਦਾ, ਮੈਂ ਬੋਲਣ ਵਾਲਾ ਨਹੀਂ, ਮੈਨੂੰ ਤੁਸੀਂ ਬੋਲਣ ਦੇ ਬਸ਼ੱਕ ਸੰਜਮ ਕਰ ਦਿਓ, ਮਗਰ ਪਿਆਰ ਦੇ ਇਵੇਂ ਜਿਵੇਂ ਹਜ਼ੂਰ ਨਾ ਬਣਿਆ ਰਹੇ। ਇਹੀ ਮੰਗ ਹੈ, ਬੋਲਣ ਦਾ ਮੈਨੂੰ ਕੋਈ ਸ਼ੌਂਕ ਨਹੀਂ, ਮੈਂ ਬੁਲਾਇਆ ਹੋ ਤੁਹਾਡਾ ਭਵਾਂ ਸਾਰੀ ਰਾਤ ਨਾ ਹਟਾਓ, ਫਿਰ ਕੁਛ ਨਹੀਂ ਬਿਜਲਦਾ। ਮੈਨੂੰ ਵੀ ਭਾਈ ਸਾਹਿਬ ਨੂੰ ਮੈਂ ਬਰਾਸ ਕੀਤਾ ਕੱਲ੍ਹ ਵੀ ਦੋਨੋਂ ਹੀ ਕਹਿੰਦੇ ਮੈਨੂੰ ਫਲੂ ਹੋਇਆ, ਮੈਂ ਨਹੀਂ, ਮੈਨੂੰ ਸੋਹਣਾ ਲੱਗਦਾ। ਮੈਂ ਤਾਂ ਸੰਗਤ ਨੂੰ ਪ੍ਰਸ਼ਾਦ ਵੰਡਣ 'ਤੇ ਲੈ ਗਿਆ, ਮੇਰਾ ਵੀ ਨੱਕ ਬੰਦ ਹੋ ਗਿਆ ਉਹ, ਪਰ ਹੁਣ ਉਹਨੇ ਕੰਮ ਲੈਣਾ ਸੀ, ਮੈਂ ਜਦੇ ਦੋ ਮੇਰੇ ਕੋਲ ਹੈਗੀਆਂ ਬੈਗ ਦੀਆਂ ਗੋਲੀਆਂ ਦਿੱਤੀਆਂ ਉਹ 2 ਲੈ ਲਈਆਂ, ਉਹਨਾਂ ਜੇ ਰੇਸ਼ਾ ਥੋੜ੍ਹਾ ਜਿਹਾ ਵੱਧ ਜਾਂਦਾ ਤਾਂ ਫਿਰ ਉਹ ਵੱਧ ਜਾਣਾ ਸੀ, ਉਹ ਰੁਕ ਗਈਆਂ। ਮੈਂ ਜਦੇ ਸੰਗੀਤ ਬਣਾ ਕੇ ਉਹ ਮੰਗਾ ਕੇ ਲੈ ਲਈਆਂ, ਉਹਨਾਂ ਨਾਲ ਠੀਕ ਹੋ ਗਿਆ, ਪਰ ਉਹ ਮੈਨੂੰ ਉਹ ਅਭਿਮਾਨ ਦਾ ਫਲ ਮਿਲਿਆ ਵੀ ਮੈਂ ਇਹਨਾਂ ਨੂੰ ਹੱਸਿਆ ਵੀ ਦੋਨੋਂ ਹੀ ਸਾਡੇ ਮੁਖੀ ਨੇ, ਦੋਨੋਂ ਹੀ ਕਹਿੰਦੇ ਮੈਨੂੰ ਫਲੂ ਹੋਇਆ, ਸੈਕਟਰੀ ਨੂੰ ਫਲੂ ਹੋਇਆ, ਅਤੇ ਉਹ ਹਾਸਾ ਕਿਸੇ ਨੂੰ ਨਹੀਂ ਕਰਨਾ। ਮੈਂ ਸਮਝਦਾ ਵੀ ਮੈਨੂੰ ਉਹ ਸਜ਼ਾ ਵੀ ਇਹ ਸਾਡੇ ਦਰਬਾਰ ਦੇ ਮੁਖੀ ਨੇ ਵੀ ਮੈਂ ਉਹਨਾਂ ਨੂੰ ਬਰਦਾਸ਼ ਕਰਾਂ, ਕਿਸੇ ਨੇ ਨਹੀਂ ਕਰਨਾ। ਇਹ ਮੈਨੂੰ ਜ਼ਰੂਰ ਮਾਫੀ ਦੇਣਗੇ, ਜਿਹੜਾ ਪ੍ਰਧਾਨ 'ਤੇ ਵੀ ਬੋਲ ਪਿਆ, ਸੈਕਟਰੀ 'ਤੇ ਵੀ, ਇਹ ਇੱਥੋਂ ਦੇ ਇੰਤਜ਼ਾਮੀ ਹਨ, ਗੁਰਮੁਖਾਨ ਗੁਰੂ ਦੇ ਨਵਾਜੇ ਹੋਏ ਨੇ। ਮੈਂ ਤਾਂ ਇੱਕ ਮਹਿਮਾਨ ਪਹਿਰਾਉਣੀ ਪਰਾਹੁਣਚਾਰੀ ਜੀ ਤੁਹਾਡੇ ਦਰਸ਼ਨ ਕਰਨ ਆਇਆ, ਕੋਈ ਅਸਤ ਵਿਅਸਤ ਸ਼ਬਦ ਨਿਕਲਿਆ ਹੋਵੇ, ਕਿਸੇ ਸੰਗੀ ਸਾਥੀ ਤੋਂ ਸੰਜਮ ਕਰ ਲਿਆ ਸੀ, ਇਸੇ ਕਰਕੇ ਪ੍ਰਸ਼ਾਦਾ ਬਿਲਕੁਲ ਲੰਗਰ ਦਾ ਹੀ ਦੇਣਾ। ਇਹ ਸੰਜਮ ਸੀ ਵੀ ਬੱਚੇ ਨਿਆਣੇ ਹਨ, ਇਹ ਇਕੱਲੇ ਛੱਕਦੇ ਰਹਿਣ, ਇਹਨਾਂ ਦੀ ਫਕੀਰੀ ਬਣੀ ਰਹੇ, ਸੰਗਤ ਨੂੰ ਇੱਕ ਥਾਂ ਨਾ ਸਿੱਟਣ ਨੂੰ ਮਿਲੇ, ਇਸ ਕਰਕੇ ਕਾਂ ਛੱਕਦੇ ਹਾਂ। ਇਹੋ ਜਿਹੇ ਅਸੀਂ ਕੋਈ ਨਹੀਂ ਵੀ ਅਸੀਂ ਅਮੀਰ ਘਰ ਜੰਮੇ ਹਾਂ, ਖਾਣਾ ਕੋਲਾ ਦਾ ਛਕਣਾ ਚਾਹੁੰਦੇ ਹਾਂ, ਸੰਗਤ ਦਾ ਪ੍ਰਸ਼ਾਦਾ ਨਾਲ ਦਾ ਛਕਾਂਗੇ, ਜਿਹੋ ਜਿਹਾ ਸੰਗਤ ਛਕੂਗੀ ਨਾਲ ਦਾ ਵਸਤਰ ਤਾਂ ਹੁਣ ਇਹ ਲਿਆ ਹੀ ਜਾਂਦੇ ਨੇ। ਮੈਂ ਇਸ ਕਰਕੇ ਹੀ ਪਿਆਰ ਕੀਤਾ ਵੀ ਦਾਦੀ ਦਿੰਦੀ ਹੁੰਦੀ ਦੀ ਖੱਦਰ, ਵੀ ਹੇਠਲਾ ਤਾਂ ਹੁਣ ਸੰਗਤ ਦਾ ਵੀ ਪਿਆਰ ਨਹੀਂ ਮੋੜਿਆ ਜਾਂਦਾ, ਵੀ ਸਿਰਤਾਜ ਤਾਂ ਦਾਦੀ ਦਾ ਹੀ ਰੱਖੀ ਹੈ, ਹੁਣ ਸਵਾਸ ਤਾਂ ਨੇੜੇ ਆਏ ਨੇ, ਵੀ ਪੱਗ ਰੱਖਣੀ ਹੈ। ਮੈਂ ਤਾਂ ਖੱਦਰ ਦੇ ਵਾਲੇ ਘਰ ਜੰਮਿਆ, ਮੈਨੂੰ ਤਾਂ ਖੱਦਰ ਹੀ ਸੋਹਣਾ ਲੱਗਦਾ, ਗਰਮੀ 'ਚ ਠੰਡਾ, ਸਿਆਲ 'ਚ ਗਰਮ ਹੈ, ਸਸਤੇ ਮੁੱਲ ਨੂੰ ਮਿਲ ਜਾਂਦਾ, ਇਹਦੇ 'ਚ ਬਦਨਾਮੀ ਕੋਈ ਨਹੀਂ ਹੈ। ਸੰਗਤ ਤਾਂ ਉਵੇਂ ਜਿਵੇਂ ਸਤਿਕਾਰ ਕਰਦੀ ਹੈ, ਪੱਗ ਬੰਨੀ ਤਾਂ ਕਿਤੇ ਹੁਣ ਕੋਈ ਅਪਮਾਨ ਕਰਦੀ ਹੈ, ਅਤੇ ਇਹ ਹੱਠ ਨਾਲ ਵੀ ਨਹੀਂ ਬਣਾਇਆ, ਚਾਹ ਹੀ ਸੀ ਵੀ ਦਾਦੀ ਸਾਰੀ ਉਮਰ ਕੱਤ ਕੇ ਬਣਾਉਂਦੀ ਤੀ, ਹੁਣ ਉਹਨੂੰ ਕਾਹਨੂੰ ਬਣਾਉਣੇ, ਉਹੀ ਮੰਨ ਲਓ ਚਾਹ ਤੁਹਾਡੇ ਚਰਨਾਂ ਦਾ ਹੀ ਹੈ। ਇਹ ਸ਼ਬਦ ਨੂੰ ਸਾਰਿਆਂ ਨੇ ਬੋਲਣਾ, ਮੈਨੂੰ ਦੇਵੋਂਗੇ ਖੁਸ਼ੀ, ਬੇਸ਼ੱਕ ਕੋਈ ਸੰਗਤ ਦੇ ਵਿੱਚ ਵਿਚਾਰ ਕਰਨ ਵਾਲਾ ਸ਼ਬਦ ਦੇਣ ਵਾਲਾ, ਮੇਰੀ ਇੱਕ ਹਾਜ਼ਰੀ ਬਾਬਾ ਜੀ ਦੇ ਸੋਦਰ ਵੇਲੇ ਦੀ ਹੈ, ਹੋਰ ਬੇਸ਼ੱਕ ਹੋਰ ਕਿਰਤ ਕਰ ਲਿਆ ਕਰੋ, ਮੈਂ ਕੋਈ ਰੋਕਦਾ ਨਹੀਂ ਕਿਸੇ ਨੂੰ। ਇਉਂ ਹੈ ਵੀ ਇਹ ਨਵੇਂ ਆਏ ਹੋਏ ਨੇ ਪੰਜਾਬ ਤੋਂ, ਪਤਾ ਨਹੀਂ ਫਿਰ ਆਉਣ ਨਾ ਆਉਣ, ਇਸ ਸਤਿਕਾਰ ਦਾ ਭਾਵੇਂ ਤੁਸੀਂ ਇਸ ਜੱਥੇ ਨੂੰ ਲਾਈ ਰੱਖੋ, ਪਰ ਇਹ ਆਕੜ ਸਾਡੀ ਕੋਈ ਵੀ ਸਾਨੂੰ ਵੀ ਟਾਈਮ ਦਿਓ, ਕੋਈ ਵੀ ਹਾਜ਼ਰੀ ਭਰ ਸਕਦਾ, ਬੱਚਾ ਆ ਕੇ ਭਰ ਲਵੇ, ਕੋਈ ਭਰ ਲਵੇ, ਗੁਰੂ ਬੋਲੇ ਜ਼ਰੂਰ ਗੁਰੂ ਨਾਨਕ ਦੇ, ਇਹਦੇ ਨਾਲ ਲੱਗਣ ਦੇ ਵਿਹਾਰ ਵਿੱਚ ਹੀ ਵੀ ਲਿਆਵੇ, ਇੱਥੇ ਲਿਆਵੇ, ਮੇਰੇ ਨਾਲ ਜਾਲਾ ਸਿਦਕ ਵਾਲੇ ਮੈਨੂੰ ਉਹਨਾਂ ਨੇ ਕਦੇ ਨੀਂਦ 'ਚ ਬੈਠਿਆ ਨਹੀਂ ਜਗਾਇਆ। ਦੋ ਇੱਕ ਵਾਰੀ ਮੈਂ ਚੁਬਾਰੇ 'ਚੋਂ ਮਹੀਨਾ ਨਾਲ ਤਰਿਆ, ਜਾਂ ਕੋਈ ਛੱਗਿਆ ਨਹੀਂ ਤਾਂ ਕਈ ਵਾਰੀ ਵੀ ਹਾਜ਼ਰ ਨਾ, ਉਹ ਕੋਈ ਵਿਰਾਗ ਸੀ ਮਹਾਂਪੁਰਖਾਂ ਦਾ ਵਿਛੋੜਾ ਸੀ। ਉਹਨਾਂ ਨੇ ਨਹੀਂ ਕਿਹਾ ਵੀ ਭਾਈ ਤੂੰ ਪਖੰਡ ਕਰ ਰਿਹਾ, ਹਲ ਕੌਣ ਜੋੜੂ, ਖੂਹ ਕੌਣ ਜੋੜੂ, ਕੰਮਾਂ ਲਾ ਕੇ ਸਾਰ ਲੈਂਦੇ ਤੇ। ਉਹਨਾਂ ਨੇ ਨਹੀਂ ਮੈਨੂੰ ਕਿਹਾ। ਮੈਂ ਫਿਰ ਕਿਹਾ ਪਿਤਾ ਜੀ ਨੂੰ ਖੇਤੀ ਛੱਡ ਦਿਓ, ਵੀ ਮੈਨੂੰ ਲੋਕ ਮਿਹਣੇ ਮਾਰਦੇ ਨੇ, ਦੱਸ ਵੀ ਕਿ ਛਾੜ ਹੈਗੇ ਬੱਚਿਆਂ ਜੋ ਕਿ ਦਾਣੇ ਆ ਜਾ ਕਰਨਗੇ, ਵੀ ਕਿੱਥੇ ਮਾਲਾ ਫੜੀ ਬੈਠਾ ਪਿਓ ਹਲ ਵਾਹੁੰਦਾ। ਕਹਿੰਦੇ ਵੀ ਕਾਕਾ ਤੂੰ ਫਕੀਰ ਬਣ ਕੇ ਇਸ ਮਹੀਨੇ ਦੇ ਵਿੱਚ ਹਸੀ ਮੇਰੇ ਯੋਗ ਮਹੀਨੇ ਨਾਲ ਨਹੀਂ ਘੱਟਦਾ ਹੁੰਦਾ, ਜੇ ਤਾਂ ਤੈਨੂੰ ਮੈਂ ਕੁਛ ਕਹਾਂ ਵੀ ਇਹ ਮੇਰਾ ਤਾਂ ਇਹ ਹਾਰ ਹੈ, ਜਿਹਨੇ ਮੈਂ ਖੇਤੀ ਆ ਹਲ ਛੱਡਤਾ, ਮੇਰੇ 'ਤੇ ਤੁਰਿਆ ਨਹੀਂ ਜਾਣਾ, ਮੈਂ ਹੁਕਮ ਨਾਲ ਨਹੀਂ ਹੁੰਦਾ, ਮੈਂ ਸ਼ੌਂਕ ਨਾਲ ਵਾਹੁੰਦਾ। 32 ਦਾ ਉਹਨਾਂ ਦਾ ਜਨਮ ਸੀ, 13 ਵਿੱਚ ਚੜ੍ਹਾਈ ਕੀਤੀ ਹੈ ਜਿਹੜਾ ਹੁਣ 35 ਹੈ ਈਸਾਈ 'ਚ, 80ਵੇਂ ਸਾਲ 'ਚ ਪੂਰੇ ਸੀ ਛੱਡ ਗਏ ਨੇ ਹਲ ਵਾਹੁੰਦੇ। ਸਰੀਰ ਉਹਨਾਂ ਦਾ ਉੱਧਰ ਰਿਹਾ 6 ਮਹੀਨੇ, ਅੱਗੋਂ ਤੜਕੇ ਜ਼ਰੂਰ ਜੋੜਨਾ ਦਿਨ ਜਿਹੜੇ ਕਾਕਾ ਜਾ ਛੱਡਦਾ ਸੀ। ਸਾਂਝੀ ਚੌਥੇ ਸਿਰਲਾ ਦਾਸ ਨੇ ਵਿਚਾਰ ਬੇਨਤੀ ਕੀਤੀ ਵੀ ਪਿਤਾ ਜੀ ਤੁਸੀਂ ਹੁਣ ਨਾਲ ਨਾ ਜੋੜੋ, ਕਹਿੰਦਾ ਮੇਰੇ 1000 ਦੇ ਬੈੜੇ ਨੇ, ਕਹਿੰਦਾ ਦੋਵੇਂ ਮੁੰਡੇ ਨੇ ਲੈਣੇ, ਸਾਂਝੀ ਵੀ ਲੈਣੇ ਨਾਲ ਫਾਲ ਦੇਣਗੇ, ਮੇਰਾ ਤਾਂ ਸ਼ੌਂਕ ਹੈ, ਮੈਂ ਤਾਂ ਉਹ ਸ਼ੌਂਕ ਨੂੰ ਜਾਂਦਾ ਅਤੇ ਸ਼ੌਂਕ ਕਰਕੇ ਕਹਿੰਦਾ ਮੈਂ ਤੁਰਦਾ ਫਿਰਦਾ ਇਵੇਂ ਹਾਂ। ਕਈ ਗੱਲ ਦਾਸ ਦੀ ਪ੍ਰੀਖਿਆ ਕਰਨ ਨੂੰ ਬ੍ਰਹਮ ਗਿਆਨੀ ਥੇ, ਜਦ ਆਥਣ ਆਉਣੇ ਨਾ ਦਿਨ ਤਾਂ ਹਲਵਾ ਕੇ ਆਏ ਨੇ, ਕਥਾ ਦਾ ਟਾਈਮ ਹੋ ਜਾਣਾ, ਕਾਕਾ ਮੈਂ ਤਾਂ ਅੱਜ ਤੁਰਿਆ ਨਹੀਂ ਜਾਂਦਾ, ਮੈਨੂੰ ਛੱਡਿਆ। ਮੈਂ ਇੱਕ ਦਿਨ ਉਹਨੂੰ ਟੂਹੀ 'ਤੇ ਛੱਕ ਕੇ ਛੱਡਿਆ ਆ, ਗਾਹਾਂ ਉਹ ਕਾਕਾ ਬਾਹਾਂ ਦੀ ਹਾਲ, ਕਹਿੰਦਾ ਇੱਥੇ ਮਾਨਸੋ ਛੱਡਿਓ ਤੂੰ ਮੁੜ ਜਾ। ਉਹਨੂੰ ਕਹਿੰਦਾ ਮੈਂ ਤਾਂ ਭਾਈ ਸਾਹਿਬ ਉਹਨਾਂ ਦੇ ਜਾਣਾ ਦੀ ਨਾਲ, ਤੂੰ ਇੱਥੇ ਇੱਕ ਰਾਹਲ ਕੱਢੇਂਗਾ ਮੈਂ ਤੁਰ ਕੇ ਚਲਿਆ ਜਾਊਂ। ਉਹ ਚਲਿਆ ਗਿਆ ਗਾਹਾਂ, ਅਗਲੇ ਦਿਨ ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਮੈਂ ਛੱਡ ਗਿਆ। ਕਹਿੰਦਾ ਪੁਰਖ ਛੱਡਿਓ ਤੂੰ ਨਾ ਜਾ, ਮੈਂ ਪਿਓ ਮੇਰਾ ਪੁਰਖਾ ਤਾਂ ਛੱਡਿਓ, ਇਹ ਭਾਵੇਂ ਸਾਰੀ ਸੰਗਤ ਮੇਰੇ ਇਸ਼ਨਾਨ ਕਰਨ ਪਾਉਣ ਦਾ ਕਰਾਉਂਦੀ ਹੈ ਕੰਮ, ਇਹ ਤਾਂ ਮੈਨੂੰ ਸੇਵਾ ਦਿਓ। ਅਤੇ ਉਹ ਜੋਗੀ ਮਾਜਰਾ, ਉੱਥੋਂ 4 ਮੇਰੇ ਨਾਨਕੇ ਨੇ, ਉੱਥੇ ਇੱਕ ਪੂਰਨਮਾਸ਼ੀ ਦੀ ਜੋਗੀ ਮਾਜਰਾ ਕੀ, ਉਹ ਸਾਰਿਆਂ ਨੇ ਡੰਗਰਾਂ ਮਗਰ ਬਹੁਤ ਹਾਲਾ ਮਗਰ ਫਿਰਦੇ ਤੇ, ਤੁਰ ਕੇ ਉੱਥੇ ਚਲੇ ਗਏ ਦੀਵਾਨ ਅਤੇ ਉੱਧਰ ਸੋਦਰ ਲਾ ਕੇ ਮੈਂ ਹੱਡਿਆ। ਕਹਿੰਦੇ ਵੀ ਕਾਕਾ ਘਰ ਛੱਡਿਆ, ਮੈਂ ਤਾਂ ਤੁਰ ਨਹੀਂ ਹੁੰਦਾ, ਵੀ ਆਕੜਿਆ ਤਾਂ ਨਹੀਂ ਵੀ ਮੇਰੇ ਕੋਲ ਤਾਂ ਇੰਨੀ ਸੰਗਤ ਆਈ ਹੈ ਵੀ ਹੁੜੂ ਨੂੰ ਚੱਕ ਕੇ ਲਿਜਾਵਾਂ। ਉਹ ਮੈਂ ਉਹਨਾਂ ਨੂੰ ਚੱਕ ਕੇ ਘਰ ਛੱਡਿਆ, ਉਹਨਾਂ ਦਾ ਖਾਸਾ ਪਰਿਵਾਰ ਵੱਡਾ ਸਾਰਾ 60-70 ਜੀ ਨੇ, ਅਤੇ ਉਹ ਬੜੇ ਸਤਿਕਾਰ ਨਾਲ ਲਾ ਕੇ ਵੀ ਫੁੱਫੜਾ ਲੰਘ ਲਾ ਗਿਆ ਤੂੰ ਤਾਂ ਆ ਗਿਆ। ਅਸੀਂ 3-4 ਗੇਲ ਬਾਬਾ ਜੀ ਨੂੰ ਕਿਹਾ ਵੀ ਸਾਡੇ ਘਰ ਚਰਨ ਪਾਇਆ, ਉਹ ਆਉਂਦੇ ਨਹੀਂ, ਕਹਿੰਦੇ ਭਾਈ ਸਾਡਾ ਹੁਣ ਘਰ ਛੱਡਿਆ ਹੋਇਆ, ਅਸੀਂ ਘਰ ਨਹੀਂ ਜਾਣਾ, ਤੁਹਾਡੇ ਜਾਵਾਂਗੇ ਦੂਜੇ ਰੁੱਸ ਜਾਣਗੇ, ਵੀ ਘਰ ਨਹੀਂ ਜਾਣਾ, ਜੇ ਤੁਸੀਂ ਆਏ ਤਾਂ ਬਾਬਾ ਜੀ ਸਾਡੇ ਘਰ ਆ ਗਏ। ਮੈਂ ਉਹਨਾਂ ਨੂੰ ਛੱਡਿਆ ਅਤੇ ਆਪ 4 ਕੋਦਾ ਤੁਰ ਕੇ ਗਏ ਨੇ, ਉੱਥੋਂ ਕਹਿੰਦੇ ਛੱਡਿਆ। ਇਹ ਮਾਂ ਬਾਪ ਦੀ ਸੇਵਾ ਦਾ ਅਸੂਲ ਗੁਰੂ ਕਹਿੰਦੇ ਕਿਹਾ ਦੀ ਵੀ ਇਹਨਾਂ ਦਾ ਸਤਿਕਾਰ ਕਰਨੇ, ਅਤੇ ਇਸ ਰੋਡ ਸਾਰੇ ਸਤਿਕਾਰ ਕਰਦੇ ਹੋਏ ਕਿਸੇ ਦੀ ਗਿਲਾਨੀ ਨਹੀਂ ਕਰਨੀ, ਇਹ ਜਲੂਸ ਨਹੀਂ ਮੰਨਣਾ, ਇਹ ਇੱਕ ਯਾਤਰਾ ਹੈ, ਸਾਡਾ ਜਗਤ ਗੁਰੂ ਹੈ, ਜਿੱਥੇ ਜਿੱਥੇ ਜਾਊ ਉੱਥੇ ਭੂਮੀ ਪਵਿੱਤਰ ਹੋ ਜਾਏਗੀ, ਅਸੀਂ ਇੱਥੇ ਰਹਿਣਾ, ਜਗ੍ਹਾ ਪਵਿੱਤਰ ਹੋ ਜਾਏਗੀ, ਦਰਸ਼ਨ ਕਰਨਗੇ ਸਾਰਿਆਂ ਦੇ ਰੱਬ ਯਾਦ ਆਊ, ਵੀ ਇਹ ਕੋਈ ਪੰਥ ਹੈ ਜਿਹੜਾ ਆਪਣੇ ਇਸ਼ਟ ਨੂੰ ਇੰਨੇ ਅਦਭੁਨਾ ਮੰਨਦਾ, ਆਪਾਂ ਵੀ ਆਪਣੇ ਨੂੰ ਮੰਨੀ, ਕਿੰਨਾ ਰੱਬ ਦਾ ਰਸਤਾ ਸਾਰਿਆਂ ਨੂੰ ਯਾਦ ਆਵੇਗਾ। ਜਲੂਸ ਤਾਂ ਹੁੰਦਾ ਰਾਜਿਆਂ ਦਾ, ਆਪਣੀ ਤਾਂ ਇਹ ਸਤਿਗੁਰੂ ਦੀ ਯਾਤਰਾ, ਅਸੀਂ ਆਪਣੇ ਸਵਾਮੀ ਨਾਲ ਜਾਣਾ। ਜਗਤ ਗੁਰੂ ਨੂੰ ਜਦੋਂ ਕੋਈ ਬਿਮਾਰੀ ਪੈ ਜਾਂਦੀ, ਕਈ ਸੰਸਕਾਰ ਗੁਰੂ ਕੇ ਮਤ ਦੇ ਸੀਗੇ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਹਣਾ ਸੜਕ ਕੇ ਆਲੇ ਦੁਆਲੇ ਪ੍ਰਕਰਮਾਂ ਲੈ ਲਏ, ਜੋਧਾ ਪਿੰਡ ਵਿੱਚ ਅਜੇ ਵੀ ਹੈਗਾ, ਡੰਗਰਾਂ ਦੀ ਬਿਮਾਰੀ ਪੈ ਲੈਣੀ, ਇੱਧਰ ਲਾਸ਼ ਬੰਨ ਕੇ ਉੱਥੇ ਮਹਾਰਾਜ ਜੀ ਪਾਲਕੀ 'ਤੇ ਚੁਕਾ ਲੈਣੇ, ਉੱਥੋਂ ਡੰਗਰ ਕੱਢਦੇ, ਕੋਈ ਟੂਣੇ ਦਾਮਨ 'ਚ ਨਹੀਂ ਹੁਣ ਸਹੀ ਪਏ ਦੇਖੋ। ਅਤੇ ਕਈਆਂ ਨੇ ਇਹੋ ਜਿਹੇ ਸੰਸਕਾਰ ਬਣੇ ਹੋਏ ਨੇ, ਆਪਣਾ ਸੰਸਕਾਰ ਹੀ ਆਪਣਾ ਨਿਮਿਰਤ ਕਰਨਾ ਹੁੰਦਾ, ਗੁਰੂ ਨੂੰ ਮੁੱਖ ਰੱਖਣਾ, ਉਹਦੇ ਵਿੱਚ ਸੰਗਤ ਡੇਰ 'ਤੇ ਇੱਧਰ ਆਉਣ ਵਾਲੀ ਸੀ, ਉਹ ਇਹੋ ਜਿਹੇ ਟੂਣੇ ਦਾਮਨ ਤੋਂ ਨਿਕਲ ਕੇ ਸਤਿਗੁਰੂ ਦੀ ਪਾਲਕੀ ਨਗਰ ਦੇ ਆਲੇ ਦੁਆਲੇ ਫੇਰ ਲੈਣੀ, ਵੀ ਭਾਈ ਸਾਡਾ ਸਾਡਾ ਸਾਰਾ ਨਗਰ ਪਵਿੱਤਰ ਹੋ ਗਿਆ, ਜਗਤ ਗੁਰੂ ਮਹਾਤਮਾ ਆ ਜਾਣ, ਅਸੀਂ ਕਹਿੰਦੇ ਜਗ੍ਹਾ ਪਵਿੱਤਰ ਜਾਂਦੀ, ਇਹ ਤਾਂ ਮਹਾਤਮਾ ਬਣਾਉਣ ਵਾਲੇ ਨੇ, ਜੇ ਇਹ ਸਾਡੇ ਨਗਰ ਜਾਣ ਜਿੱਥੇ ਅਸੀਂ ਵੱਸਦੇ ਹਾਂ, ਇਹ ਉੱਥੇ ਜਾਣਗੇ ਸਾਡੇ ਵਾਸਤੇ ਉਹ ਜਗ੍ਹਾ ਸਾਫ਼ ਹੋ ਜਾਏਗੀ। ਅਸੀਂ ਉਹਨਾਂ ਦੀ ਯਾਤਰਾ 'ਚ ਜਾਣਾ, ਕਿਸੇ ਨੂੰ ਗਿਲਾਨੀ ਨਹੀਂ ਕਰਨੀ, ਗੋਰਾ ਹੋਵੇ ਕੋਈ ਹੋਰ ਹੋਵੇ, ਪਿਆਰ ਨਾਲ ਕਹੋ, ਜਿਹੜਾ ਕੋਈ ਕਿਰਿਆ ਵੱਧ ਘੱਟ ਹੈ ਗਿਲਾਨੀ ਨਾਲ ਨਹੀਂ ਕਰੇ, ਗੁਰੂ ਜੀ ਫਿਰ ਸਾਨੂੰ ਇਹ ਦੁੱਖ ਸੁਖੀਏ, ਪਰ ਲੋਕ ਸਹੇਲੇ ਦਾ ਅਸੀਂ ਅਸ਼ੀਰਵਾਦ ਦੇਣਗੇ ਉਹਨਾਂ ਦੀ ਸੇਵਗਾਨਾ ਜੀ ਨਾ।